आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
तीन हरकतां दूजा भाव पैदा करदियां हन, खुदगर्जी, कपट, घिरना। तीन वंडण ते वधदियां हन, अकल, छूत दी बीमारी, प्यार सत्कार। तीन खरीदण ते नहीं मिलदियां, गुरसिखी, सच्चाई, ताकत। अजिहे विचारां लई जुड़े रहो हरमन रेडियो दे नाल।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਲੰਮੇ ਵਕਫੇ ਤੋਂ ਬਾਅਦ, ਲੰਮੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਚ ਹਾਜ਼ਰਾਂ ਜੀ। ਅੱਜ ਤਰੀਕ 25 ਜੁਲਾਈ 2016 ਜੀ, ਤੇ ਜੇ ਅਸੀਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ 10 ਸੌਣ ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਜੀ, ਤੇ ਬਿਕਰਮੀ ਸੰਮਤ ਮੁਤਾਬਕ 2072ਵਾਂ ਸਾਲ। ਬੜੇ ਮੈਸੇਜ ਆਏ ਤੇ ਬਹੁਤ ਸਾਰੇ ਸੁਨੇਹੇ ਆਏ, ਤੇ ਇੱਕ ਕਾਮਨ ਜਿਹਾ ਜਿਹੜਾ ਮੈਸੇਜ ਘੁੰਮਦਾ ਰਿਹਾ ਸਾਡੇ ਇਨਬਾਕਸ ਦੇ ਵਿਚ, ਉਹ ਸੀ ਆ ਜੀ, ਪਰਦੇਸ ਗਿਆ, ਪਰਦੇਸੀ ਹੋਇਆ, ਤੇਰੀਆਂ ਮੁੜ ਵਤਨਾਂ ਨੂੰ ਲੋੜਾਂ। ਬੜਾ ਕਾਮਨ ਜਿਹਾ ਰਿਹਾ ਇਹ ਮੈਸੇਜ, ਬਹੁਤ ਵਾਰ ਸਾਨੂੰ ਪੜਨ ਸੁਣਨ ਨੂੰ ਮਿਲਿਆ, ਸਾਡੇ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਪੜਨ ਨੂੰ ਮਿਲਿਆ। ਪਰ ਹੈਰਾਨੀ ਹੁੰਦੀ ਸੀ ਵੀ ਕਿਹੜੇ ਦੇਸ਼ ਦੀ ਗੱਲ ਕਰ ਰਹੇ ਆ, ਕਿਹੜੇ ਪਰਦੇਸ਼ ਦੀ ਗੱਲ ਕਰ ਰਹੇ ਆ, ਕਿਉਂਕਿ ਹੁਣ ਤੱਕ ਤਾਂ ਦੇਸ਼ ਪ੍ਰਦੇਸ਼ ਭਾਰਤ ਤੇ ਆਸਟ੍ਰੇਲੀਆ ਨੂੰ ਸਮਝਿਆ ਜਾਂਦਾ ਸੀ। ਪਰ ਹੁਣ ਪਤਾ ਲੱਗਿਆ ਵੀ ਪਿਛਲੇ 10 ਕੁ ਵਰ੍ਹਿਆਂ ਦੇ ਵਿਚ ਆਸਟ੍ਰੇਲੀਆ ਦੇ ਵਿਚ ਵੀ ਜੜਾਂ ਇੰਨੀਆਂ ਕੁ ਮਜ਼ਬੂਤ ਹੋ ਗਈਆਂ ਵੀ ਆਸਟ੍ਰੇਲੀਆ ਛੱਡਿਆ ਇਕ ਮਹੀਨੇ ਲਈ ਤਾਂ ਪਰਦੇਸੀ ਜੇ ਹੋ ਗਏ ਲੱਗੇ, ਤੇ ਇਕ ਦਿਲ ਦੀ ਤਾਂਘ ਜੀ ਲੱਗੀ ਵੀ ਕਿਵੇਂ ਨਾ ਕਿਵੇਂ ਛੇਤੀ ਜਿਹੜੇ ਮੁੜ ਵਤਨਾਂ ਵੱਲ ਫੇਰੀ ਪਾਈਏ, ਤਾਂ ਜਿਹੜਾ ਤੀਜੇ ਵਤਨ ਜਿਹੜੇ ਕਿ ਅਸਲੀ ਆਪਣੇ ਵਤਨ ਸਨ ਉਹ ਕਿਤੇ ਪਿੱਛੇ ਛੁੱਟਦੇ ਦਿਖਾਈ ਦਿੱਤੇ। ਚਿੰਤਾ ਵੀ ਹੋਈ, ਚਿੰਤਨ ਵੀ ਹੋਇਆ ਵੀ ਇਹ ਕੀ ਹੋ ਰਿਹਾ, ਕਿਉਂਕਿ ਇਕ ਦਿਲ ਦੇ ਕੋਨੇ ਦੇ ਵਿਚ ਇਕ ਤਾਂਘ ਆ ਵੀ ਅਸੀਂ ਆਪਣੀਆਂ ਜੜਾਂ ਨਾਲ ਟੁੱਟਣਾ ਨਹੀਂ ਚਾਹੁੰਦੇ। ਪਰ ਪਤਾ ਨੀ ਕੀ ਇੱਕ ਜ਼ਿੰਦਗੀ ਦਾ ਇੱਕ ਕਿਹੋ ਜਿਹਾ ਮਾਹੌਲ ਬਣ ਜਾਂਦਾ ਜਾਂ ਜ਼ਿੰਦਗੀ ਕਿੱਧਰ ਨੂੰ ਲੈ ਜਾਂਦੀ ਹੈ ਤੁਹਾਨੂੰ, ਇਹ ਵਕਤ ਦਾ ਜਿਹੜੇ ਫੈਸਲੇ ਹੁੰਦੇ ਆ ਸਾਨੂੰ ਨਹੀਂ ਪਤਾ ਲੱਗਦੇ। ਉਹੀ ਮੁਲਕ ਸੀ ਜਿਹੜੇ ਨੂੰ ਅਸੀਂ ਪ੍ਰਦੇਸ਼ ਕਹਿੰਦੇ ਸੀ, ਜਿਹਨੂੰ ਵਿਦੇਸ਼ ਕਹਿੰਦੇ ਸੀ, ਜਿੱਥੇ ਅਸੀਂ ਜਦੋਂ ਆਪਦਾ ਮੁਲਕ ਛੱਡ ਕੇ ਆਉਂਦੇ ਸੀ ਤਾਂ ਸਾਨੂੰ ਇੱਕ ਵੱਖਰੇ ਕਿਸਮ ਦੀ ਫੀਲਿੰਗ ਆਉਂਦੀ ਸੀ, ਬੇਗਾਨਗੀ ਦੀ ਫੀਲਿੰਗ ਆਉਂਦੀ ਸੀ। ਤੇ ਪਰ ਪਹਿਲੀ ਵਾਰ ਅਹਿਸਾਸ ਹੋਇਆ ਵੀ ਨਹੀਂ, ਇੱਥੇ ਬੇਗਾਨਗੀ ਨਹੀਂ, ਇਹ ਮੇਰਾ ਆਪਣਾ ਮੁਲਕ ਆ। ਤੇ ਬੇਗਾਨਗੀ ਜਿਹੜੀ ਅਗਲੇ ਮੁਲਕ ਚ ਦਿਖਾਈ ਦਿੱਤੀ, ਭਾਵੇਂ ਉੱਥੇ ਕਿਸੇ ਨੇ ਅਹਿਸਾਸ ਨਹੀਂ ਹੋਣ ਦਿੱਤਾ ਬੇਗਾਨਗੀ ਦਾ, ਇੱਕ ਮਹੀਨੇ ਦੇ ਟੂਰ ਦੇ ਵਿਚ ਜਿੰਨਾ ਕੁ ਪਿਆਰ ਸਤਿਕਾਰ ਸਾਨੂੰ ਮਿਲਿਆ ਸਾਰੇ ਕੈਨੇਡਾ ਦੇ ਵਿਚੋਂ, ਸਾਰੇ ਸ਼ਹਿਰਾਂ ਦੇ ਵਿਚੋਂ, ਸਾਰੇ ਘਰਾਂ ਦੇ ਵਿਚੋਂ, ਸਾਰੇ ਸੱਜਣਾ ਮਿੱਤਰਾਂ ਮੰਨਿਓ, ਉਹ ਬਿਆਨ ਕਰਨਾ ਔਖਾ ਜੀ। ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੀ ਹੋਮ ਸਿਕਨੈਸ ਆ, ਜਿਹਨੂੰ ਕਹਿ ਸਕਦੇ ਆ ਅਸੀਂ, ਇੱਕ ਸਾਡੀ ਲੰਮੀ ਛੁੱਟੀ ਤੋਂ ਬਾਅਦ ਘਰ ਵਾਪਸੀ ਦੀ ਜਿਹੜੀ ਤਾਂਘ ਹੁੰਦੀ ਆ ਉਹ ਸਾਡੇ ਮਨ ਦੇ ਵਿਚ ਵੀ ਸੀ। ਪਰ ਇਹ ਵੱਖਰੀ ਗੱਲ ਸੀ ਵੀ ਹੁਣ ਅਸੀਂ ਜਿਹੜੇ ਉਸ ਪਰਦੇਸ਼ ਕਹਿੰਦੇ ਹੁੰਦੇ ਸੀ ਜਿਹੜੇ ਮੁਲਕ ਨੂੰ, ਉਸ ਮੁਲਕ ਦੇ ਵਿਚ ਵਾਪਸੀ ਦੀ ਤਾਂਘ ਸੀ। ਸੋ ਦੇਖ ਲੋ, ਕਹਿੰਦੇ ਨੀ ਹੁੰਦੇ ਵੀ ਕਿੰਨਾ ਸੌਖਾ ਬਾਬੇ ਫਰੀਦ ਦੇ ਕਹਿਣ ਵਾਂਗੂ ਵੀ ਮਨ ਦਾ ਲਾਉਣਾ ਇਧਰੋਂ ਪੱਟ ਕੇ, ਤੇ ਕਹਿੰਦੇ ਨੀ ਉਧਰ ਲਾਉਣੇ ਵਾਲੀ ਗੱਲ ਹੁੰਦੀ ਆ। ਸੋ ਕਿੰਨਾ ਸੌਖਾ ਅਸੀਂ ਜਿਹੜੇ ਟਰਾਂਸਪਲਾਂਟ ਹੋ ਗਏ ਆ, ਕਿੰਨਾ ਸੌਖਾ ਅਸੀਂ ਆਪਣੇ ਆਪ ਨੂੰ ਟਰਾਂਸਪਲਾਂਟ ਕਰ ਲਿਆ, ਭਾਵੇਂ ਇਹ ਦੇਖਣ ਚ ਔਖਾ ਲੱਗਦਾ ਸੀ, ਪਰ ਜਦੋਂ ਕਿਤੇ ਪ੍ਰੈਕਟੀਕਲੀ ਜਾਈਏ, ਪ੍ਰੈਕਟੀਕਲੀ ਕੋਈ ਵਰਤਾਰਾ ਆਉਂਦਾ ਤੇ ਉਦੋਂ ਪਤਾ ਲੱਗਦਾ ਇਹਨਾਂ ਗੱਲਾਂ ਦਾ। ਸੋ ਮੈਂ ਅੱਜ ਉਹੀ ਮਹਿਸੂਸ ਕਰ ਰਿਹਾ ਜੀ ਜਿਹੜਾ ਕਿ ਮੇਰੇ ਨਾਲ ਪਿਛਲੇ ਇੱਕ ਮਹੀਨੇ ਦੌਰਾਨ ਵਾਪਰਿਆ। ਸੋ ਉਮੀਦ ਆ ਜੀ ਇਸ ਦੌਰਾਨ ਤੁਸੀਂ ਸਾਡੇ ਜਿਹੜੇ ਟੂਰ ਦੇ ਵਿਚ ਜਿੰਨੀਆਂ ਕੁ ਅਸੀਂ ਗਤੀਵਿਧੀਆਂ ਦਿਖਾ ਸਕਦੇ ਸੀ ਓਨੀਆਂ ਕੁ ਅਸੀਂ ਪਾਉਂਦੇ ਰਹੇ ਆ, ਪਰ ਇੱਥੇ ਤੁਹਾਡੇ ਨਾਲ ਵਾਅਦਾ ਕਰਕੇ ਗਏ ਸੀ ਵੀ ਇਕੱਲੇ ਨੀ ਦੇਖਦੇ ਜੀ, ਜੋ ਦੇਖਾਂਗੇ ਸੋ ਦਿਖਾਵਾਂਗੇ, ਇਹ ਸਾਡਾ ਨਾਰਾ ਸੀ ਜੀ। ਸੋ ਉਸ ਤਹਿਤ ਜਿਹੜਾ ਕੰਮ ਸ਼ੁਰੂ ਹੋ ਚੁੱਕਿਆ ਜੀ, ਬਹੁਤ ਵੱਡੀ ਪੱਧਰ ਤੇ ਸੀ ਜਿਹੜੇ ਵੀਡੀਓ ਸ਼ੂਟ ਜਿਹੜੇ ਕੀਤੇ ਵੱਖੋ ਵੱਖਰੇ ਸਾਡੇ ਕੰਮ ਧੰਦਿਆਂ ਦੇ, ਉੱਥੇ ਆਸਟ੍ਰੇਲੀਅਨ ਭਰਾਵਾਂ ਦੇ ਜਿਨ੍ਹਾਂ ਨੇ ਉੱਥੇ ਬੜੇ, ਕੈਨੇਡੀਅਨ ਭਰਾਵਾਂ ਦੇ ਜਿਨ੍ਹਾਂ ਨੇ ਵੱਡੇ ਜਿਹੜੇ ਉੱਥੇ ਆਪਣੇ ਮੀਲ ਪੱਥਰ ਗੱਡ ਦਿੱਤੇ ਆ ਜੀ, ਤੇ ਬੜੀ ਤਰੱਕੀ ਕੀਤੀ ਆ, ਤੇ ਬਹੁਤ ਸੋਹਣੀਆਂ ਸੋਹਣੀਆਂ ਲੋਕੇਸ਼ਨ ਦੀਆਂ, ਤੇ ਬਹੁਤ ਵਧੀਆ ਲੋਕਾਂ ਨਾਲ ਜਿਹੜੀਆਂ ਅਸੀਂ ਗੱਲਬਾਤ ਦੀਆਂ ਜਿਹੜੀਆਂ ਇੰਟਰਵਿਊ ਪਿੰਡ ਆਸਟ੍ਰੇਲੀਆ ਦੇ ਜ਼ਰੀਏ ਅਸੀਂ ਦਿਖਾਉਂਦੇ ਰਹਾਂਗੇ ਤੇ ਕੱਲ ਹੀ ਅਮਨਦੀਪ ਤੇ ਮਨਪ੍ਰੀਤ ਹੋਰੇ ਕਾਫੀ ਜਦੋਜਹਿਦ ਤੋਂ ਬਾਅਦ ਉਹਦਾ ਜਿਹੜਾ ਇੱਕ ਪ੍ਰੋਮੋ ਤਿਆਰ ਕਰਨ ਦੇ ਵਿੱਚ ਕਾਮਯਾਬ ਹੋਇਆ ਜਿਹੜਾ ਕਿ ਛੇਤੀ ਲਾਂਚ ਕਰਾਂਗੇ ਕੈਨੇਡੀਅਨ ਟੂਰ ਦੇ ਉੱਤੇ। ਸੋ ਇਸ ਦੌਰਾਨ ਤੁਹਾਨੂੰ ਯਾਦ ਕਰਦੇ ਰਹੇ, ਤੁਹਾਨੂੰ ਮਿਸ ਕੀਤਾ ਬਹੁਤ ਜ਼ਿਆਦਾ, ਪਰ ਨਾਲ ਨਾਲ ਜਿਹੜੇ ਕੈਨੇਡਾ ਤੋਂ ਜੁੜੇ ਸਾਡੇ ਸੱਜਣ ਮਿੱਤਰ ਸਨ ਉਹਨਾਂ ਨੇ ਵੀ ਸਾਡੀ ਜਿਹੜੀ ਆਓ ਭਗਤ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਜਿਸ ਕਰਕੇ ਸਾਨੂੰ ਕਿਤੇ ਨਾ ਕਿਤੇ ਲੱਗਿਆ ਵੀ ਇੱਕ ਜਿਹੜਾ ਸਾਡਾ ਹਿੱਸਾ ਜਾਂ ਹਰਮਨ ਰੇਡੀਓ ਹਰਮਨ ਪਰਿਵਾਰ ਜਿਹਨੂੰ ਕਹਿੰਦੇ ਹਾਂ ਅਸੀਂ, ਤਾਂ ਹਰਮਨ ਪਰਿਵਾਰ ਦਾ ਇੱਕ ਹਿੱਸਾ ਕਿਤੇ ਨਾ ਕਿਤੇ ਉੱਥੇ ਵੀ ਬੈਠਾ ਨਜ਼ਰ ਆਇਆ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀਆਂ ਘੱਟ ਸੁਣਾਉਣੀਆਂ ਤੁਹਾਡੀਆਂ ਸੁਣਨੀਆਂ, ਕਿਉਂਕਿ ਕਾਫੀ ਚਿਰ ਹੋ ਗਿਆ ਤੁਹਾਡੇ ਨਾਲ ਸਾਂਝ ਪਈ ਨੂੰ। ਤੇ ਅੱਜ ਦੇ ਪ੍ਰੋਗਰਾਮ ਦੀ ਮੈਂ ਰੂਪ ਰੇਖਾ ਦੱਸਦਿਆਂ ਜੀ, ਗੀਤ ਸੰਗੀਤ ਸੁਣਾਵਾਂਗੇ, ਮੌਸਮ ਦੀ ਜਾਣਕਾਰੀ ਦੇਵਾਂਗੇ, ਥੋੜੀ ਬਹੁਤ ਖਬਰਾਂ ਤੇ ਝਾਤ ਮਾਰਾਂਗੇ, ਤੇ ਉਸ ਤੋਂ ਬਾਅਦ ਅਸੀਂ ਅੱਜ ਜਿਹੜੀਆਂ ਫੋਨ ਲਾਈਨਸ ਖੋਲ ਦੇਣੀਆਂ ਤੇ ਤੁਹਾਡੇ ਕਾਲ ਲੈਣੀਆਂ। ਕਾਲ ਦੇ ਮਾਮਲੇ ਦੇ ਵਿੱਚ ਮੁੱਦੇ ਬਹੁਤ ਸਾਰੇ ਆ, ਪਰ ਫਿਲਹਾਲ ਅਸੀਂ ਕੋਈ ਮੁੱਦਾ ਸਪੈਸ਼ਲ ਡਿਸਾਈਡ ਨਹੀਂ ਕੀਤਾ ਵੀ ਕਿਹੜੇ ਮੁੱਦੇ ਤੇ ਗੱਲਬਾਤ ਕਰਨੀ ਆ। ਕਿਸੇ ਵੀ ਸੰਜੀਦਾ ਮੁੱਦੇ ਤੇ ਤੁਸੀਂ ਗੱਲਬਾਤ ਕਰਨੀ ਚਾਹੋ ਤੁਹਾਡਾ ਸਵਾਗਤ ਆ ਜੀ, ਤੇ ਉਮੀਦ ਅੱਜ ਲੰਮੇ ਚਿਰਾਂ ਤੋਂ ਬਾਅਦ ਤੁਹਾਡੇ ਨਾਲ ਫੋਨ ਰੂਪੀ ਸਾਂਝ ਪਾ ਕੇ ਵੀ ਸਾਨੂੰ ਵੀ ਚੰਗਾ ਲੱਗੂ ਤੇ ਆਪ ਜੀ ਨੂੰ ਵੀ ਚੰਗਾ ਲੱਗੂਗਾ। ਸੋ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਗੀਤ ਆ ਜਿਹੜਾ ਕਿਊ ਕੀਤਾ ਹੋਇਆ ਜੀ, ਨਵੀਂ ਆਰਟਿਸਟ ਆਏ ਆ ਜੀ ਨੇਹਾ, ਉਹਨਾਂ ਦਾ ਗੀਤ ਥੋੜੇ ਦਿਨ ਪਹਿਲਾਂ ਹੀ ਲਾਂਚ ਹੋਇਆ ਤੇ ਮੈਂ ਸੁਣਨ ਚ ਆਇਆ ਜੀ, ਵਧੀਆ ਗਾਣਾ। ਸੋ ਮੈਂ ਵੀ ਨੀ ਹਲੇ ਸੁਣਿਆ, ਪਹਿਲੀ ਵਾਰ ਸੁਣਦੇ ਆ। ਸੋ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਮੌਸਮ ਦੀ ਜਾਣਕਾਰੀ ਤੇ ਤੁਹਾਡੇ ਸੁਨੇਹੇ ਜਿਹੜੇ ਕਿ ਟੈਲੀਗ੍ਰਾਮ ਜ਼ਰੀਏ ਆਉਣੇ ਸ਼ੁਰੂ ਹੋ ਗਏ ਆ, ਤੁਸੀਂ ਸਾਨੂੰ ਟੈਲੀਗ੍ਰਾਮ ਜ਼ਰੀਏ ਸੁਨੇਹਾ ਦੇ ਸਕਦੇ ਹੋ, ਰਿਕੁਐਸਟ ਐਟ ਹਰਮਨ ਰੇਡੀਓ ਦੇ ਉੱਤੇ ਸਾਨੂੰ ਈਮੇਲ ਕਰ ਸਕਦੇ ਹੋ, ਤੇ ਜਾਂ ਤੁਸੀਂ ਸਾਨੂੰ ਫਿਰ ਫੋਨ ਕਾਲ ਕਰ ਸਕੋ ਤੋਂ ਥੋੜੀ ਦੇਰ ਬਾਅਦ 02-85-99-28-11 ਸਾਡਾ ਆਸਟ੍ਰੇਲੀਆ ਦਾ ਨੰਬਰ ਆ ਜੀ। ਜੇ ਕਿਸੇ ਹੋਰ ਸ਼ਹਿਰ ਚੋਂ ਤੁਸੀਂ ਸਾਨੂੰ ਕਾਲ ਹੋਰ ਮੁਲਕ ਦੇ ਵਿੱਚੋਂ ਸਾਨੂੰ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਵੈਬਸਾਈਟ ਤੋਂ ਜਾ ਕੇ ਸਾਡੇ ਨੰਬਰ ਲੈ ਸਕਦੇ ਹੋ, ਤੇ ਨਾਲ ਹੀ ਤੁਸੀਂ ਸਾਨੂੰ ਸਕਾਈਪ ਦੇ ਉੱਤੇ ਵੀ ਆਡੀਓ ਕਾਲ ਕਰ ਸਕਦੇ ਹੋ, ਜਿਹਦੇ ਵਿੱਚ harman.radio.com ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਚੋਂ ਸਾਡੇ ਨਾਲ ਜੁੜ ਸਕਦੇ ਹੋ। ਸੋ ਫਿਲਹਾਲ ਇੱਕ ਗੀਤ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹਾਂ।
ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ, ਤੀਜੀ
ਸੋ ਬਹੁਤ ਵਧੀਆ ਇੱਕ ਠੰਡਾ ਮਿੱਠਾ ਜਿਹਾ ਗੀਤ ਸੀ, ਪਹਿਲੀ ਵਾਰ ਸੁਣਿਆ ਚੰਗਾ ਲੱਗਿਆ। ਇਹੋ ਜਿਹੇ ਗੀਤਾਂ ਦੀ ਕਿਤੇ ਨਾ ਕਿਤੇ ਅੱਜ ਦੇ ਯੁੱਗ ਚ ਘਾਟ ਆਉਂਦੀ ਆ ਰਹੀ ਆ, ਤੇ ਸ਼ੋਰ ਗੁੱਲ ਵਾਲੇ ਗੀਤ ਸਾਡੀ ਨਜ਼ਰੇ ਪੈ ਰਹੇ ਆ, ਹਰ ਰੋਜ਼ ਸੁਣਨੇ ਪੈਂਦੇ, ਸਾਡੀ ਮਜਬੂਰੀ ਹੁੰਦੀ ਹੈ ਜੀ ਇਹ ਜੇ ਗੀਤ ਸੁਣਨੇ। ਪਰ ਜਦੋਂ ਇੱਕ ਠੰਡੀ ਮਿੱਠੀ ਜੀ ਧੋਣ ਦੇ ਨਾਲ ਬੜੇ ਵਧੀਆ ਬੋਲ ਸੁਣਨ ਨੂੰ ਮਿਲਣ ਤਾਂ ਉਹ ਚੰਗਾ ਲੱਗਦਾ ਜੀ। ਤੇ ਪਰ ਮੈਂ ਦੋਸਤਾਂ ਮਿੱਤਰਾਂ ਨੂੰ ਅਕਸਰ ਬੇਨਤੀ ਕਰਦਾ ਵੀ ਦੋਸਤੋ, ਜੇ ਤੁਸੀਂ ਕੋਈ ਵੀ ਚੰਗੀ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਤਾਂ ਵੀ ਤੁਸੀਂ ਬਹੁਤ ਵੱਡੀ ਇੱਕ ਜਿਹੜੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੁੰਦੇ ਹੋ, ਬਹੁਤ ਵੱਡੀ ਗਲਤੀ ਕਰ ਰਹੇ ਹੁੰਦੇ ਹਾਂ। ਅਸੀਂ ਅਕਸਰ ਦਿਨ ਰਾਤ ਭੰਡਦੇ ਰਹਿੰਦੇ ਹਾਂ ਮਾੜਾ ਗਾਉਣ ਵਾਲਿਆਂ ਨੂੰ, ਜੇ ਕਿਸੇ ਨੇ ਚੰਗਾ ਗਾਇਆ ਤਾਂ ਤੁਸੀਂ ਉਹਨੂੰ ਜ਼ਰੂਰ ਫੀਡਬੈਕ ਦਿਓ। ਤੇ ਇਹ ਜੀ ਜਿਹੜੀ ਕੁੜੀ ਨੇਹਾ ਨੇ ਗੀਤ ਗਾਇਆ ਤਾਂ ਸਾਡਾ ਫਰਜ਼ ਬਣਦਾ, ਅੱਜ ਸਾਡੀ ਪਹੁੰਚ ਆ ਪਰਸਨਲ ਪੱਧਰ ਤੇ, ਅਸੀਂ ਕਿਸੇ ਵੀ ਸਟਾਰ ਨੂੰ ਸਿੱਧੀ ਫੀਡਬੈਕ ਦੇ ਸਕਦੇ ਹਾਂ। ਜੋ ਕੋਸ਼ਿਸ਼ ਕਰੋ ਇਹਨਾਂ ਦਾ ਬੁੱਕ ਪੇਜ ਜਾਂ ਜੋ ਵੀ ਇਹਨਾਂ ਦੀ ਵੈਬਸਾਈਟ ਵਗੈਰਾ ਹੈ ਉੱਥੇ ਜਾ ਕੇ ਤੁਸੀਂ ਫੀਡਬੈਕ ਜ਼ਰੂਰ ਦਿਓ ਗਾਣੇ ਦੀ, ਤਾਂ ਕਿ ਇਹਨੂੰ ਹੌਲਾ ਮਿਲੇ ਤੇ ਗਾਹ ਨੂੰ ਇਹ ਹੋਰ ਚੰਗੇ ਚੰਗੇ ਗਾਣੇ ਗਾਵੇ। ਇਹ ਨਾ ਹੋਵੇ ਵੀ ਫੇਰ ਇਹ ਵੀ ਇੱਕ ਗਾਏ ਦੇ ਕੋਲੇ ਬਹਾਨਾ ਹੋ ਜੇ ਵੀ ਮੈਂ ਗਾਇਆ ਤਾਂ ਸੀ ਜੀ ਚੰਗਾ ਗਾਣਾ, ਕਿਹਨੇ ਮੈਨੂੰ ਉਹਦਾ ਮੁੱਲ ਮੋੜਤਾ। ਸੋ ਮੁੱਲ ਕਈ ਵਾਰੀ ਪੈਸਿਆਂ ਨਾਲ ਨਹੀਂ ਹੁੰਦਾ, ਮੁੱਲ ਤੁਹਾਡੇ ਦੋ ਬੋਲ ਵੀ ਮੋੜ ਦਿੰਦੇ ਆ। ਸੋ ਉਮੀਦ ਆ ਜੀ ਤੁਸੀਂ ਛੇਤੀ ਹੀ ਜਿਹੜੀ ਇਹਨਾਂ ਗੱਲਾਂ ਦੇ ਉੱਤੇ ਅਸਰ ਕਰੋਗੇ ਤੇ ਇਹਨਾਂ ਨੂੰ ਫੀਡਬੈਕ ਦਿਓਗੇ ਤਾਂ ਕਿ ਹੌਸਲਾ ਬਣਦਾ, ਹੌਸਲੇ ਨਾਲੇ ਹੋਰ ਚੰਗੇ ਕੰਮ ਕਰ ਸਕਣ। ਸੋ ਅੱਜ ਦੇ ਪ੍ਰੋਗਰਾਮ ਦੇ ਜੇ ਮੈਂ ਸਪੌਂਸਰਸ ਦੀ ਗੱਲ ਕਰਾਂ ਤਾਂ ਅੱਜ ਜਿਹੜੇ ਸੀਡੀ ਬੈਟਰੀਜ਼ ਵਾਲੇ ਬਾਈ ਦਵਿੰਦਰ ਧਾਰੀਵਾਲ ਸਾਨੂੰ ਸਪੌਂਸਰ ਕਰ ਰਹੇ ਆ ਜੀ, ACT ਤੋਂ ਸੁਖਪਾਲ ਸਿੰਘ ਕੈਨਬਰਾ ਵਾਲੇ ਜਿਹੜੇ ਉਹ ਸਾਨੂੰ ਸਪੌਂਸਰ ਕਰ ਰਹੇ ਆ, ਤੇ ਪ੍ਰਦੀਪ ਸਿੰਘ ਤੂਰ ਫਰਿਜਨੋ ਵਾਲੇ ਉਹਨਾਂ ਨੇ ਵੀ ਸਾਨੂੰ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸਪੌਂਸਰ ਕੀਤਾ ਜੀ, ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਇਹ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਆ ਜੀ, ਤੇ ਗੁਰਜੋਬਨ ਜੀ ਮੈਲਬਨ ਤੋਂ। ਸੋ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਆ ਜੀ ਜਿਹੜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਹੋ ਤੇ ਲੋਕਾਂ ਤੱਕ ਪਹੁੰਚਾਉਂਦੇ ਹੋ। ਸੋ ਉਮੀਦ ਆ ਜੀ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਪਹਿਲਾਂ ਮੈਂ ਥੋੜੀ ਜਿਹੀ ਮੌਸਮ ਦੀ ਜਾਣਕਾਰੀ ਦੇ ਦਿਆਂ ਤੇ ਫਿਰ ਤੁਹਾਡੇ ਸੁਨੇਹੇ ਲੈਂਦੇ ਹਾਂ ਜੀ। ਬਹੁਤ ਸਾਰੇ ਸੁਨੇਹੇ ਆਏ ਆ ਜੀ ਸਾਡੇ ਕੋਲ ਤੇ ਸੱਜਣ ਮਿੱਤਰ ਜਿਹੜੇ ਵੈਲਕਮ ਕਹਿ ਰਹੇ ਆ, ਮੇਨ ਤਾਂ ਜਿਹੜੀ ਵੈਲਕਮ ਦੇ ਸੁਨੇਹੇ ਆ ਰਹੇ ਆ। ਪਰ ਜੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਸਿਡਨੀ ਦੇ ਵਿੱਚ ਜਿਹੜਾ ਮੌਸਮ ਆ 9 ਤੋਂ 17 ਡਿਗਰੀ ਦੇ ਵਿਚਾਲੇ ਰਹਿਣ ਦੀ ਸੰਭਾਵਨਾ ਜੀ, ਤੇ ਹਵਾ ਕਹਿੰਦੇ ਅੱਜ ਤੇਜ਼ ਵਗਣੀ ਆ ਸਿਡਨੀ ਦੇ ਵਿੱਚ। ਤੇ ਮੈਲਬਰਨ ਦੀ ਗੱਲ ਕਰੀਏ ਤਾਂ ਜਿਹੜੀ ਕਹਿੰਦੇ ਰੇਨ ਡਿਵੈਲਪ ਹੋ ਰਹੀ ਹੈ 7 ਤੋਂ 15 ਡਿਗਰੀ ਦੇ ਵਿੱਚ। ਤੇ ਬ੍ਰਿਸਬਨ ਜਿਹੜਾ ਮੋਸਟਲੀ ਸਨੀ ਹੈ ਜੀ 13 ਤੋਂ 22 ਡਿਗਰੀ ਟੈਂਪਰੇਚਰ ਦੇ ਨਾਲ, ਤੇ ਪਰਥ 5 ਤੋਂ 17 ਡਿਗਰੀ ਟੈਂਪਰੇਚਰ ਦੇ ਨਾਲ ਜਿਹੜੀ ਬੱਦਲਬਾਈ ਦਿਖਾਈ ਦੇ ਰਹੀ ਆ। ਐਡਲੇਡ ਦੇ ਵਿੱਚ ਜਿਹੜੀਆਂ ਹਵਾ ਦੇ ਨਾਲ ਨਾਲ ਜਿਹੜੀ ਅੱਜ ਬਰਸਾਤ ਹੋਣੀ ਆ, ਪਿਛਲੇ ਤਕਰੀਬਨ 3-4 ਦਿਨਾਂ ਤੋਂ ਇਹ ਮੈਂ ਦੇਖ ਰਿਹਾ, 9 ਤੋਂ 14 ਡਿਗਰੀ ਟੈਂਪਰੇਚਰ ਜਿਹੜਾ ਐਡਲੇਡ ਦੇ ਵਿੱਚ ਰਹਿਣ ਦੀ ਸੰਭਾਵਨਾ। ਤੇ ਕੈਨਬਰਾ ਦੇ ਵਿੱਚ ਵੀ ਜਿਹੜੇ ਪੋਸੀਬਲ ਸ਼ਾਵਰਸ ਦੱਸਿਆ ਜੀ 1 ਤੋਂ 10 ਡਿਗਰੀ ਦੇ ਨਾਲ। ਤੇ ਜੇ ਅਸੀਂ ਹੋਬਰਟ ਦੀ ਗੱਲ ਕਰੀਏ ਤਸਮਾਨੀਆ ਦੀ ਤਾਂ 3 ਤੋਂ 12 ਡਿਗਰੀ ਟੈਂਪਰੇਚਰ, ਉੱਥੇ ਵੀ ਹਵਾ ਦੇ ਨਾਲ ਜਿਹੜੇ ਸ਼ਾਵਰਸ ਦੱਸੇ ਆ। ਪਰ ਡਾਰਵਿਨ ਥੋੜਾ ਜਿਹਾ ਗਰਮ ਅੱਜ ਰਹਿਣਾ ਜੀ 21 ਤੋਂ 33 ਡਿਗਰੀ ਨਾਲ, ਤੇ ਬਹੁਤ ਹੀ ਸਨੀ ਡੇ ਜਿਹੜਾ ਅੱਜ ਉਨ੍ਹਾਂ ਨੇ ਇਸ ਨੂੰ ਡਿਕਲੇਅਰ ਕੀਤਾ ਹੋਇਆ। ਦੇਖਦੇ ਹਾਂ ਜੀ ਮੌਸਮ ਦੀ ਜਾਣਕਾਰੀ ਕਿੱਥੋਂ ਤੱਕ ਸੱਚ ਸਾਬਤ ਹੁੰਦੀ ਆ। ਪਰ ਕੁੱਲ ਮਿਲਾ ਕੇ ਜਿਹੜੀਆਂ ਕਈ ਰੁੱਤਾਂ ਆਸਟ੍ਰੇਲੀਆ ਦੇ ਵਿੱਚ ਦਿਖਾਈ ਦੇ ਰਹੀਆਂ, ਜਿੱਥੇ ਕੈਨਬਰਾ 1 ਡਿਗਰੀ ਨਾਲ ਠੰਡ ਨਾਲ ਠਰ ਠਰ ਕਰ ਰਿਹਾ, ਤੇ ਉਥੇ 33 ਡਿਗਰੀ ਨਾਲ ਡਾਰਵਿਨ ਜਿਹੜਾ ਗਰਮੀ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਭੁੱਜ ਰਿਹਾ। ਸੋ ਇਹੀ ਆਸਟ੍ਰੇਲੀਆ ਦੀ ਵਿਸ਼ਾਲਤਾ ਜੀ, ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਜਦੋਂ ਇੱਕੋ ਹੀ ਰੁੱਤ ਦੇ ਵਿੱਚ ਕਈ ਰੁੱਤਾਂ ਮਾਨਣ ਨੂੰ ਮਿਲ ਜਾਂਦੀਆਂ ਤਾਂ ਇਹੀ ਉਹਦੀ ਜਿਹੜੀ ਵਿਸ਼ਾਲਤਾ ਦਿਖਾਈ ਦਿੰਦੀ ਆ। ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਚੁੱਕੇ ਆ ਜੀ ਟੈਲੀਗ੍ਰਾਮ ਦੇ ਜ਼ਰੀਏ, ਤੇ ਟੈਲੀਗ੍ਰਾਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਮੈਸੇਜ ਆਇਆ ਜੀ ਉਹ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਜੀ ਆਇਆਂ ਕਿਹਾ, ਤੇ ਉਨ੍ਹਾਂ ਨੇ ਆਪਣੇ ਵਾਅਦੇ ਮੁਤਾਬਕ ਜਿਹੜਾ ਇੱਕ ਵਿਚਾਰ ਭੇਜਦੇ ਹੁੰਦੇ, ਉਨ੍ਹਾਂ ਨੇ ਵਿਚਾਰ ਭੇਜਿਆ ਜੀ, ਕਹਿੰਦੇ ਜਿੰਦਾ ਰਹਿੰਦਾ ਹਾਂ ਜਦੋਂ ਤੱਕ ਲੋਕ ਕਮੀਆਂ ਹੀ ਕੱਢਦੇ ਹਨ, ਮਰਨ ਤੋਂ ਬਾਅਦ ਪਤਾ ਨਹੀਂ ਕਿੱਥੋਂ ਇੰਨੀਆਂ ਚੰਗਿਆਈਆਂ ਲੱਭ ਲੈਂਦੇ ਹਨ। ਦੇਖੋ ਜੀ ਇਹ ਇੱਕ ਕੌੜੀ ਸੱਚਾਈ ਆ, ਅਕਸਰ ਅਸੀਂ ਇਸ ਦੇ ਉੱਤੇ ਕਟਾਕਸ਼ ਕੱਸਦੇ ਆ ਵੀ ਕਈ ਵਾਰੀ ਜ਼ਿੰਦਗੀ ਦੇ ਵਿੱਚ ਉਨੀ ਕੰਮ ਨਹੀਂ ਕੀਤੇ ਹੁੰਦੇ, ਉਹੋ ਜਿਹੀਆਂ ਗੱਲਾਂ ਨਹੀਂ ਕੀਤੀਆਂ ਹੁੰਦੀਆਂ, ਜ਼ਿੰਦਗੀ ਏਡੀ ਵਧੀਆ ਨਹੀਂ ਹੁੰਦੀ, ਪਰ ਫੇਰ ਵੀ ਮੌਤ ਤੋਂ ਬਾਅਦ ਜਿਹੜਾ ਬੰਦੇ ਨੂੰ ਸਲਾਹਿਆ ਜਾਂਦਾ ਏ ਇੱਕ ਦੁਨਿਆਵੀ ਦੇਖਾ ਦੇਖੀ ਦੇ ਵਿੱਚ ਜਿਹੜਾ ਹੁੰਦਾ ਇਹ ਵਰਤਾਰਾ। ਪਰ ਇਹ ਵੀ ਤਾਂ ਇੱਕ ਸੱਚਾਈ ਆ ਵੀ ਮੰਨ ਲੈਂਦੇ ਹਾਂ ਵੀ ਕਿਸੇ ਬੰਦੇ ਨੇ ਕੋਈ ਬੁਰੇ ਕਾਰਜ ਕੀਤੇ ਕੰਮ ਕੀਤੇ ਤੇ ਅਸੀਂ ਉਹਦੀ ਮੌਤ ਤੇ ਜਾ ਕੇ ਉਹਨੂੰ ਭੰਡ ਵੀ ਨਹੀਂ ਸਕਦੇ, ਇਹ ਵੀ ਇੱਕ ਦੁਨਿਆਵੀ ਇੱਕ ਵਰਤਾਰਾ। ਸੋ ਕੋਸ਼ਿਸ਼ ਕਰੋ ਆਪਣੇ ਜੀਵਨ ਦੇ ਵਿੱਚ ਹਮਦਰਦੀ ਭਰੇ ਚਾਰ ਬੋਲ ਮਿਲਣੇ ਆ, ਉਹ ਕਿਸੇ ਦੀ ਮਜਬੂਰੀ ਹੋਣ, ਉਹ ਸਿੱਧੇ ਦਿਲ ਚ ਆਉਣ ਬੋਲ ਜੇ ਤੁਹਾਡੇ ਤੁਹਾਡੇ ਤੁਰ ਜਾਣ ਤੋਂ ਬਾਅਦ ਜੇ ਚਾਰ ਬੰਦੇ ਕੋਈ ਗੱਲ ਕਰਦੇ ਆ ਕੋਈ ਤੁਹਾਡੀ ਸਮੀਖਿਆ ਕਰਦੇ ਆ ਤਾਂ ਉਹ ਜਿਹੜੇ ਬੋਲ ਹੋਣ ਅੰਦਰੋਂ ਧੁਰ ਦਿਲੋਂ ਆਉਣ ਤਾਂ ਚੰਗਾ ਹੋਵੇਗਾ। ਜੇ ਉਹ ਮਜਬੂਰੀ ਵਾਸਤੇ ਕਹਿ ਰਹੇ ਵੀ ਬੰਦਾ ਚੰਗਾ ਸੀ ਤੇ ਉਹ ਬੰਦੇ ਨੇ ਚੰਗਾ ਕਾਰਜ ਨਹੀਂ ਕੀਤਾ ਕੋਈ ਜਾਂ ਆਪਣੇ ਜੀਵਨ ਦੇ ਵਿਚ ਨਹੀਂ ਕੋਈ ਕੁਛ ਇਹੋ ਜਿਹਾ ਕਾਰਜ ਕੀਤਾ ਜਿਹਦੇ ਲਈ ਉਹਨੂੰ ਚੰਗਾ ਕਿਹਾ ਜਾ ਸਕੇ ਤਾਂ ਉਹ ਇੱਕ ਮਜਬੂਰੀ ਵਾਲੇ ਬੋਲ ਹੁੰਦੇ ਆ ਤੇ ਇਹ ਚੀਜ਼ ਨੂੰ ਕੋਈ ਦੂਜਾ ਨਹੀਂ ਤੁਹਾਡੀ ਇਸ ਚੀਜ਼ ਚ ਸਵਾਰ ਸਕਦਾ ਇਹਨੂੰ ਤੁਸੀਂ ਸਵਾਰ ਸਕਦੇ ਹੋ। ਅੱਜ ਤੋਂ ਹੀ ਇਹ ਸੋਚ ਲਓ ਜੀ ਜਦੋਂ ਤੁਸੀਂ ਇਸ ਜਹਾਨ ਦੇ ਉੱਤੋਂ ਜੇ ਤੁਰ ਜਾਣਾ ਕੋਈ ਤੁਸੀਂ ਤੜਕੇ ਤੜਕੇ ਕਹੋਗੇ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਪਰ ਇੱਕ ਕੌੜੀ ਸੱਚਾਈ ਜਿਹਨੂੰ ਕਹਿੰਦੇ ਨਾ ਇਹ ਇੱਕ ਸੱਚ ਆ ਜਿਹੜਾ ਜਿਉਣਾ ਝੂਠ ਆ ਤੇ ਮਰਨਾ ਸੱਚ ਆ। ਹਰ ਬੰਦੇ ਨੇ ਇਸ ਜਹਾਨ ਤੋਂ ਤੁਰ ਜਾਣਾ ਸੋ ਜਦੋਂ ਬੰਦਾ ਇਸ ਜਹਾਨ ਤੋਂ ਤੁਰ ਜਾਂਦਾ ਤਾਂ ਉਸ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਉਂਦੀਆਂ ਜੀ ਵੀ ਉਸ ਬਾਰੇ ਲੋਕ ਕੀ ਚਰਚਾ ਕਰਦੇ ਆ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਪਿੱਠ ਪਿੱਛੇ ਤੁਹਾਡੇ ਜਾਣ ਤੋਂ ਬਾਅਦ ਵਾਕਈ ਲੋਕ ਦਿਲੋਂ ਕਹਿਣ ਵੀ ਹਾਂ ਭਾਈ ਬੰਦਾ ਚੰਗਾ ਸੀ ਤਾਂ ਕਿਉਂ ਨੀ ਉਹੋ ਜਿਹੇ ਕਾਰਜ ਕਰਦੇ ਕਿਉਂ ਨੀ ਉਹੋ ਜਿਹੇ ਕੰਮ ਕਰਦੇ। ਸੋ ਉਮੀਦ ਆ ਜੀ ਸਾਡੇ ਜਿੰਨੇ ਵੀ ਲਿਸਨਰ ਸਾਨੂੰ ਸੁਣ ਰਹੇ ਆ ਸਾਡਾ ਜਿਹੜਾ ਹਰਮਨ ਪਰਿਵਾਰ ਬਣਿਆ ਉਹ ਆਪਣੇ ਆਪ ਚ ਬਦਲਾਵ ਬੜੀ ਛੇਤੀ ਲੈ ਕੇ ਆਉਂਦਾ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਚੰਗੀਆਂ ਗੱਲਾਂ ਨੂੰ ਬੜੀ ਛੇਤੀ ਗ੍ਰਹਿਣ ਕਰਦਾ। ਜਿਵੇਂ ਹੁਣੇ ਮੈਨੂੰ ਤਿੰਨ ਸੁਨੇਹੇ ਆ ਗਏ ਕਹਿੰਦੇ ਜੀ ਅਸੀਂ ਨੇਹਾ ਦੇ ਜਿਹੜੀ ਫੇਸਬੁੱਕ ਦੇ ਉੱਤੇ ਜਾ ਕੇ ਫੀਡਬੈਕ ਦੇ ਦਿੱਤੀ ਆ। ਸੋ ਇਹ ਹੋਣਾ ਚਾਹੀਦਾ ਸਾਡੇ ਜਜ਼ਬਾ ਇੱਦਾਂ ਸਾਨੂੰ ਕੰਮ ਕਰਨੇ ਚਾਹੀਦੇ ਆ ਵੀ ਜੇ ਕੋਈ ਚੰਗਾ ਕਾਰਜ ਕਿਤੋਂ ਵੀ ਮਿਲੇ ਕੋਈ ਵੀ ਹੋਵੇ ਉੱਥੋਂ ਹੀ ਲੈ ਲੈਣਾ ਚਾਹੀਦਾ। ਸੋ ਦੋਸਤੋ ਅੱਜ ਤੋਂ ਹੀ ਇਸ ਮਕਸਦ ਨਾਲ ਚੰਗੇ ਕਾਰਜ ਕਰਨੇ ਸ਼ੁਰੂ ਕਰੋ ਵੀ ਤੁਸੀਂ ਜਦੋਂ ਇਸ ਜਹਾਨ ਚੋਂ ਜਾਓ ਤਾਂ ਲੋਕ ਦਿਲੋਂ ਤੁਹਾਡੀ ਤਾਰੀਫ ਕਰਨ। ਜਦੋਂ ਜਹਾਨ ਤੋਂ ਜਾਣ ਤੋਂ ਬਾਅਦ ਤਾਰੀਫ ਹੋਊ ਤਾਂ ਇਹਦਾ ਮਤਲਬ ਤਾਰੀਫ ਤੁਹਾਡੀ ਇੱਥੇ ਵੀ ਹੋਊਗੀ ਤੇ ਤੁਹਾਨੂੰ ਇੱਥੇ ਵੀ ਚੰਗੇ ਚੰਗੇ ਬੋਲ ਤੇ ਚੰਗੇ ਚੰਗੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੂਗਾ ਜੇ ਤੁਸੀਂ ਚੰਗੇ ਕਾਰਜ ਕਰੋਗੇ। ਸੋ ਉਮੀਦ ਆ ਜੀ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਅਮਲ ਕਰੋਗੇ। ਸੋ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਬਹੁਤ ਵਧੀਆ ਜਿਹੜਾ ਸੁਨੇਹਾ ਦਿੱਤਾ ਤੇ ਮੈਨੂੰ ਦੋ ਚਾਰ ਮਿੰਟ ਇਹਦੇ ਤੇ ਜਿਹੜੀ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਜਦੋਂ ਵੀ ਕੋਈ ਇਹੋ ਜਿਹੀ ਗੱਲ ਆਉਂਦੀ ਆ। ਸਨੀ ਸਿੰਘ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਮਿੰਟੂ ਜੀ, ਵੈਲਕਮ ਬੈਕ। ਅੱਜ ਬਹੁਤ ਹੀ ਦਿਲ ਖੁਸ਼ ਹੋਇਆ ਜੀ ਆਵਾਜ਼ ਸੁਣ ਕੇ। ਸਾਰੀ ਹਰਮਨ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸੋ ਸਨੀ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਵੀ ਕਹਿੰਦੇ ਨੀ ਹੁੰਦੇ ਭੁੱਖ ਲੱਗਦੀ ਹੈ, ਸਾਨੂੰ ਵੀ ਸਰੋਤਿਆਂ ਦੀ ਭੁੱਖ ਲੱਗਦੀ ਸੀ ਤੇ ਅਸੀਂ ਵੀ ਅੱਜ ਕਹਿ ਹੁੱਬ ਕੇ ਪ੍ਰੋਗਰਾਮ ਲਿਆ ਜੀ। ਰਾਜੀ ਭੰਗੂ ਜੁੜਿਆ ਜੀ ਸਿੰਗਾਪੁਰ ਤੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਸਾਰੇ ਹਰਮਨ ਪਰਿਵਾਰ ਨੂੰ। ਬਹੁਤ ਸੋਹਣਾ ਲੱਗ ਰਿਹਾ ਆਪ ਜੀ ਨੂੰ ਸੁਣ ਕੇ। ਕਿਵੇਂ ਰਿਹਾ ਜੀ ਆਪ ਦਾ ਟੂਰ? ਟੂਰ ਬਹੁਤ ਵਧੀਆ ਰਿਹਾ ਜੀ ਤੇ ਟੂਰ ਨੂੰ ਆਪਾਂ ਭੋਰ ਭੋਰ ਕੇ ਖਾਵਾਂਗੇ ਕਿਉਂਕਿ ਇੱਕੋ ਦਿਨ ਜੇ ਟੂਰ ਐਕਸਪਲੇਨ ਕਰ ਦਿੱਤਾ ਤਾਂ ਫਿਰ ਮਜ਼ਾ ਨਹੀਂ ਆਉਣਾ ਤੇ ਹਰ ਪ੍ਰੋਗਰਾਮ ਚ ਥੋੜੀਆਂ ਥੋੜੀਆਂ ਗੱਲਾਂ ਆਪਾਂ ਟੂਰ ਬਾਰੇ ਵੀ ਕਰਦੇ ਰਹਾਂਗੇ ਤੇ ਨਾਲ ਨਾਲ ਤੁਹਾਨੂੰ ਟੂਰ ਜਿਹੜਾ ਦਿਖਾਵਾਂਗੇ ਵੀ ਛੇਤੀ। ਤੇ ਪ੍ਰਦੀਪ ਸਿੰਘ ਟੂਰ ਫਰੈਜਨੋ ਵਾਲੇ ਜੁੜੇ ਆ ਜੀ, ਸਾਡੇ ਪ੍ਰੋਗਰਾਮ ਦੇ ਸਪਾਂਸਰ ਵੀ ਆ ਤੇ ਕਹਿੰਦੇ ਮਿੰਟੂ ਭਾਜੀ ਅਤੇ ਹਰਮਨ ਅਮਨਦੀਪ ਭਾਜੀ ਅਤੇ ਹਰਮਨ ਰੇਡੀਓ ਟੀਮ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਸਵਾਗਤ ਹੈ ਜੀ ਆਪ ਦਾ। ਸੋ ਬਹੁਤ ਮਿਹਰਬਾਨੀ ਦੂਰ ਸਾਹਿਬ, ਤੁਸੀਂ ਅਮਰੀਕਾ ਤੋਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਨੂੰ ਯਾਦ ਵੀ ਕਰ ਰਹੇ ਹੋ। ਪਿੰਦਰ ਬਰਾੜ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਮੋਸਟ ਵੈਲਕਮ। ਕਹਿੰਦੇ ਜੀ ਹਰਿੰਦਰ ਸੰਧੂ ਦਾ ਸੌਂਗ ਪਛਤਾਵਾ ਸੁਣਾ ਦਿਓ ਜੀ। ਬਿਲਕੁਲ ਜੀ, ਕੋਸ਼ਿਸ਼ ਕਰਾਂਗੇ, ਪਛਤਾਵਾ ਸੌਂਗ ਸਰਬਜੀਤ ਹੋਰੇ ਛੇਤੀ ਲਾਈਨ ਅਪ ਕਰਨਗੇ। ਹਰਿੰਦਰ ਸੰਧੂ ਸਾਡਾ ਬੜੇ ਕਲੋਜ਼ ਮਿੱਤਰ ਨੇ ਤੇ ਉਹ ਜਦੋਂ ਵੀ ਗਾਉਂਦੇ ਆ ਬਹੁਤ ਸੋਹਣਾ ਗਾਉਂਦੇ ਆ ਤੇ ਚੰਗਾ ਮੈਟਰ ਚੁਣਦੇ ਆ। ਸੋ ਉਮੀਦ ਆ ਜੀ ਅਸੀਂ ਤੁਹਾਨੂੰ ਉਹ ਗੀਤ ਉਹਨਾਂ ਦਾ ਜ਼ਰੂਰ ਸੁਣਾਵਾਂਗੇ ਜੀ। ਰੁਪਿੰਦਰ ਸਿੰਘ ਕੋਬਰਮ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਵੈਲਕਮ ਬੈਕ। ਅੱਜ ਦਾ ਵਿਚਾਰ, ਕਹਿੰਦੇ ਜੋ ਤਕਲੀਫ਼ ਤੁਸੀਂ ਖੁਦ ਸਹਿਣ ਨਹੀਂ ਕਰ ਸਕਦੇ ਉਹ ਤਕਲੀਫ਼ ਕਿਸੇ ਹੋਰ ਨੂੰ ਵੀ ਨਾ ਦੇਣਾ। ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਜਥਾ ਰਾਜਪੁਰਾ। ਸੋ ਜੇ ਜੀ ਪਰਵਾਨਾ ਸਾਹਿਬ ਨੇ ਜਿਹੜਾ ਵਿਚਾਰ ਲਿਖਿਆ ਤੇ ਸਾਨੂੰ ਭੇਜਿਆ ਹੈਗਾ ਜੀ ਰਜਨਦੀਪ ਸਿੰਘ ਕੈਨਬਰਾ ਵਾਲਿਆਂ ਨੇ, ਤਾਂ ਉਨ੍ਹਾਂ ਨੇ ਮੈਂ ਗਲਤ ਪੜ ਗਿਆ ਸੀ, ਕਿਉਂ ਕੋਬਰਮ ਨਹੀਂ, ਰਜਨਦੀਪ ਸਿੰਘ ਕੈਨਬਰਾ ਨੇ ਭੇਜਿਆ ਜੀ ਸਾਨੂੰ ਤੇ ਬਹੁਤ ਵਧੀਆ ਵਿਚਾਰ ਆ ਜੀ, ਬਿਲਕੁਲ ਸਹੀ ਗੱਲ ਆ। ਜੇ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਚੱਲਦੇ, ਸਾਨੂੰ ਨਹੀਂ ਚੰਗੀ ਲੱਗਦੀ, ਤਾਂ ਦੂਜਾ ਕਿਵੇਂ ਉਹ ਚੱਲੂਗਾ ਤੇ ਦੂਜਾ ਕਿਵੇਂ ਉਸ ਗੱਲ ਨੂੰ ਚੰਗਾ ਕਹੂਗਾ। ਸੋ ਬੇਨਤੀ ਹੈ ਜੀ, ਕਹਿੰਦੇ ਨੀ ਹੁੰਦੇ ਵੀ ਆਜ਼ਾਦੀ ਮਾਣੋ ਪਰ ਆਜ਼ਾਦੀ ਨੂੰ ਜੇ ਆਪਣੇ ਨੱਕ ਤੱਕ ਹੀ ਸੀਮਤ ਰੱਖੀਏ, ਕਿਉਂਕਿ ਤੁਹਾਡਾ ਨੱਕ ਜਿੱਥੇ ਖਤਮ ਹੁੰਦਾ ਉਦੋਂ ਅੱਗੇ ਅਗਲੇ ਦਾ ਜਿਹੜਾ ਸਪੇਸ ਸ਼ੁਰੂ ਹੋ ਜਾਂਦਾ। ਸੋ ਜ਼ਿਆਦਾ ਬਿਹਤਰ ਹੋਏਗਾ ਜੀ, ਮੇਰਾ ਤਾਂ ਇੱਕ ਨਾਰਾ ਜ਼ਿੰਦਗੀ ਦਾ, ਜੀਓ ਔਰ ਜੀਨੇ ਦੋ। ਸੋ ਇਸੇ ਨਾਰੇ ਦੇ ਉੱਤੇ ਜ਼ਰੂਰ ਤੁਸੀਂ ਕੰਮ ਕਰੋ, ਕਿਸੇ ਨੂੰ ਤਕਲੀਫ ਦੇਣ ਤੋਂ ਪਹਿਲਾਂ ਇਹ ਜ਼ਰੂਰ ਮਹਿਸੂਸ ਕਰੋ ਵੀ ਜੇ ਮੈਨੂੰ ਕੋਈ ਤਕਲੀਫ ਦਿੰਦਾ ਤਾਂ ਕਿੱਦਾਂ ਲੱਗਦਾ। ਸੋ ਬਹੁਤ ਮਿਹਰਬਾਨੀ ਰਜਨਦੀਪ ਜੀ, ਤੁਸੀਂ ਇਹ ਸਾਡੇ ਨਾਲ ਵਿਚਾਰ ਸਾਂਝਾ ਕਰਿਆ। ਹਰਮੀਤ ਸਿੰਘ ਚੰਨਾ ਜੁੜ ਚੁੱਕਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਜੀ ਕਿਹਾ ਜੀ ਬੱਬੂ ਧੀਰਾ ਨਿੱਕਾ ਅਮਰੀਕ ਸਿੰਘ ਫੌਜੀ ਸਾਰੇ ਕਹਿੰਦੇ ਇਕੱਠੇ ਸੁਣ ਰਹੇ ਆ ਜੀ ਹਾਈ ਪਿੱਚ ਸਾਊਂਡ ਲਾਇਆ ਹੋਇਆ ਲਹਿਰਾਂ ਚ ਕਹਿੰਦੇ ਤੇ ਕਹਿੰਦੇ ਲੌਂਗ ਆਫਟਰ ਲੌਂਗ ਬ੍ਰੇਕ ਭਾਜੀ ਸਤਿ ਸ੍ਰੀ ਅਕਾਲ ਐਂਡ ਹਾਰਟੈਸਟ ਵੈਲਕਮ ਬੈਕ ਟੂ ਯੂਅਰ ਇੰਡੀਪੈਂਡੈਂਟ ਸ਼ੋ ਟੂਡੇ ਓਨਲੀ ਵਿਲ ਲਿਸਨ ਯੂਅਰ ਐਕਸਪੀਰੀਅੰਸ ਆਫ ਕੈਨੇਡਾ ਟੂਰ ਇਫ ਪੋਸੀਬਲ ਪਲੇ ਸੌਂਗ ਸੋਨੂ ਦੀ ਜਿਹੜੀ ਸੰਗ ਬਾਏ ਬੱਬੂ ਮਾਨ ਓਕੇ ਬਾਏ ਰੱਬ ਰਾਖਾ ਟਿਲ ਟੁਮਾਰੋ ਟਿਲ ਦਾ ਬੀ ਹਰਮਨ ਲਿਸਨ ਹਰਮਨ ਸੋ ਬਿਲਕੁਲ ਜੀ ਨਾਲ ਉਹਨਾਂ ਨੇ ਇੱਕ ਚੁਟਕਲਾ ਵੀ ਭੇਜਿਆ ਜੀ ਤੇ ਉਹ ਵੀ ਮੈਂ ਜਰੂਰ ਟਾਈਮ ਲੱਗਿਆ ਤਾਂ ਸੁਣਾਊਂਗਾ ਪਰ ਥੋੜੀ ਜਿਹੀ ਮੈਨੂੰ ਦਾਰੂ ਦੀ ਸਮੈਲ ਜੀ ਆ ਰਹੀ ਆ ਕੋਈ ਨੀ ਮੈਂ ਆਫ ਏਅਰ ਪੜ ਕੇ ਤੇ ਜਰੂਰ ਇਹ ਵੀ ਜੇ ਸਰੋਤਿਆਂ ਨਾਲ ਸਾਂਝਾ ਕਰ ਸਕਦਾ ਹੋਇਆ ਤਾਂ ਜਰੂਰ ਕਰੂੰਗਾ ਸੋ ਬਹੁਤ ਮਿਹਰਬਾਨੀ ਚੰਨਾ ਸਾਹਿਬ ਤੁਸੀਂ ਸਾਨੂੰ ਮਿਸ ਕੀਤਾ ਤੇ ਅਸੀਂ ਤੁਹਾਡੀ ਹਾਜ਼ਰੀ ਚ ਆ ਚੁੱਕੇ ਆ ਮਹਿੰਦਰ ਹਾਂਸ ਬ੍ਰੈਂਪਟਨ ਵਾਲੇ ਜਿਹੜੇ ਆ ਜੀ ਕਹਿੰਦੇ ਵੈਰੀ ਗੁੱਡ ਟੂ ਲਿਸਨ ਅਗੇਨ ਬਟ ਜਸਟਰਡੇ ਵਾਜ਼ ਟੈਕਨੀਕਲ ਪ੍ਰੋਬਲਮ ਬਿਲਕੁਲ ਜੀ ਨਿੱਕੀਆਂ ਬਹੁਤੀਆਂ ਜਿਹੜੀਆਂ ਸਮੱਸਿਆਵਾਂ ਚੱਲਦੀਆਂ ਰਹਿੰਦੀਆਂ ਪਰ ਅੱਜ ਬਿਲਕੁਲ ਟਣਾ ਟਣ ਰੇਡੀਓ ਚੱਲ ਰਿਹਾ ਤੇ ਮਹਿੰਦਰ ਸਿੰਘ ਹਾਂਸ ਜਿਹੜੇ ਕਿ ਬ੍ਰੈਂਪਟਨ ਦੇ ਵਿੱਚ ਰਹਿੰਦੇ ਆ ਤੇ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਉਹਨਾਂ ਨੇ ਬਹੁਤ ਵਧੀਆ ਜਿਹੜੀ ਸਾਡੀ ਮੇਜ਼ਬਾਨੀ ਕੀਤੀ ਆ ਸੋ ਇਸ ਲਈ ਧੰਨਵਾਦ ਜੀ ਤੁਹਾਡਾ ਤੁਸੀਂ ਟਾਈਮ ਕੱਢਿਆ ਆਪਣੇ ਬਿਜੀ ਸਕੇਜੂਲ ਚੋਂ ਤੇ ਸਾਨੂੰ ਜਿਹੜੇ ਜ਼ਰੂਰੀ ਚੀਜ਼ਾਂ ਦੇ ਦਰਸ਼ਨ ਵੀ ਕਰਾਏ ਤੇ ਸਾਨੂੰ ਮਿਲੇ ਵੀ ਤੁਸੀਂ ਸੋ ਇਹ ਇੱਕ ਬਹੁਤ ਪਿਆਰ ਸਤਿਕਾਰ ਆ ਜੀ ਤੁਹਾਡਾ ਜਿਹਨੇ ਸਾਡਾ ਇਹ ਦੌਰਾ ਜਿਹੜਾ ਸਫਲ ਕੀਤਾ ਸੋ ਬਹੁਤ ਮਿਹਰਬਾਨੀ ਮਹਿੰਦਰ ਸਿੰਘ ਜੀ ਅਮਨਦੀਪ ਸਿੰਘ ਮਾਨ ਜੁੜੇ ਆ ਜੀ ਤੇ ਉਹਨਾਂ ਨੇ ਇੱਕ ਚੀਜ਼ ਵੱਲ ਧਿਆਨ ਦਵਾਇਆ ਕਹਿੰਦੇ ਜੀ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਜੀ ਆਇਆਂ ਨੂੰ ਤੁਹਾਡਾ ਇੱਕ ਵਾਰ ਫੇਰ ਤੋਂ ਹੋਪ ਯੂ ਇੰਜੋਇਡ ਯੂਅਰ ਹੋਲੀਡੇ ਆਈ ਹੈਵ ਗੋਟ ਟੂ ਕਾਲਸ ਫਰੋਮ ਸਵੀਡਨ ਐਂਡ ਵਨ ਫਰੋਮ ਅਦਰ ਕੰਟਰੀ ਸੋ ਪਲੀਜ਼ ਐਵਰੀ ਵਨ ਬੀ ਕੇਅਰਫੁਲ ਲਓ ਜੀ ਉਹਨਾਂ ਨੇ ਇੱਕ ਤਿੰਨ ਨੰਬਰਾਂ ਵੱਲ ਪਾਸੇ ਧਿਆਨ ਦਵਾਇਆ ਜੀ ਕਹਿੰਦੇ ਜੇ ਤੁਹਾਡੇ ਕੋਲੇ ਕੋਈ ਨੰਬਰ ਆਉਂਦੇ ਆ ਜਿਨ੍ਹਾਂ ਜਿਹੜੇ ਕਿ 375 ਪਲੱਸ 375 ਪਲੱਸ 371 ਪਲੱਸ 381 ਤੋਂ ਸ਼ੁਰੂ ਹੁੰਦੇ ਆ ਤਾਂ ਇਹ ਨੰਬਰ ਆ ਕੇ ਜਿਹੜਾ ਕਾਲ ਕੱਟੀ ਜਾਂਦੀ ਆ ਬੰਦਾ ਰਿੰਗ ਬੈਕ ਕਰਦਾ ਇਨ੍ਹਾਂ ਦੇ ਤੇ ਜੇ ਤੁਸੀਂ ਰਿੰਗ ਬੈਕ ਕਰਦੇ ਹੋ ਤਾਂ 3 ਸੈਕਿੰਡ ਦੇ ਵਿੱਚ ਤੁਹਾਡੇ $15 to $30 ਲੱਗ ਜਾਂਦੇ ਆ ਤੇ ਨਾਲੇ ਤੁਹਾਡੇ ਫੋਨ ਦਾ ਡਾਟਾ ਜਿਹੜਾ ਉਹ ਚੋਰੀ ਹੋ ਜਾਂਦਾ ਸੋ ਕੋਸ਼ਿਸ਼ ਕਰੋ ਜੀ ਅਵਾਇਡ ਕਰੋ ਇਹੋ ਜਿਹਾ ਨੰਬਰ ਜਿਹੜਾ ਕਿ ਤੁਹਾਨੂੰ ਅਨਨੋਨ ਆ ਤੁਸੀਂ ਨਹੀਂ ਜਾਣਦੇ ਤੁਹਾਡੇ ਸਰਕਲ ਚ ਨਹੀਂ ਕਿਉਂਕਿ ਜਿਹੜੇ ਲੋਕਲ ਨੰਬਰ ਵੀ ਜੇ ਆਉਂਦੇ ਆ ਸਾਡੇ ਕੋਲੇ ਤਾਂ ਉਹਨਾਂ ਚ ਲੋਕਲ ਕੋਡ ਲੱਗਿਆ ਹੁੰਦਾ ਤੇ ਲੋਕਲ ਕੋਡ ਤੋਂ ਸਾਨੂੰ ਪਤਾ ਲੱਗ ਜਾਂਦਾ ਇਹ ਨੰਬਰ ਕਹਿੰਦੇ ਸਵੀਡਨ ਜਾਂ ਕੋਈ ਇਹੋ ਜਿਹੇ ਕੰਟਰੀਜ਼ ਤੋਂ ਆਉਂਦੇ ਆ ਛੋਟੇ ਛੋਟੇ ਕੰਟਰੀਆਂ ਦਾ ਸਾਇਬੀਰੀਆ ਲਿਟਾਵਾ ਇਹਨਾਂ ਦੇ ਨੰਬਰ ਨਾ ਦੱਸੇ ਅਫਗਾਨਿਸਤਾਨ ਜਿਨ੍ਹਾਂ ਦਾ ਕੋਡ ਲਾਇਆ ਜਾਂਦਾ ਸੋ ਕੋਸ਼ਿਸ਼ ਕਰੋ ਜੀ ਇਹੋ ਜਿਹੇ ਨੰਬਰ ਨੂੰ ਜਿਹੜਾ ਅਵਾਇਡ ਕਰਿਆ ਕਰੋ ਤੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਪੋਸਟ ਭੇਜੀ ਸੀ ਕਹਿੰਦੇ ਲੀਬੀਆ ਚ 3 ਜਿਹੜੇ ਨੌਜਵਾਨ ਫਸੇ ਆ ਉਹਨਾਂ ਦੀ ਕਹਿੰਦੇ ਮਦਦ ਕਰੋ ਜੀ ਪੰਜਾਬੀ ਪੈਰਿਸ ਟੂ ਵਾਲੇ ਵੀਰ ਇਹਨਾਂ ਦੀ ਮਦਦ ਲਈ ਅੱਗੇ ਆਏ ਹਨ ਸਭ ਨੂੰ ਬੇਨਤੀ ਕੀਤੀ ਜਾਂਦੀ ਕਿ ਇਹ ਪੋਸਟ ਬਾਅਦ ਕਰੋ ਕੋਈ ਨੀ ਜੀ ਜ਼ਰੂਰ ਅਸੀਂ ਇਸ ਪੋਸਟ ਬਾਰੇ ਵੀ ਸੱਚ ਜਾਣਾਂਗੇ ਤੇ ਜ਼ਰੂਰ ਜੇ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਉਹ ਚ ਬਣਦਾ ਸਹਿਯੋਗ ਦੇਵਾਂਗੇ ਜੋਗਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ ਤੇ ਗੁੱਡ ਮਾਰਨਿੰਗ ਬਰਾੜ ਸਾਹਿਬ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਵੈਲਕਮ ਬੈਕ ਇੰਜੋਏ ਯੂਅਰ ਪ੍ਰੋਗਰਾਮ ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ ਤੇ ਜ਼ਰੂਰ ਜੀ ਆਪਾਂ ਪ੍ਰੋਗਰਾਮ ਦੇ ਵਿੱਚ ਲੁਤਫ ਲੈਂਦੇ ਹਾਂ ਜੀ ਰਲ ਮਿਲ ਕੇ ਤੇ ਇਧਰ ਰੁਪਿੰਦਰ ਸਿੰਘ ਗਿੱਲ ਜਿਹੜੇ ਮੋਗੇ ਵਾਲੇ ਅੱਜ ਕੱਲ ਮੈਲਬਨ ਵਸਦੇ ਆ ਜੀ ਉਹਨਾਂ ਨੇ ਕਿਹਾ ਜੀ ਹਾਏ ਵੀਰ ਜੀ ਰੁਪਿੰਦਰ ਸਿੰਘ ਵੀ ਵਿਲ ਕਮ ਬੈਕ ਚਲੋ ਜੀ ਕੋਈ ਨੀ ਖੈਰ ਬੈਕ ਤਾਂ ਮੈਂ ਤੇ ਤੁਸੀਂ ਵੀ ਆ ਗਏ ਹੋ ਮੇਰੇ ਨਾਲ ਜਦੋਂ ਮੈਂ ਆ ਗਿਆ ਤਾਂ ਤੁਸੀਂ ਵੀ ਆ ਗਏ ਹੋ ਸੋ ਬਹੁਤ ਚੰਗਾ ਲੱਗੂਗਾ ਜੀ ਹੁਣ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਪਾਉਣੀ ਆ ਤੇ ਮੈਸੇਜ ਜਿਹੜੇ ਈਮੇਲ ਰਾਹੀਂ ਵੀ ਬਹੁਤ ਸਾਰੇ ਆ ਰਹੇ ਆ ਕੁਲਵੀਰ ਸਿੰਘ ਜੁੜੇ ਆ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਮਿੰਟੂ ਜੀ ਕਿੱਦਾਂ ਜੀ ਵੈਲਕਮ ਬੈਕ ਟੂ ਬਹੁਤ ਖੁਸ਼ੀ ਹੋਈ ਜੀ ਅੱਜ ਤੁਹਾਡੀ ਆਵਾਜ਼ ਸੁਣ ਕੇ ਵੈਲਕਮ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ ਬਿਲਕੁਲ ਜੀ ਚੜ੍ਹਦੀ ਕਲਾ ਨਾਲ ਹੀ ਜਿਹੜੀ ਜ਼ਿੰਦਗੀ ਜਿਉਣੀ ਚਾਹੀਦੀ ਆ ਬਲਰਾਜ ਸਿੰਘ ਕਹਿ ਰਿਹਾ ਜੀ ਗੁੱਡ ਮਾਰਨਿੰਗ ਲਿਸਨਿੰਗ ਟੂ ਦਾ ਪ੍ਰੋਗਰਾਮ ਗੁੱਡ ਸੋਰੀ ਕੈਨ ਨਾਟ ਟਾਈਪ ਮੱਚ ਬਲਰਾਜ ਹੋ ਮੈਨੂੰ ਲੱਗਦਾ ਜੋਬ ਤੇ ਆ ਜੀ ਜ਼ਿਆਦਾ ਟਾਈਪ ਨਹੀਂ ਕਰ ਸਕਦੇ ਪਰ ਉਹਨਾਂ ਨੇ ਆਪਣੀ ਹਾਜ਼ਰੀ ਆ ਜਿਹੜੀ ਲਵਾ ਦਿੱਤੀ ਆ ਜੀ ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਆ ਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕੀ ਹਾਲ ਚਾਲ ਆ ਜੀ ਤੇ ਮੈਕਮਰੀ ਜਿਹੜੀ ਕਿ ਐਲਬਰਟਾ ਕੈਨੇਡਾ ਤੋਂ ਉਹਨਾਂ ਨੇ ਜੁੜੇ ਆ ਉਹਨਾਂ ਦੀ ਵੀ ਸਾਨੂੰ ਉੱਥੇ ਕਾਲ ਆਈ ਸੀ ਅਸੀਂ ਮਿਲ ਨਹੀਂ ਸਕੇ ਮਨਦੀਪ ਹੋਰਾਂ ਨੂੰ ਪਰ ਚੰਗਾ ਲੱਗਿਆ ਜੀ ਤੁਸੀਂ ਸਾਨੂੰ ਗਿਆਨ ਨੂੰ ਜਿਹੜੀ ਕਾਲ ਕੀਤੀ ਤੇ ਭਾਵੇਂ ਦੂਰ ਸੀ ਪਰ ਦਿਲਾਂ ਦੀਆਂ ਦੂਰੀਆਂ ਨਹੀਂ ਹੋਣੀਆਂ ਚਾਹੀਦੀਆਂ ਐਸ ਪੀ ਸਿੰਘ ਜੁੜੇ ਆ ਜੀ ਸਤਿ ਸ੍ਰੀ ਅਕਾਲ ਮਿੰਟ ਜੀ ਵੈਲਕਮ ਬੈਕ ਪ੍ਰੋਗਰਾਮ ਇਜ਼ ਅਵਿਸਮ ਔਸਮ ਗੋਇੰਗ ਮੀ ਸੁਖੀ ਲੁਧਿਆਣਵੀ ਲੁਧਿਆਣਵੀ ਫਰੋਮ ਐਡਲੇਡ ਸੋ ਬਹੁਤ ਮਿਹਰਬਾਨੀ ਸੁਖੀ ਜੀ ਕਈ ਵਾਰ ਇੰਗਲਿਸ਼ ਦੇ ਵਿਚ ਟਾਈਪ ਕੀਤਾ ਹੋਣ ਕਰਕੇ ਪੰਜਾਬੀ ਦਾ ਮੈਸੇਜ ਪੜਨ ਦੇ ਵਿਚ ਦਿੱਕਤ ਆਉਂਦੀ ਆ ਸਤਨਾਮ ਸਿੰਘ ਬਰਾੜ ਜੁੜੇ ਸਤਿ ਸ੍ਰੀ ਅਕਾਲ ਬੁਲਾ ਰਹੇ ਵੈਲਕਮ ਬੈਕ ਔਨ ਦਾ ਜੋਬ ਬਿਲਕੁਲ ਜੀ ਜੋਬ ਦੇ ਉੱਤੇ ਹਾਜ਼ਰ ਹੋ ਗਏ ਆ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਚੁੱਕੇ ਆ ਜੀ ਤੇ ਬਹੁਤ ਹੀ ਮਿਸ ਕੀਤਾ ਤੁਹਾਨੂੰ ਤੇ ਅੱਜ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਵੱਧ ਤੋਂ ਵੱਧ ਸਾਂਝ ਪਾਉਣ ਦੀ ਤੇ ਇਧਰ ਰਾਜ ਜੀ ਜੁੜੇ ਆ ਸਾਡੇ ਨਾਲ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਕਹਿੰਦੇ ਵੈਲਕਮ ਬੈਕ ਭਾਜੀ ਤੁਹਾਡੀ ਆਵਾਜ਼ ਸੁਣਨ ਮਿਲੀ ਜੋ ਘਰ ਦੀ ਕੱਢੀ ਪਹਿਲੇ ਤੋੜਦੀ ਸ਼ਰਾਬ ਵਾਂਗੂ ਨਸ਼ਾ ਜਿਹਾ ਕਰ ਜਾਂਦੀ ਆ ਦੇਖੋ ਜੀ ਮੈਂ ਤਾਂ ਨਾ ਨਸ਼ਾ ਕਰਦਾ ਨਾ ਨਸ਼ੇ ਨੂੰ ਪ੍ਰਮੋਟ ਕਰਦਾ ਨਾ ਨਸ਼ੇ ਦੀ ਗੱਲ ਕਰਦਾ ਪਰ ਜੇ ਤੁਹਾਨੂੰ ਮੇਰੀ ਆਵਾਜ਼ ਨਾਲ ਹੀ ਨਸ਼ਾ ਆ ਜਾਂਦਾ ਤਾਂ ਬਹੁਤ ਵਧੀਆ ਤੇ ਕਹਿੰਦੇ ਆ ਜ਼ਿੰਦਗੀ ਚ ਨਸ਼ਾ ਬੰਦੇ ਨੂੰ ਕਰਨਾ ਚਾਹੀਦਾ ਨਸ਼ੇ ਬਹੁਤ ਸਾਰੇ ਹੁੰਦੇ ਆ ਕਰਨ ਵਾਲੇ ਨਾ ਕਿ ਇਕੱਲੇ ਸ਼ਰਾਬਾਂ ਜਾਂ ਸਮੈਕਾਂ ਜਾਂ ਚਿੱਟੇ ਖਾਣੇ ਪੀਣੇ ਨਸ਼ੇ ਨਹੀਂ ਨਸ਼ੇ ਹੋਰ ਵੀ ਬਹੁਤ ਕਿਸਮ ਦੇ ਹੁੰਦੇ ਆ ਸੋ ਉਮੀਦ ਆ ਜੀ ਤੁਸੀਂ ਵੀ ਇਹੋ ਜਿਹੇ ਨਸ਼ੇ ਕਰੋ ਤਾਂ ਕਿ ਜ਼ਿੰਦਗੀ ਦੇ ਵਿਚ ਤੁਸੀਂ ਕੁਛ ਖੱਟ ਸਕੋ ਕਿਉਂਕਿ ਨਸ਼ਾ ਜਿਹੜਾ ਕੰਮ ਕਰਨ ਦਾ ਵੀ ਹੁੰਦਾ ਨਸ਼ਾ ਜਿਹੜਾ ਸ਼ੋਹਰਤ ਲੈਣ ਦਾ ਵੀ ਹੁੰਦਾ ਨਸ਼ਾ ਕਿਸੇ ਨੂੰ ਹੈਲਪ ਕਰਨ ਦਾ ਵੀ ਨਸ਼ਾ ਹੁੰਦਾ ਸੋ ਇਹ ਜੇ ਨਸ਼ੇ ਜੇ ਕਰੋਗੇ ਤਾਂ ਮੈਨੂੰ ਲੱਗਦਾ ਉਮੀਦ ਆ ਤੁਸੀਂ ਜ਼ਰੂਰ ਜ਼ਿੰਦਗੀ ਚ ਕਾਮਯਾਬ ਹੋਵੋਗੇ ਮੱਖਣ ਸੋਈ ਜੁੜੇ ਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ ਜੀ ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਜੀ ਕਹਿੰਦੇ ਵੈਲਕਮ ਬੈਕ ਬਾਈ ਜੀ ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਸੁਣ ਕੇ ਪਿਛਲੇ ਤਿੰਨ ਚਾਰ ਸੋਮਵਾਰ ਤੋਂ ਸਾਡੇ ਐਂ ਗੁਜ਼ਰ ਗਏ ਜਿਵੇਂ ਅਮਲੀ ਦਾ ਨਸ਼ਾ ਖਤਮ ਹੋਇਆ ਹੁੰਦਾ ਉਹਨਾਂ ਨੇ ਨਾਲ ਅੱਜ ਦਾ ਵਿਚਾਰ ਭੇਜਿਆ ਜੇ ਕਹਿੰਦੇ ਇਮਾਨਦਾਰ ਹੋ ਕੇ ਧਾਰਮਿਕ ਨਹੀਂ ਹੋ ਤਾਂ ਕੋਈ ਗੱਲ ਨਹੀਂ ਪਰ ਜੇ ਧਾਰਮਿਕ ਹੋ ਕੇ ਇਮਾਨਦਾਰ ਨਹੀਂ ਹੋ ਤਾਂ ਬਹੁਤ ਮਾੜੀ ਗੱਲ ਹੈ ਬਹੁਤ ਡੂੰਘੀ ਚੋਟ ਮਾਰ ਗਏ ਹੋ ਤੁਸੀਂ ਸੋਹੀ ਸਾਹਿਬ ਤੜਕੇ ਤੜਕੇ ਮੈਨੂੰ ਧਰਮ ਨਾਲ ਫਿਰ ਲੈਣਾ ਪੈਣਾ ਪੰਗਾ ਤੇ ਧਰਮ ਦੀ ਜਿਹੜੀ ਗੱਲ ਆ ਜਾਂਦੀ ਹੈ ਕਈ ਵਾਰੀ ਕੀ ਕਰਦੇ ਨਾ ਅਸੀਂ ਧਰਮ ਨੂੰ ਐਜ਼ ਏ ਦਿਖਾਉਣ ਦੀ ਚੀਜ਼ ਦੇ ਤੌਰ ਦੇ ਉੱਤੇ ਜ਼ਿਆਦਾ ਵਰਤੇ ਆ ਡੈਸ਼ਬੋਰਡ ਕਹਿੰਦੇ ਨੀ ਬਣਾ ਲੈਂਦੇ ਆ ਧਰਮ ਨੂੰ ਆਪਣਾ ਤੇ ਉਹਦੀ ਆੜ ਦੇ ਵਿੱਚ ਕਹਿੰਦੇ ਨੀ ਚੰਗੇ ਆ ਮੰਦੇ ਆ ਤੇਰੇ ਬੰਦੇ ਆ ਇਹ ਇੱਕ ਨਾਰਾ ਲਾ ਲੈਂਦੇ ਆ ਵੀ ਜੇ ਤੁਸੀਂ ਉਹਦੇ ਬੰਦੇ ਬਣੇ ਹੋ ਜਾਂ ਉਹਦੇ ਬੰਦੇ ਕਹਾਉਣ ਦੇ ਹੱਕਦਾਰ ਆ ਤਾਂ ਮੰਦੇ ਕਿਉਂ ਆ ਚੰਗੇ ਹੋ ਮੰਦੇ ਤੁਸੀਂ ਖੁਦ ਹੀ ਮੰਦੇ ਬਣਨ ਦੀ ਹਾਂ ਇੱਕ ਗੱਲ ਹੁੰਦੀ ਹੈ ਵੀ ਆਪਣੇ ਆਪ ਨੂੰ ਓਵਰ ਰੇਟ ਨਹੀਂ ਕਰਨਾ ਚਾਹੀਦਾ ਵੱਖਰੀ ਗੱਲ ਆ ਪਰ ਜੇ ਤੁਸੀਂ ਕੋਸ਼ਿਸ਼ ਕਰੋ ਵੀ ਮੈਂ ਚੰਗਾ ਹੀ ਹੋਵਾਂ ਤੇ ਚੰਗਾ ਹੀ ਰਹਾਂ ਤਾਂ ਜ਼ਿਆਦਾ ਬਿਹਤਰ ਨਹੀਂ ਹੈ ਸੋ ਬਿਲਕੁਲ ਸੱਚਾਈ ਹੈ ਜੇ ਕੋਈ ਮੇਰੇ ਵਰਗਾ ਮੰਨ ਲਓ ਕੋਈ ਜਿਹੜਾ ਧਰਮ ਤੋਂ ਭੱਜਿਆ ਹੋਇਆ ਬੰਦਾ ਉਹ ਕੋਈ ਗਲਤੀ ਕਰਦਾ ਉਹ ਹਜੇ ਉਨੀ ਦੁੱਖ ਨਹੀਂ ਦਿੰਦੀ ਜੇ ਕੋਈ ਇੱਕ ਧਰਮ ਨੂੰ ਅਪਣਾ ਕੇ ਪੂਰਨ ਸਰੂਪ ਦੇ ਵਿੱਚ ਜਾਂ ਕਿਸੇ ਵੀ ਧਰਮ ਦੇ ਵਿੱਚ ਜਿਹੜਾ ਰੂਪ ਸਰੂਪ ਦੇ ਵਿੱਚ ਆ ਕੇ ਤੇ ਉਦੋਂ ਬਾਅਦ ਗਲਤੀਆਂ ਕਰਦਾ ਤਾਂ ਉਹ ਵਾਕਈ ਬਰਦਾਸ਼ਤ ਨਾ ਕਰਨ ਲਾਇਕ ਹੁੰਦੀਆਂ ਸੋ ਕੋਸ਼ਿਸ਼ ਕਰੋ ਦੋਸਤੋ ਜਿਹੇ ਜੇ ਅੰਦਰੋਂ ਉਹੇ ਜੇ ਬਾਹਰੋਂ ਤੇ ਜਿਹੇ ਜੇ ਬਾਹਰੋਂ ਉਹੇ ਜੇ ਅੰਦਰੋਂ ਬਣਨ ਦੀ ਜਿਹੜੀ ਕੋਸ਼ਿਸ਼ ਕਰੋ ਸੋ ਬਹੁਤ ਵਧੀਆ ਲੱਗਿਆ ਜੀ ਸੋਹੀ ਸਾਹਿਬ ਤੁਸੀਂ ਸਾਨੂੰ ਜਿਹੜਾ ਮੈਸੇਜ ਕੀਤਾ ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਕੁਲਦੀਪ ਸਿੰਘ ਬੱਲ ਤੇ ਉਹ ਕਹਿੰਦੇ ਜੀ ਮਿਸਡ ਯੂ ਲੋਟ ਸੋ ਕੋਈ ਨੀ ਜੀ ਹੁਣ ਆਪਾਂ ਤੁਹਾਡਾ ਇੰਨਾ ਕੁ ਕੰਨ ਖਾ ਜਾਣੇ ਆ ਤੇ ਤੁਸੀਂ ਆਖੋਗੇ ਵਧੀਆ ਸੀ ਜੇ ਕੈਨੇਡਾ ਕੇ ਸਮਿਆ ਸੀ ਥੋੜੇ ਦਿਨਾਂ ਲਈ ਤਾਂ ਇਧਰ ਗੁਰੀ ਥਿੰਦ ਜੁੜੇ ਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਵੈਲਕਮ ਬੈਕ ਕਹਿ ਰਹੇ ਆ ਜੀ ਸਾਨੂੰ ਸੋ ਬਹੁਤ ਮਿਹਰਬਾਨੀ ਸਾਰੇ ਸੱਜਣਾ ਮਿੱਤਰਾਂ ਦੀ ਤੇ ਮੈਨੂੰ ਲੱਗਦਾ ਹੁਣ ਆਪਾਂ ਇੱਕ ਨਾ ਜਿਹੜਾ ਕਮਰਸ਼ੀਅਲ ਬ੍ਰੇਕ ਦਾ ਵੀ ਟਾਈਮ ਹੋ ਗਿਆ ਛੋਟਾ ਜਿਹਾ ਬ੍ਰੇਕ ਲੈ ਲਈਏ ਤੇ ਨਾਲ ਸਾਨੂੰ ਕੈਨੇਡਾ ਤੋਂ ਵੀ ਸੁਣ ਰਹੇ ਆ ਜੀ ਤੇ ਅਸੀਂ ਉਹਨਾਂ ਬਾਰੇ ਵੀ ਚਰਚਾ ਕਰਦੇ ਹਾਂ ਥੋੜੀ ਬ੍ਰੇਕ ਤੋਂ ਬਾਅਦ ਪਰ ਫਿਲਹਾਲ ਇੱਕ ਬ੍ਰੇਕ ਤੇ ਇੱਕ ਗੀਤ ਵੀ ਆਪਾਂ ਸੁਣਨਾਗਾ ਤੇ ਗੀਤ ਤੋਂ ਬਾਅਦ ਮੈਂ ਵਾਪਸ ਆਉਣਾ
ਕੱਲੀ ਛੱਡ ਕੇ ਪਟੋਲੇ ਜਿਹੀ ਨਾਰਵੇ ਸੱਤਾਂ ਦਿਨਾਂ ਵਿੱਚੋਂ ਪੰਜ ਰਹਿਣਾ ਬਾਰਵੇ ਫਿਰ ਕਿਹੜੀ ਗੱਲੋਂ ਕਰਾਂ ਨਾ ਮੈਂ ਸ਼ੱਕ ਸੋਹਣਿਆ ਵੇ ਹੁਣ ਲੋਕ ਲੈ ਸਾਰਾ ਲੱਭਾ ਰਾਤਾਂ ਨੂੰ ने वफा दे अंब पक सोने आवे हुण लोकल
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 330 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਦੋਸਤੋ ਇੱਕ ਗੀਤ ਸੁਣਿਆ ਤੇ ਗੀਤ ਤੋਂ ਬਾਅਦ ਛੋਟਾ ਜਿਹਾ ਸੁਨੇਹਾ ਤੇ ਸੁਨੇਹੇ ਤੋਂ ਬਾਅਦ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਤੁਹਾਨੂੰ ਜੁੜਿਆ ਹੋਇਆ ਬਹੁਤ ਸਾਰੇ ਸੁਨੇਹੇ ਆ ਰਹੇ ਆ ਸੱਜਣਾ ਮਿੱਤਰਾਂ ਦੇ ਤੇ ਛੇਤੀ ਹੀ ਫੋਨ ਲਾਈਨਸ ਵੀ ਅਸੀਂ ਖੋਲ ਦੇਣੀਆਂ ਫੇਰ ਤੁਹਾਡੀ ਜਿਹੜੀ ਆ ਕਾਲ ਵੀ ਲੈਣੀ ਆ ਤੇ ਪਰ ਇਸ ਦੌਰਾਨ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਜੁੜੇ ਆ ਜੀ ਤੇ ਉਨ੍ਹਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਉਨ੍ਹਾਂ ਨੇ ਚਾਰ ਲਾਈਨਾਂ ਭੇਜੀਆਂ ਜੀ ਕਹਿੰਦੇ ਜੀ ਟੁੱਟ ਜਾਵਣ ਉਹ ਕਲਮਾਂ ਰੱਬਾ ਜੋ ਕੁੜੀਆਂ ਨੂੰ ਬਸ ਦੱਸਦੀਆਂ ਨੇ ਸੜ ਜਾਵਣ ਉਹ ਅੱਖਾਂ ਜਿਹੜੀਆਂ ਕੁੜੀਆਂ ਨੂੰ ਬੱਸਾਂ ਦੱਸਦੀਆਂ ਨੇ ਅੱਛਾ ਸੜ ਜਾਵਣ ਉਹ ਅੱਖਾਂ ਜਿਹੜੀਆਂ ਮਾੜੀ ਨਿਗਾਹ ਨਾਲ ਤੱਕਦੀਆਂ ਨੇ ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ ਇਹ ਉਹ ਧੀਆਂ ਤੇ ਤੁਹਾਡੇ ਘਰ ਹੀ ਵੱਸਦੀਆਂ ਨੇ ਬਿਲਕੁਲ ਜੀ ਧੀਆਂ ਘਰਾਂ ਚ ਹੀ ਵੱਸਦੀਆਂ ਜੀ ਤੇ ਧੀਆਂ ਨੂੰ ਜਿਹੜਾ ਸਤਿਕਾਰ ਆ ਉਹ ਬਣਦਾ ਮਿਲਣਾ ਚਾਹੀਦਾ ਕੱਲ ਸਾਡੇ ਸ਼ਹਿਰ ਦੇ ਵਿੱਚ ਵੀ ਧੀਆਂ ਨੇ ਬੜੀਆਂ ਰੌਣਕਾਂ ਲਾਈਆਂ ਧੀਆਂ ਤੇ ਤੀਆਂ ਨਾਂ ਦਾ ਪ੍ਰੋਗਰਾਮ ਕਰਵਾ ਕੇ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਜੀ ਉਹਨਾਂ ਨੇ ਬਹੁਤ ਸੋਹਣੇ ਢੰਗ ਨਾਲ ਜਿਹੜਾ ਮੈਨੇਜ ਕਰਿਆ ਤੇ ਚੰਗਾ ਲੱਗਿਆ ਸੋ ਉਹਨਾਂ ਨੂੰ ਵੀ ਮੈਂ ਨਾਲ ਦੀ ਨਾਲ ਜਿਹੜਾ ਵਧਾਈ ਦਿੰਦਾ ਜਾਵਾਂ ਜੀ ਕਿਉਂਕਿ ਕਾਫੀ ਔਖੇ ਹੁੰਦੇ ਇਹੋ ਜਿਹੇ ਪ੍ਰੋਗਰਾਮ ਮੈਨੇਜ ਕਰਨੇ ਤੇ ਉਹਨਾਂ ਨੇ ਕੀਤਾ ਸੋ ਇੱਧਰ ਸਾਡੇ ਨਾਲ ਗੁੱਡ ਮਾਰਨਿੰਗ ਕਿਹਾ ਜੀ ਅਮਨ ਕੰਗ ਹੋਰਾਂ ਨੇ ਕਹਿੰਦੇ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ ਜਦੋਂ ਤੱਕ ਪਿਓ ਸਿਰ ਤੇ ਹੁੰਦਾ ਹੈ ਬਹੁਤ ਹੀ ਜਿਹੜੀ ਸੱਚਾਈ ਹੈ ਜੀ ਪਰ ਕਹਿੰਦੇ ਨੀ ਅਸੀਂ ਕਦਰ ਲੇਟ ਪਾਉਣੇ ਆ ਅਸੀਂ ਉਦੋਂ ਓਨੀ ਕਦਰ ਬਾਪ ਦੀ ਨਹੀਂ ਪਾਉਂਦੇ ਜਦੋਂ ਬਾਪ ਸਾਡੇ ਸਿਰ ਦੇ ਉੱਤੇ ਹੁੰਦਾ ਜਦੋਂ ਬਾਪ ਸਿਰ ਤੋਂ ਚਲਾ ਜਾਂਦਾ ਤੇ ਉਦੋਂ ਸਾਨੂੰ ਪਤਾ ਲੱਗਦਾ ਵੀ ਬਾਪ ਦੀ ਕੀ ਕਦਰ ਸੀ ਸੋ ਦੋਸਤੋ ਮੈਂ ਹਰ ਵਾਰ ਇਸ ਜਦੋਂ ਵੀ ਕਹੀਏ ਜੀ ਗੱਲ ਆਉਂਦੀ ਹੈ ਮੈਂ ਆਪਣੇ ਦਿਲੋਂ ਤਹਿ ਦਿਲੋਂ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਜੇ ਕੋਈ ਚੀਜ਼ ਦਾ ਮੈਂ ਠੇਡਾ ਖਾਧਾ ਜਾਂ ਮੈਨੂੰ ਕਿਸੇ ਚੀਜ਼ ਦੀ ਕਮੀ ਹੋਈ ਆ ਤਾਂ ਮੈਂ ਚਾਹੁੰਦਾ ਹੁੰਦਾ ਵੀ ਅਸੀਂ ਦੂਜਿਆਂ ਨੂੰ ਉਸ ਤੋਂ ਅਵੇਅਰ ਕਰੀਏ ਵੀ ਦੂਜੇ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਵੀ ਦੂਜਾ ਨਾ ਕਰੇ ਮੈਂ ਵੀ ਇੱਕ ਗਲਤੀ ਕੀਤੀ ਜੀ ਮੈਂ ਵੀ ਆਪਣੇ ਬਾਪ ਦੇ ਹੁੰਦਿਆਂ ਬਾਪ ਦੀ ਉਹ ਕਦਰ ਨਹੀਂ ਕੀਤੀ ਜਿਹੜੀ ਕਰਨੀ ਬਣਦੀ ਸੀ ਪਰ ਜਦੋਂ 2010 ਦੇ ਵਿੱਚ ਮੇਰੇ ਬਾਪ ਦਾ ਸਾਇਆ ਮੇਰੇ ਸਿਰ ਤੋਂ ਉੱਠ ਗਿਆ ਉਸ ਤੋਂ ਉਹਦੀ ਕਦਰ ਕਿਵੇਂ ਕੀਤੀ ਜਾਣੀ ਚਾਹੀਦੀ ਸੀ ਤੇ ਕਿੱਥੇ ਕਿੱਥੇ ਉਹਨੂੰ ਮੈਂ ਤੰਗ ਕੀਤਾ ਕਿੱਥੇ ਕਿੱਥੇ ਮੈਂ ਉਹਦਾ ਦਿਲ ਦੁਖਾਇਆ ਸੋ ਦੋਸਤੋ ਜੇ ਤੁਹਾਡੇ ਕੋਲ ਮਾਂ ਬਾਪ ਦਾ ਸਾਇਆ ਹੈ ਤੇ ਤੁਸੀਂ ਜ਼ਰੂਰ ਉਹਨਾਂ ਦੀ ਕਦਰ ਕਰੋ ਉਹਨਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਨਹੀਂ ਉਸ ਤੋਂ ਕਿਤੇ ਵੱਧ ਕੇ ਸਤਿਕਾਰ ਦਿਓ ਬਾਅਦ ਚ ਪਛਤਾਉਣਾ ਜਾਂ ਬਾਅਦ ਦੇ ਵਿੱਚ ਰੋਣਾ ਧੋਣਾ ਤਾਂ ਮੇਰੇ ਵਰਗਿਆਂ ਦੇ ਹਿੱਸੇ ਆਉਂਦਾ ਤੇ ਉਹ ਕੋਈ ਫਾਇਦਾ ਨਹੀਂ ਹੁੰਦਾ ਉਹਦਾ ਕਿਤੇ ਵੀ ਤੇ ਉਹ ਪਛਤਾਵਾ ਬਣ ਕੇ ਹੀ ਰਹਿ ਜਾਂਦਾ ਸੋ ਕੋਸ਼ਿਸ਼ ਕਰਿਆ ਕਰੋ ਜੀ ਆਪਣੇ ਬਾਪ ਨੂੰ ਜ਼ਰੂਰ ਸਤਿਕਾਰ ਦਿਓ ਸੋ ਬਹੁਤ ਹੀ ਜਿਹੜਾ ਤੁਸੀਂ ਦਿਲ ਤੇ ਲੱਗਣ ਵਾਲਾ ਸੁਨੇਹਾ ਅਮਨ ਕੰਗ ਜੀ ਭੇਜਿਆ ਸੋ ਬਹੁਤ ਮਿਹਰਬਾਨੀ ਤੁਹਾਡੀ ਸੋ ਦੋਸਤੋ ਥੋੜੀਆਂ ਜੀ ਆਪਾਂ ਨਾ ਖਬਰਾਂ ਤੇ ਝਾਤ ਮਾਰ ਲਈਏ ਕਿਉਂਕਿ ਪ੍ਰੋਗਰਾਮ ਬਿਜ਼ੀ ਹੁੰਦਾ ਜਾਂਦਾ ਤੇ ਫੇਰ ਤੁਹਾਡੀਆਂ ਕਾਲਸ ਵੀ ਆਪਾਂ ਲੈਣੀਆਂ ਤੇ ਨਾਲ ਨਾਲ ਸਾਨੂੰ ਜਿਹੜਾ ਮਨਦੀਰ ਸਿੰਘ ਜਿਹੜੇ ਕਿ ਖੁਦ ਆਪਣਾ ਰੇਡੀਓ ਚਲਾਉਂਦੇ ਆ ਵਿਨੀਪੈਗ ਤੋਂ ਤੇ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਜੀ ਤੇ ਉਹ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਨਾਲ ਕਹਿੰਦੇ ਸਾਨੂੰ ਮਨਮੋਹਨ ਬਾਰਿਸ਼ ਦਾ ਕਹਿੰਦੇ ਸਾਹ ਤੇਰੇ ਪਰਨੇ ਨੂੰ ਜ਼ਰੂਰ ਸੁਣਾ ਦਿਓ। ਇਹ ਜਿਹੜਾ ਆਪਣਾ ਰੇਡੀਓ ਨਾਂ ਦਾ ਇੱਕ ਰੇਡੀਓ ਜਿਹੜਾ ਮੈਨੀਟੋਬਾ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ ਜੀ, ਉੱਥੋਂ ਚਲਾ ਰਹੇ ਆ 24 ਘੰਟੇ ਜਿਹੜਾ ਪ੍ਰੋਗਰਾਮ ਚੱਲਦਾ ਚਿੱਪ ਰੇਡੀਓ। ਸੋ ਬਹੁਤ ਵਧੀਆ ਲੱਗਿਆ ਜੀ ਤੁਸੀਂ ਇਸ ਟਾਈਮ ਜਿਹੜਾ ਹਰਮਨ ਰੇਡੀਓ ਨੂੰ ਸੁਣ ਰਹੇ ਹੋ ਤੇ ਸਾਡੇ ਨਾਲ ਸਾਂਝ ਪਾ ਰਹੇ ਹੋ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ। ਸੋ ਦੋਸਤੋ, ਖਬਰਾਂ ਦੇ ਉੱਤੇ ਜੇ ਗੱਲ ਕਰੀਏ, ਖਬਰਾਂ ਦੇਖੋ ਪਿਛਲੇ 2-4 ਦਿਨਾਂ ਦੀ ਮੇਨ ਤਾਂ ਜਿਹੜੀਆਂ ਖਬਰਾਂ, ਜੇ ਗੱਲ ਵਿਦੇਸ਼ਾਂ ਦੀ ਕਰੀਏ ਤਾਂ ਵਿਦੇਸ਼ਾਂ ਚ ਆਪ ਪਾਰਟੀ ਨਾਲ ਸੰਬੰਧਿਤ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਜ਼ਿਆਦਾ ਰੰਗ ਫੜਦੀਆਂ, ਜ਼ਿਆਦਾ ਤੇਜ਼ੀ ਫੜਦੀਆਂ, ਤਾਂ ਉਹ ਪਿਛਲੇ ਦਿਨਾਂ ਦੀ ਜਿਹੜੀ ਭਗਵੰਤ ਮਾਨ ਦੀ ਜਿਹੜੀ ਖਬਰ ਆ ਉਹ ਬੜੀ ਤੇਜ਼ੀ ਨਾਲ ਫੈਲ ਰਹੀ ਸੀ, ਤੇਜ਼ੀ ਨਾਲ ਰੰਗ ਫੜ ਰਹੀ ਸੀ। ਪਰ ਨਾਲ ਨਾਲ ਇੱਕ ਦੋ ਜਿਹੜੇ, ਕੋਈ ਦਿਨ ਹੀ ਇਹੋ ਜਿਹਾ ਹੁੰਦਾ ਜਦੋਂ ਕਿਸੇ ਨੇ ਕਿਸੇ ਕੰਟਰੋਵਰਸੀ ਦੇ ਵਿੱਚ ਆਪ ਨੂੰ ਨਾ ਪਾਇਆ ਜਾਵੇ, ਤਾਂ ਨਾਲ ਨਾਲ ਇੱਕ ਦੋ ਹੋਰ ਜਿਹੜੇ ਕੰਟਰੋਵਰਸਲ ਜਿਹੜੇ ਮੁੱਦੇ ਚੱਲ ਰਹੇ ਆ, ਜਿਹਦੇ ਚ ਔਰਤ ਨਾਲ ਬਦਸਲੂਕੀ ਕਰਨ ਵਾਲੇ ਆਪ ਦੇ ਇੱਕ ਵਿਧਾਇਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਤੇ ਦੂਜੇ ਪਾਸੇ ਜਿਹੜੀ ਮਲੇਰਕੋਟਲੇ ਦੇ ਵਿੱਚ ਇੱਕ ਜਿਹੜੇ RSS ਆਗੂ ਦੇ ਜਿਹੜੇ ਵਾਰੰਟ ਕਢਾਏ ਗਏ ਆ। ਸੋ ਪੰਜਾਬ ਪੁਲਿਸ ਨੇ ਕਹਿੰਦੇ ਆਪ ਵਿਧਾਇਕ ਜਾਦਵ ਨੂੰ ਕੀਤਾ ਗ੍ਰਿਫ਼ਤਾਰ। ਸੋ ਇਹ ਸਮਝ ਨਹੀਂ ਆਈ ਜੀ ਮੈਨੂੰ ਸਾਰੇ ਕੇਸ ਦੀ ਵੀ, ਨਰੇਸ਼ ਜਾਦਵ ਤੋਂ ਪਹਿਲਾਂ ਵੀ 2 ਵਾਰ ਪੁੱਛ ਕਰ ਚੁੱਕੀ ਆ ਪੁੱਛਗਿੱਛ, ਪਰ ਇਹ ਵਿਧਾਇਕ ਜਾਦਵ ਦੀ ਗ੍ਰਿਫ਼ਤਾਰੀ ਇਹ ਨਹੀਂ ਮੈਨੂੰ ਪੂਰੀ ਖ਼ਬਰ ਕਿਵੇਂ ਅਖਬਾਰ ਨੇ ਦਿੱਤੀ ਆ। ਸੋ ਜੇ ਕਿਸੇ ਨੂੰ ਇਸ ਖ਼ਬਰ ਬਾਰੇ ਨੌਲੇਜ ਹੋਵੇ ਤਾਂ ਜ਼ਰੂਰ ਆਪਾਂ ਇਸ ਨੂੰ ਹੋਰ ਫਰੋਲਣੀ ਚਾਹਾਂਗੇ ਵੀ ਕਿਤੇ ਨਾ ਕਿਤੇ ਟੈਕਨੀਕਲ ਮੈਨੂੰ ਇਹ ਚ ਕੁਝ ਕੁ ਗੱਲਾਂ ਦਾ ਲੱਗਿਆ ਫਰਕ। ਪਰ ਰੇਡੀਓ ਦੀ ਦੁਨੀਆ ਚ ਇੱਕ ਬੜਾ ਹੋਰ ਜਿਹੜਾ ਜਮੀਲ ਪੱਥਰ ਸਾਬਤ ਹੋਣ ਜਾ ਰਿਹਾ, ਬਹੁਤ ਚੰਗਾ ਲੱਗਿਆ ਖ਼ਬਰ ਪੜ੍ਹ ਕੇ। ਰੇਡੀਓ ਨੇ ਜਿਹੜੀ ਆਪਣੀ ਹੋਂਦ ਆ ਬੜੀ ਪਹਿਲਾਂ ਬਣਾ ਲਈ ਸੀ, ਪਰ ਫੇਰ ਇੱਕ ਯੁੱਗ ਆਇਆ ਜਦੋਂ TV ਨੇ ਰੇਡੀਓ ਦੀ ਹੋਂਦ ਨੂੰ ਖਤਮ ਕੀਤਾ ਤੇ ਰੇਡੀਓ ਹੌਲੀ ਹੌਲੀ ਹਾਸ਼ੀਏ ਤੇ ਚਲਾ ਗਿਆ। ਪਰ ਕਹਿੰਦੇ ਨੀ ਹੁੰਦੇ ਵੀ ਕਦੇ ਆਪ ਕੀ ਕਦੇ ਬਾਪ ਕੀ, ਪਰ ਰੇਡੀਓ ਹੋਰ ਤਕੜਾ ਹੋ ਕੇ ਹੋਰ ਜੋਸ਼ੋ ਖਰੋਸ਼ ਨਾਲ ਫੇਰ ਵਾਪਸ ਆਇਆ ਪਿਛਲੇ 10-15 ਸਾਲ ਤੋਂ, ਤੇ ਉਹ ਤੋਂ ਬਾਅਦ ਰੇਡੀਓ ਨੇ ਦੁਨੀਆ ਭਰ ਨੂੰ ਆਪਣੇ ਸਿਕੰਜੇ ਵਿਚ ਲੈ ਲਿਆ ਤੇ ਦੁਨੀਆ ਭਰ ਦੇ ਵਿਚ ਇੰਨੇ ਕੁ ਰੇਡੀਓ ਚੱਲਣੇ ਸ਼ੁਰੂ ਹੋ ਗਏ ਵੀ ਜਿੱਥੇ ਵੀ ਤੁਸੀਂ ਵਸਦੇ ਹੋ ਉਥੇ ਤੁਹਾਨੂੰ ਰੇਡੀਓ ਆਪਣੀ ਸਰਵਿਸਿਜ਼ ਦਿੰਦੇ ਆ। ਤੇ ਅੱਜ ਕੱਲ੍ਹ ਤਾਂ ਯੁੱਗ ਇਹ ਆ ਗਿਆ ਵੀ ਅਸੀਂ ਜਿਵੇਂ ਆਨਲਾਈਨ ਰੇਡੀਓ ਦੇ ਜ਼ਰੀਏ ਦੁਨੀਆ ਭਰ ਚ ਆਪਣੀ ਆਵਾਜ਼ ਪਹੁੰਚਾ ਲੈਂਦੇ ਆ, ਇਹ ਵੀ ਇਕ ਸੌਖਾ ਤੇ ਵਧੀਆ ਤਰੀਕਾ ਹੋ ਗਿਆ। ਪਰ ਹੁਣ ਇੱਕ ਜਿਹੜੀ ਖੁਸ਼ੀ ਦੀ ਖਬਰ ਇਹ ਆਈ ਹੈ ਜੀ ਵੀ ਜਿਹੜਾ ਸਾਡੇ ਰੇਲ ਮੰਤਰੀ ਹੈ ਸੁਰੇਸ਼ ਪ੍ਰਭੂ ਜੀ, ਉਨ੍ਹਾਂ ਨੇ ਵਾਅਦਾ ਕੀਤਾ ਸੀ ਵੀ ਕਹਿੰਦੇ ਵੀ ਰੇਡੀਓ ਦਾ ਜਿਹੜਾ ਸ਼ਮੂਲੀਅਤ ਆ ਉਹ ਰੇਲਵੇ ਚ ਕੀਤੀ ਜਾਊਗੀ, ਰੇਲਵੇ ਦੇ ਵਿਚ ਜਿਹੜਾ ਰੇਡੀਓ ਵੱਜਿਆ ਕਰੂਗਾ ਜੀ ਟ੍ਰੇਨਾਂ ਦੇ ਵਿਚ, ਤੇ ਪਹਿਲੇ ਹੱਲੇ ਦੇ ਵਿਚ 1000 ਟ੍ਰੇਨਾਂ ਇਸ ਲਈ ਚੁਣੀਆਂ ਗਈਆਂ ਜੀ। ਸੋ ਹੁਣ 1000 ਟ੍ਰੇਨ ਦੇ ਵਿਚ ਯਾਤਰੀਆਂ ਦੀ ਸਹੂਲਤ ਲਈ ਰੇਡੀਓ ਵੱਜਿਆ ਕਰੂਗਾ, ਤੇ ਰੇਡੀਓ ਨਾਲ ਉਨ੍ਹਾਂ ਦਾ ਜਿਹੜਾ ਸਫ਼ਰ ਆ ਕਹਿੰਦੇ ਹੋਰ ਸੁਹਾਣਾ ਹੋਣ ਦੀ ਜਿਹੜੀ ਆਸ ਆ, ਇਹ ਅੱਜ ਬਹੁਤ ਸਾਰੇ ਖ਼ਬਰਾਂ ਬਣੀਆਂ, ਬਹੁਤ ਸਾਰੇ ਅੱਜ ਅਖਬਾਰਾਂ ਦੀ ਸੁਰਖੀ ਬਣਿਆ। ਸੋ ਚੰਗਾ ਲੱਗੂਗਾ ਜੀ ਜਦੋਂ ਰੇਡੀਓ ਇੱਦਾਂ ਕਰਕੇ ਨਾਲ ਤਾਂ ਤੁਹਾਡੀ ਇਨਫੋਰਮੇਸ਼ਨ ਜਿਹੜੀ ਪਾਸ ਕਰੂਗਾ ਤੁਹਾਡੇ ਸਫ਼ਰ ਦੇ ਦੌਰਾਨ, ਤੇ ਨਾਲ ਨਾਲ ਤੁਹਾਡਾ ਜਿਹੜਾ ਮਨੋਰੰਜਨ ਵੀ ਕਰੂਗਾ, ਤੇ ਇਹ ਰੇਡੀਓ ਦੀ ਜਿਹੜੇ ਜਗਤ ਨਾਲ ਜੁੜੇ ਲੋਕਾਂ ਲਈ ਇੱਕ ਖੁਸ਼ੀ ਦੀ ਗੱਲ ਵੀ ਆ, ਕਿਉਂਕਿ ਜਦੋਂ ਕੋਈ ਵੀ ਰੇਡੀਓ ਦਾ ਇਸ ਤਰ੍ਹਾਂ ਆਗਾਜ਼ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਰੇਡੀਓ ਦੇ ਵਿਚ ਕੰਮ ਕਰਦੇ ਆ ਉਨ੍ਹਾਂ ਲਈ ਵੀ ਨਵੇਂ ਨਵੇਂ ਰਾਹ ਖੁੱਲਦੇ ਆ। ਰੇਡੀਓ ਦੇ ਮਾਮਲੇ ਚ ਅਸੀਂ ਦੇਖਿਆ ਵੀ ਹੁਣ ਆਸਟ੍ਰੇਲੀਆ ਦੇ ਵਿਚ ਅਸੀਂ ਬੜੇ ਥੋੜੇ ਪੱਧਰ ਤੇ ਹਜੇ ਰੇਡੀਓ ਦੇ ਉੱਤੇ ਕੰਮ ਕਰ ਰਹੇ ਹਾਂ, ਜਾਂ ਇਹ ਹਜੇ ਤੱਕ ਜਿਹੜਾ ਇੱਕ ਕਮਰਸ਼ੀਅਲ ਐਂਗਲ ਤੋਂ ਕਾਫੀ ਦੂਰ ਆ, ਪਰ ਕੈਨੇਡਾ ਜਾ ਕੇ ਦੇਖਿਆ ਜੀ ਵੀ ਰੇਡੀਓ ਇੱਕ ਉੱਥੇ ਬੜਾ ਲਾਹੇ ਦਾ ਸੌਦਾ, ਤੇ ਬਹੁਤ ਸਾਰੇ ਇਹੋ ਜਿਹੇ ਰੇਡੀਓ ਚੱਲ ਰਹੇ ਆ ਜਿਹੜੇ ਕਿ ਚੰਗੀ ਕਮਾਈ ਵੀ ਕਰ ਰਹੇ ਆ, ਭਾਵੇਂ ਸਾਰੇ ਨਹੀਂ ਕਰ ਰਹੇ ਪਰ ਬਹੁਤ ਸਾਰੇ ਕਰ ਵੀ ਰਹੇ ਆ, ਇਹ ਗੱਲ ਦੇਖਣ ਨੂੰ ਮਿਲੀ ਆ। ਤੇ ਉਹ ਆਪਣੇ ਪ੍ਰੈਜ਼ੈਂਟਰ ਨੂੰ ਪੈਸੇ ਪੇ ਕਰ ਰਹੇ ਆ ਜਿਹੜੇ ਚੰਗੇ ਰੇਡੀਓ ਚਲਾ ਰਹੇ ਆ, ਉਹ ਇੱਕ ਸੋਹਣੀ ਗੱਲ ਆ, ਕਿਉਂਕਿ ਸਾਡੇ ਜਿਹੜਾ ਅਸੀਂ ਜਿਹੜਾ ਫਾਰਮੈਟ ਚਲਾ ਰਹੇ ਆ ਰੇਡੀਓ ਦਾ, ਇਹਦੇ ਵਿੱਚ ਸਾਨੂੰ ਜਿਹੜਾ ਕਮਰਸ਼ੀਅਲ ਨਾ ਹੋਣ ਕਰਕੇ ਕੁਝ ਇੱਕ ਔਖਾਈ ਹੁੰਦੀ ਆ ਜੀ, ਪਰ ਫੇਰ ਵੀ ਜਿੱਥੇ ਕਿਤੇ ਇਹ ਚੀਜ਼ਾਂ ਚੱਲ ਰਹੀਆਂ ਜਾਂ ਇੱਕ ਰੋਜ਼ੀ ਰੋਟੀ ਦੇ ਸਾਧਨ ਬਣ ਰਹੇ ਆ ਤਾਂ ਇਹਦੇ ਨਾਲ ਡਬਲ ਫਾਇਦਾ ਹੁੰਦਾ ਜੀ। ਕਹਿੰਦੇ ਇੱਕ ਤੁਹਾਡਾ ਸ਼ੌਕ ਪੂਰਾ ਹੋ ਜਾਂਦਾ ਤੇ ਦੂਜਾ ਤੁਸੀਂ ਉਹਦੇ ਨਾਲ ਕਮਾਈ ਵੀ ਕਰ ਲੈਂਦੇ ਹੋ। ਸਕਦਾ ਆਉਣ ਵਾਲੇ ਦਿਨਾਂ ਚ ਆਸਟ੍ਰੇਲੀਆ ਦੇ ਵਿਚ ਵੀ ਇਹ ਚੀਜ਼ਾਂ ਸਾਹਮਣੇ ਆਉਣ ਤੇ ਅਸੀਂ ਵੀ ਇੱਥੋਂ ਤੱਕ ਪਹੁੰਚ ਜਾਈਏ। ਭਾਰਤ ਦੇ ਵਿਚ ਤਾਂ ਜਦੋਂ ਤੋਂ FM ਦਾ ਯੁੱਗ ਆਇਆ, ਰੇਡੀਓ ਮਿਰਚੀ ਦਾ ਯੁੱਗ ਆਇਆ, ਬਹੁਤ ਸਾਰੇ ਲਾਇਸੈਂਸ ਵੇਚੇ ਗਏ, ਤਾਂ ਉਸ ਤੋਂ ਬਾਅਦ ਜਿਹੜੇ ਭਾਰਤ ਦੇ ਵਿਚ ਵੀ ਰੇਡੀਓ ਨੇ ਆਪਣਾ ਜਿਹੜਾ ਸਿਕੰਜਾ ਕਾਫੀ ਅੱਗੇ ਵਧਾਇਆ। ਸੋ ਦੋਸਤੋ, ਜਿਹੜੀਆਂ ਖਬਰਾਂ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸਾਹਮਣੇ ਇਹ ਆ ਰਹੀਆਂ ਵੀ ਰਾਜਨਾਥ ਸਿੰਘ ਹੋਰਾਂ ਨੇ ਕਹਿੰਦੇ ਤੀਜੀ ਧਿਰ ਨੂੰ ਜਿਹੜੀ ਵਿਚੋਲਗੀ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ, ਤੇ ਤੀਜੀ ਧਿਰ ਕੌਣ ਆ ਇਹਦੇ ਬਾਰੇ ਜਾਣਨ ਦੀ ਸਾਨੂੰ ਲੋੜ ਨਹੀਂ, ਸਦਾ ਹੀ ਤੀਜੀ ਧਿਰ ਅਮਰੀਕਾ ਬਣਦਾ ਆਇਆ, ਹੁਣ ਵੀ ਅਮਰੀਕਾ ਸੋ ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿਚ ਜਿਹੜੀ ਹੋਮਿਓ ਆ ਉਹ ਕਿਤੇ ਪਾਕਿਸਤਾਨ ਦੇ ਆੜੇ ਆ ਜਾਂਦੀ ਆ ਜੀ ਤੇ ਕਿਤੇ ਭਾਰਤ ਦੇ ਆੜੇ ਆ ਜਾਂਦੀ ਆ ਤੇ ਕਿਤੇ ਤੀਜੀ ਧਿਰ ਦੀ ਸ਼ਰਾਰਤ ਵਿਚ ਆ ਜਾਂਦੀ ਆ ਤੇ ਨੁਕਸਾਨ ਕਿਹਦਾ ਹੋ ਰਿਹਾ ਜੀ ਤੇਰਾ ਮੇਰਾ ਆਮ ਬੰਦੇ ਦਾ ਉਹ ਹਰ ਰੋਜ਼ ਨਿਹੱਥਿਆਂ ਦੀ ਜਿਹੜੀ ਅਸੀਂ ਜਾਣ ਜਾਂਦੀ ਦੇਖਦੇ ਹਾਂ ਜਿਹੜੇ ਨਿਹੱਥੇ ਕਿਤੇ ਨਾ ਕਿਤੇ ਜਿਨ੍ਹਾਂ ਦਾ ਰੋਜ਼ੀ ਰੋਟੀ ਹੀ ਉਹਨਾਂ ਦੀ ਲਈ ਕਮਾਉਣੀ ਇੱਕ ਉਹਨਾਂ ਦਾ ਮਕਸਦ ਹੁੰਦਾ ਜਿਹੜੇ ਕਿਸੇ ਦੇ ਲਈ ਜਿਹੜੀਆਂ ਰੁਕਾਵਟਾਂ ਖੜੀਆਂ ਕਰਨੀਆਂ ਜਾਂ ਪੁੱਠੇ ਸਿੱਧੇ ਕੰਮ ਕਰਨੇ ਉਹ ਉਹਨਾਂ ਦੇ ਹਿੱਸੇ ਨਹੀਂ ਹੁੰਦਾ ਪਰ ਅਖੀਰ ਜਿਹੜਾ ਫੁੱਟ ਜਾਂਦਾ ਭਾਂਡਾ ਉਹਨਾਂ ਦੇ ਸਿਰ ਦੇ ਉੱਤੇ ਜਿਹੜੇ ਆਮ ਬੰਦਿਆਂ ਦੇ ਉੱਤੇ ਪਿਛਲੇ ਦਿਨਾਂ ਚ ਇੱਕ ਜਦੋਂ ਦਾ ਅਸੀਂ ਕੈਨੇਡਾ ਦੇ ਟੂਰ ਤੇ ਆ ਕਾਫੀ ਮੰਦਭਾਗੀਆਂ ਖ਼ਬਰਾਂ ਕਸ਼ਮੀਰ ਤੋਂ ਆਉਂਦੀਆਂ ਰਹੀਆਂ ਕਾਫੀ ਦਿਲ ਔਖਾ ਰਹਿੰਦਾ ਜੀ ਜਦੋਂ ਆਮ ਲੋਕਾਂ ਦੇ ਉੱਤੇ ਜਿਹੋ ਜਿਹੀਆਂ ਤਲਵਾਰਾਂ ਲਟਕਦੀਆਂ ਸੋ ਦੂਜੇ ਪਾਸੇ ਨਵਜੋਤ ਸਿੱਧੂ ਦਾ ਮਸਲਾ ਜਿਹੜਾ ਜੀ ਉਹ ਕਾਫੀ ਭਖਿਆ ਹੋਇਆ ਤੇ ਨਵਜੋਤ ਸਿੱਧੂ ਦੇ ਮਾਮਲੇ ਦੇ ਵਿਚ 25 ਤਰੀਕ ਜਿਹੜੀ ਡੇਟ ਦਿੱਤੀ ਸੀ ਜੀ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਨੇ ਵੀ ਉਹ 25 ਤਰੀਕ ਨੂੰ ਮੀਡੀਆ ਦੇ ਮੁਖਾਤਬ ਹੋਣਗੇ ਤੇ ਫੇਰ ਉਹ ਦੱਸਣਗੇ ਜੀ ਵੀ ਕੀ ਉਨ੍ਹਾਂ ਨੇ ਜਿਹੜਾ ਫੈਸਲਾ ਲਿਆ ਪਰ ਉਧਰ ਭਾਜਪਾ ਦੇ ਜਿਹੜੇ ਮੁਖੀ ਨੇ ਉਹ ਉਨ੍ਹਾਂ ਨੇ ਅੱਜ ਕਿਹਾ ਜੀ ਕਹਿੰਦੇ ਹਾਲੇ ਵੀ ਜਿਹੜੇ ਨਵਜੋਤ ਸਿੱਧੂ ਆ ਉਹ ਭਾਜਪਾ ਦੇ ਜਿਹੜੇ ਮੁੱਢਲੀ ਜਿਹੜੀ ਮੈਂਬਰਸ਼ਿਪ ਜਿਹਨੂੰ ਕਹਿੰਦੇ ਆ ਉਹਦੇ ਮੈਂਬਰ ਆ ਜੀ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਸੋ ਹਜੇ ਮੈਨੂੰ ਲੱਗਦਾ ਭਾਜਪਾ ਨੂੰ ਕਿਸੇ ਕੋਨੇ ਦੇ ਵਿਚ ਆਸ ਆ ਵੀ ਉਹ ਨਵਜੋਤ ਸਿੱਧੂ ਨੂੰ ਮਨਾ ਲੈਣਗੇ ਤੇ ਇਹ ਵੀ ਹੋ ਸਕਦਾ ਇਹ ਅਸੀਂ ਇਗਨੋਰ ਨਹੀਂ ਕਰ ਸਕਦੇ ਇਸ ਐਂਗਲ ਨੂੰ ਵੀ ਤੇ ਹੋ ਸਕਦਾ ਵੀ ਨਵਜੋਤ ਸਿੱਧੂ ਜਿਹੜੇ ਕਿ ਹੁਣ ਤੱਕ ਦਾਅਵੇ ਕਰਦੇ ਹੁੰਦੇ ਸੀ ਵੀ ਮੈਂ ਆਪਣੇ ਜੀਵਨ ਦੇ ਵਿਚ ਕਦੇ ਵੀ ਪਾਰਟੀ ਨਹੀਂ ਬਦਲਾਂਗਾ ਇਹ ਜੇ ਦਾਅਵੇ ਕੱਲ ਟੀਵੀ ਦੇ ਉੱਤੇ ਬਹੁਤ ਚਲਾਏ ਗਏ ਜਿਹੜੇ ਉਨ੍ਹਾਂ ਨੇ ਖੁਦ ਆਪਣੀ ਆਵਾਜ਼ ਦੇ ਵਿਚ ਕਹੇ ਆ ਜਿੱਥੋਂ ਮੁਨਕਰ ਵੀ ਨਹੀਂ ਹੋ ਸਕਦੇ ਤੇ ਹੋ ਸਕਦਾ ਵੀ ਉਹ ਘਰ ਵਾਪਸੀ ਕਰ ਲੈਣ ਤੇ ਕੱਲ ਨੂੰ ਇਹੋ ਜਿਹਾ ਬਿਆਨ ਆ ਜੇ ਵੀ ਸੁਬਹਾ ਦਾ ਭੁੱਲਿਆ ਸ਼ਾਮ ਨੂੰ ਵਾਪਸ ਘਰੇ ਚਲਾ ਜਾਵੇ ਤਾਂ ਭੁੱਲਿਆ ਨਹੀਂ ਕਹਿੰਦੇ ਇਹ ਵੀ ਇੱਕ ਜਿਹੜਾ ਰੱਖਣਾ ਪੈਣਾ ਸਾਨੂੰ ਦਿਮਾਗ ਦੇ ਵਿਚ ਇਹ ਵੀ ਇੱਕ ਐਂਗਲ ਹੋ ਸਕਦਾ ਇਸ ਖ਼ਬਰ ਦਾ ਪਰ ਅੱਜ 25 ਤਰੀਕ ਆ ਜੀ ਕੋਈ ਸਮਾਂ ਦੂਰ ਨਹੀਂ ਹੈ ਫਿਰ ਭਾਰਤ ਚ ਦਿਨ ਦੇ ਤੋਂ ਬਾਅਦ ਜ਼ਰੂਰ ਹਲਚਲ ਹੋਏਗੀ ਤੇ ਅੱਜ ਮੈਨੂੰ ਲੱਗਦਾ ਵੀ ਨਵਜੋਤ ਸਿੱਧੂ ਇੱਕ ਪ੍ਰੈਸ ਕਾਨਫਰੰਸ ਕਰਨਗੇ ਤੇ ਉਸ ਤੋਂ ਬਾਅਦ ਜਿਹੜੇ ਆਪਣੀ ਅਗਲੀ ਰਣਨੀਤੀ ਜਿਹੜੀ ਤੈਅ ਕਰਨਗੇ ਦੋਸਤੋ ਇਸ ਦੌਰਾਨ ਬਹੁਤ ਸਾਰੀਆਂ ਕਿਆ ਸਾਰੀਆਂ ਲਾਈਆਂ ਜਾ ਰਹੀਆਂ ਕੋਈ ਕਹਿ ਰਿਹਾ ਵੀ ਜਿਹੜਾ ਨਵਜੋਤ ਸਿੱਧੂ ਨੂੰ ਜਿਹੜਾ CM ਦੇ ਤੌਰ ਦੇ ਉੱਤੇ ਪੇਸ਼ ਕਰੇਗੀ ਆਪ ਕਿਉਂਕਿ ਅਸੀਂ ਨਾ ਆਪਣੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਸ਼ੁਰੂ ਕਰ ਲੈਂਦੇ ਹਾਂ ਕਈ ਵਾਰੀ ਲੋਕਾਂ ਦੇ ਗੱਲ ਘੱਟ ਹੁੰਦੀ ਹੈ ਤੇ ਅਸੀਂ ਆਪਦੇ ਕੋਲੋਂ ਹੀ ਇਹੋ ਜਿਹੀਆਂ ਚੀਜ਼ਾਂ ਬਣਾ ਲੈਂਦੇ ਹਾਂ ਤੇ ਅਸੀਂ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਭਗਵੰਤ ਮਾਨ ਨੂੰ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚਾ ਕੇ ਬਿਠਾਤਾ ਸੀ ਤੇ ਫੇਰ ਅਸੀਂ ਕਿਤੇ ਕੇਜਰੀਵਾਲ ਨੂੰ ਦਿੱਲੀ ਤੋਂ ਲਾ ਕੇ ਇੱਥੇ ਲਿਆਉਣੇ ਆ ਕਿਤੇ ਹੁਣ ਨਵਜੋਤ ਸਿੱਧੂ ਦੇ ਮਾਮਲੇ ਚ ਗੱਲ ਆ ਰਹੀ ਆ ਪਹਿਲਾਂ ਖਹਿਰੇ ਦੇ ਮਾਮਲੇ ਚ ਵੀ ਆਇਆ ਸੀ ਖਹਿਰੇ ਨੂੰ ਵੀ ਜਿਹੜਾ ਪਲਾਂਟ ਕੀਤਾ ਜਾਊਗਾ ਪਰ ਮੈਨੂੰ ਲੱਗਦਾ ਇਹ ਕਿਤੇ ਨਾ ਕਿਤੇ ਸਾਡੇ ਆਪਣੇ ਦਿਮਾਗਾਂ ਦੀ ਉਪਜ ਆ ਤੇ ਇਹ ਪਾਰਟੀ ਦੀ ਰਣਨੀਤੀ ਨਹੀਂ ਹੈ ਪਾਰਟੀ ਦੀ ਰਣਨੀਤੀ ਦੇ ਮਾਮਲੇ ਚ ਮੇਰੀ ਕਈ ਜਿਹੜੇ ਪਾਰਟੀ ਦੇ ਮੇਨ ਲੀਡਰਸ ਨਾਲ ਗੱਲ ਹੋ ਚੁੱਕੀ ਆ ਤੇ ਸਾਰਿਆਂ ਨੇ ਇੱਕ ਕਾਮਨ ਜਿਹੜੀ ਗੱਲ ਦਾ ਜਿਹੜਾ ਜਵਾਬ ਇਹੀ ਦਿੱਤਾ ਸੀ ਵੀ ਅਸੀਂ ਕੋਈ ਵੀ ਬੰਦਾ ਥੋਪਦੇ ਨਹੀਂ ਵਿਧਾਇਕਾਂ ਦੇ ਉੱਤੇ ਪਹਿਲਾਂ ਵਿਧਾਇਕ ਆ ਜਿਹੜੇ ਉਹ ਚੁਣੇ ਹੋਣਗੇ ਲੋਕਾਂ ਦੇ ਚੁਣੇ ਹੋਣਗੇ ਸੋ ਮਤਲਬ ਲੋਕਾਂ ਦੇ ਉੱਤੇ ਕੋਈ ਬੰਦਾ ਅਸੀਂ ਥੋਪਦੇ ਨਹੀਂ ਲੋਕਾਂ ਦੀ ਇੱਛਾ ਮੁਤਾਬਕ ਵਿਧਾਇਕ ਚੁਣੇ ਜਾਣਗੇ ਤੇ ਉਹਨਾਂ ਵਿਧਾਇਕਾਂ ਦੇ ਦੀ ਜਿਹੜੀ ਮਰਜ਼ੀ ਹੋਊਗੀ ਉਹ ਆਪਣਾ ਜਿਹੜਾ ਮੁਖੀ ਚੁਣਨਗੇ ਇਹ ਰਣਨੀਤੀ ਉਹਨਾਂ ਨੇ ਸ਼ੋਅ ਕੀਤੀ ਸੀ ਪਰ ਹੁਣ ਦੇਖਦੇ ਹਾਂ ਵੀ ਇਸ ਰਣਨੀਤੀ ਦੇ ਉੱਤੇ ਆਪ ਪਾਰਟੀ ਕਿੰਨਾ ਕੁ ਕਾਇਮ ਰਹਿੰਦੀ ਆ ਤੇ ਦੂਜੇ ਪਾਸੇ ਜਿਹੜੀ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ ਰੋਜ਼ ਜਿਹੜੀ ਲਿਸਟ ਦੀ ਗੱਲ ਹੋ ਜਾਂਦੀ ਹੈ ਵੀ ਆਪ ਦੇ ਜਿਹੜੀ ਵਿਧਾਇਕਾਂ ਦੀ ਲਿਸਟ ਸਾਹਮਣੇ ਆ ਗਈ ਜਾਂ ਆ ਰਹੀ ਆ ਫਲਾਣੇ ਥਾਂ ਫਲਾਣੇ ਨੂੰ ਲਿਆ ਜਾ ਰਿਹਾ ਧਮਕੇ ਨੂੰ ਲਿਆ ਜਾ ਰਿਹਾ ਉਸ ਦੇ ਉੱਤੇ ਅੱਜ ਕੱਲ ਬੜਾ ਇੱਕ ਜ਼ੋਰ ਸ਼ੋਰ ਨਾਲ ਜਿਹੜਾ ਸਾਡੇ ਜਿਹੜੇ ਖਾਸ ਕਰਕੇ ਆਪ ਨਾਲ ਜੁੜੇ ਹੋਏ ਸੱਜਣਾ ਮਿੱਤਰਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਵੀ ਇੰਟਰਫੇਰੈਂਸ ਹਰ ਚੀਜ਼ ਦੇ ਵਿੱਚ ਜ਼ਿਆਦਾ ਚੰਗੀ ਨਹੀਂ ਹੁੰਦੀ ਲਿਮਿਟ ਦੇ ਵਿੱਚ ਚੰਗੀ ਹੁੰਦੀ ਆ ਅਸੀਂ ਕਈ ਵਾਰ ਕੀ ਕਰਦੇ ਨਾ ਦੂਰ ਬੈਠੇ ਕਿਆ ਸਾਰੀਆਂ ਬਹੁਤ ਲਾਉਣੇ ਆ ਤੇ ਹਰ ਰੋਜ਼ ਇੱਕ ਗੱਲ ਮੈਂ ਤੁਹਾਨੂੰ ਚਤਰਾਉਣਾ ਹੁੰਦਾ ਵੀ ਭਾਈ ਦੁਨੀਆ ਹਰ ਐਂਗਲ ਤੋਂ ਵੱਖਰੀ ਦਿਖਦੀ ਆ ਜੇ ਅਸੀਂ ਇਸ ਮੋੜ ਤੋਂ ਖੜ ਕੇ ਦੇਖਾਂਗੇ ਗਲੀ ਸਾਨੂੰ ਹੋਰ ਢੰਗ ਨਾਲ ਦਿਖੂਗੀ ਜੇ ਕਿਸੇ ਹੋਰ ਮੋੜ ਤੋਂ ਖੜ ਕੇ ਦੇਖਾਂਗੇ ਤਾਂ ਗਲੀ ਹੋਰ ਢੰਗ ਦੀ ਦਿਖੂਗੀ ਸੋ ਇਸ ਕਰਕੇ ਜਿਹੜੇ ਬੰਦੇ ਆਪ ਪਾਰਟੀ ਦੇ ਵਿੱਚ ਇੱਕ ਟੀਮ ਬਣੀ ਹੋਈ ਆ ਜਿਹੜੇ ਬੰਦੇ ਉਥੋਂ ਚੁਣਦੇ ਆ ਜਾਂ ਜਿਹੜੇ ਆਪਣਾ ਕਾਰਜ ਕਰਦੇ ਆ ਉਹਨਾਂ ਨੂੰ ਥੋੜਾ ਜਿਹਾ ਸਾਨੂੰ ਰੂਮ ਦੇਣਾ ਚਾਹੀਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਅਸੀਂ ਦੇਖਿਆ ਵੀ ਅਸੀਂ ਆਪਣੀ ਪਸੰਦ ਨਾ ਪਸੰਦ ਕੱਲਾ ਕੱਲਾ ਬੰਦਾ ਦੱਸ ਰਹੇ ਹਾਂ ਜੇ ਤੁਹਾਡੀ ਸੁਣਵਾਈ ਮੰਨ ਲੈਂਦੇ ਹਾਂ ਕਿਸੇ ਵੀ ਪਾਰਟੀ ਚਾਹੇ ਉਹ ਆਪ ਆ ਚਾਹੇ ਕਾਂਗਰਸ ਆ ਹੈਗੀ ਆ ਤਾਂ ਤੁਸੀਂ ਉਸ ਨੂੰ ਆਪਣੀ ਸੁਣਵਾਈ ਨੂੰ ਪ੍ਰੈਸ਼ਰ ਨਹੀਂ ਬਣਾ ਸਕਦੇ, ਤੁਸੀਂ ਇੱਕ ਆਪਣਾ ਪੱਖ ਦੱਸ ਸਕਦੇ ਹੋ, ਉਦੋਂ ਬਾਅਦ ਜਿਹੜਾ ਫੈਸਲਾ ਉਹ ਉਹਨਾਂ ਦੀ ਮੈਨੇਜਮੈਂਟ ਨੇ ਕਰਨਾ ਹੁੰਦਾ। ਸੋ ਮੈਨੇਜਮੈਂਟ ਜਿਹੜੀ ਉਹ ਆਪਣੇ ਕਾਰਜ ਚੰਗੇ ਕਰ ਰਿਹਾ, ਜੇ ਚੰਗੇ ਕਾਰਜ ਕਰੂਗੀ ਤਾਂ ਹੀ ਉਹ ਆਪਣਾ ਜਿਹੜੀ ਰਾਜਕਾਜ ਲੈ ਕੇ ਆਊਗੀ। ਸੋ ਕਿਤੇ ਨਾ ਕਿਤੇ ਸਾਨੂੰ ਥੋੜਾ ਜਿਹਾ ਸਬਰ ਸੰਤੋਖ ਬਣਾ ਕੇ ਰੱਖਣਾ ਚਾਹੀਦਾ ਹੈ। ਮੈਂ ਖਾਸ ਕਰਕੇ ਆਪਦੇ ਕਾਰਜਕਰਤਾ ਨੂੰ ਜ਼ਰੂਰ ਬੇਨਤੀ ਕਰਦਾ, ਕਿਉਂਕਿ ਮੇਰੇ ਨਾਲ ਰੋਜ਼ ਪਰਸਨਲ ਪੱਧਰ ਤੇ ਬਹੁਤ ਸਾਰੇ ਸੱਜਣ ਮਿੱਤਰ ਗੱਲਾਂ ਕਰਦੇ ਆ ਤੇ ਉਹ ਇਹ ਗੱਲ ਕਹਿੰਦੇ ਆ ਵੀ ਇਹ ਨਹੀਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਸਾਨੂੰ ਇੱਕ ਚੀਜ਼ ਦੇਖ ਲੈਣੀ ਚਾਹੀਦੀ ਆ ਵੀ ਜਿਹੜੇ ਬੰਦੇ ਅੱਗੇ ਲੱਗੇ ਆ ਉਹ ਸਾਰੇ ਤਕਰੀਬਨ ਸੁਲਝੇ ਹੋਏ ਬੰਦੇ ਆ, ਤੇ ਜੇ ਉਹ ਕੋਈ ਫੈਸਲੇ ਲੈ ਰਹੇ ਆ ਤਾਂ ਕਿਧਾਰ ਤੇ ਲੈ ਰਹੇ ਹੋਣਗੇ। ਸੋ ਉਹਨਾਂ ਨੂੰ ਥੋੜਾ ਜਿਹਾ ਸਪੇਸ ਦੇਣਾ ਚਾਹੀਦਾ ਸਾਨੂੰ। ਹਾਂ, ਜਿਹੜੀ ਸਾਡੀ ਸਾਨੂੰ ਚੀਜ਼ ਆ, ਜਿਹੜੀ ਸਾਡੀ ਆਵਾਜ਼ ਆ ਉਹ ਸੁਣਦੇ ਆ ਤਾਂ ਅਸੀਂ ਆਪਣੀ ਫੀਡਬੈਕ ਰੂਪੀ ਆਵਾਜ਼ ਜ਼ਰੂਰ ਦਈਏ। ਜੇ ਮੰਨ ਲਓ ਤੁਸੀਂ ਆਪਣੇ ਏਰੀਏ ਦੇ ਵਿੱਚ ਕਿਸੇ ਬੰਦੇ ਬਾਰੇ ਬਰੀਕੀ ਚ ਜਾਣਦੇ ਹੋ ਵੀ ਉਹ ਬੰਦਾ ਸਹੀ ਨਹੀਂ ਹੈ ਤੇ ਉਹਨੂੰ ਪਾਰਟੀ ਲਿਆ ਰਹੀ ਆ, ਤਾਂ ਤੁਸੀਂ ਉਹਨੂੰ ਫੀਡਬੈਕ ਦੇ ਤੌਰ ਦੇ ਵਿੱਚ ਪਾਰਟੀ ਨੂੰ ਪਹੁੰਚਦੀ ਕਰੋ ਤੇ ਉਹ ਆਪੇ ਜੇ ਉਹਦੇ ਤੇ ਕੀ ਉਸ ਡਿਸਾਈਡ ਕਰਦੇ ਆ, ਕੀ ਫੈਸਲਾ ਲੈਂਦੇ ਆ, ਤੇ ਇਹ ਉਹਨਾਂ ਦੇ ਹੱਥ ਚ ਹੋਣਾ ਚਾਹੀਦਾ। ਸੋ ਦੋਸਤੋ, ਖਬਰਾਂ ਦੇ ਵਿੱਚ ਜਿਹੜੀ ਇੱਕ ਹੋਰ ਖਬਰ ਅੱਜ ਦਿਖਾਈ ਦੇ ਰਹੀ ਆ ਉਹ ਹੈਗੀ ਜੀ, ਕਹਿੰਦੇ ਗੋਰਿਆਂ ਨੂੰ ਟੈਨਸ਼ਨ ਫ੍ਰੀ ਰਹਿਣਾ ਸਿਖਾਏਗੀ ਪੰਜਾਬ ਪੁਲਿਸ। ਥੋੜੀ ਜਿਹੀ ਅਜੀਬ ਜੀ ਖਬਰ ਆ ਜੀ ਵੀ ਪੰਜਾਬ ਪੁਲਿਸ ਗੋਰਿਆਂ ਨੂੰ ਹੁਣ ਟੈਨਸ਼ਨ ਫ੍ਰੀ ਰਹਿਣਾ ਸਿਖਾਊਗੀ। ਕਹਿੰਦੇ ਕੈਨੇਡਾ ਤੇ ਇੰਗਲੈਂਡ ਦੇ ਪੁਲਿਸ ਅਧਿਕਾਰੀ ਕਰ ਰਹੇ ਨੇ ਸਰਵੇ। ਸੋ ਕਹਿੰਦੇ ਜੀ ਇੰਗਲੈਂਡ ਤੇ ਕੈਨੇਡਾ ਦੀ ਜਿਹੜੀ ਟੀਮ ਆ ਉਹ ਇੱਕ ਸਰਵੇ ਕਰ ਰਹੀ ਆ ਤੇ ਉਹਦੇ ਚ ਉਹ ਦੇਖ ਰਹੀ ਆ ਵੀ ਜਿਹੜੀ ਪੰਜਾਬ ਪੁਲਿਸ ਆ ਜਿਹੜੀ ਉਹ ਟੈਨਸ਼ਨ ਫ੍ਰੀ ਰਹਿੰਦੀ ਆ ਤੇ ਉਹ ਗੋਰੇ ਕਿਵੇਂ ਟੈਨਸ਼ਨ ਫ੍ਰੀ ਰਹਿਣ। ਅਜੀਬ ਜੀ ਖਬਰ ਨਹੀਂ ਲੱਗਦੀ ਤੁਹਾਨੂੰ ਇਹ? ਮੈਨੂੰ ਤਾਂ ਬੜੀ ਅਜੀਬ ਜੀ ਲੱਗਦੀ ਆ ਵੀ ਪੰਜਾਬ ਪੁਲਿਸ ਕਿਵੇਂ ਤੇ ਕਿੱਥੇ ਟੈਨਸ਼ਨ ਫ੍ਰੀ ਰਹਿੰਦੀ ਆ, ਜਾਂ ਕਿੱਥੇ ਉਹ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਸਪੈਸ਼ਲ ਉਹ ਸਾਨੂੰ ਦਿੰਦੀ ਆ ਜਿਹਦੇ ਨਾਲ ਕਿ ਸਾਨੂੰ ਇਹ ਲੱਗੇ ਵੀ ਪੁਲਿਸ ਆ ਜਿਹੜੀ ਟੈਨਸ਼ਨ ਫ੍ਰੀ ਆ। ਮੈਨੂੰ ਤਾਂ ਇੰਨਾ ਕੁ ਪਤਾ ਵੀ ਆਮ ਬੰਦਾ ਭਾਵੇਂ ਸਿਪਾਹੀ ਤੋਂ ਡਰੀ ਜਾਵੇ ਚਾਹੇ ਹੌਲਦਾਰ ਤੋਂ ਡਰੀ ਜਾਵੇ, ਪਰ ਜਿਹਨੂੰ ਅੰਦਰਲਾ ਸਟਰਕਚਰ ਪਤਾ ਉਹਦੇ ਚ ਦੋ ਹੀ ਅਹੁਦੇ ਹੁੰਦੇ ਆ ਜੀ। ਕਹਿੰਦੇ ਇੱਕ ਤਾਂ ਥਾਣੇਦਾਰ ਤੇ ਦੂਜਾ ਜ਼ਿਲ੍ਹੇ ਦਾ SSP, ਜਿਹੜੇ ਕਿ ਥੋੜੀ ਬਹੁਤ ਉਹਨਾਂ ਤੇ ਚੌਧਰ ਵੱਧ ਚਲਾਉਂਦੇ ਆ ਤੇ ਡਰਦੇ ਘੱਟ ਆ ਥੋੜੇ ਜੇ, ਪਰ ਨਹੀਂ ਤਾਂ ਪੁਲਿਸ ਦੇ ਵਿੱਚ ਕਿਹੋ ਜਿਹਾ ਸਿਸਟਮ ਆ ਜੀ ਵੀ ਸਿਪਾਹੀ ਤੋਂ ਲੈ ਕੇ DIG ਤੱਕ ਹਰ ਅਹੁਦੇਦਾਰ ਦੂਜੇ ਵੱਡੇ ਅਹੁਦੇਦਾਰ ਤੋਂ ਡਰੀ ਜਾਂਦਾ ਤੇ ਜਦੋਂ ਮਰਜ਼ੀ ਜੀ ਕਰੇ ਕੋਈ ਇੱਕ ਦੂਜੇ ਨੂੰ ਝਿੜਕ ਕੇ ਭੁੰਜੇ ਲਾ ਕੇ ਬਿਠਾ ਦਿੰਦਾ। ਕੋਈ ਐਡੀ ਜਿਹੜੀ ਬਾਹਰ ਦਿਖਣ ਦੀ ਗੱਲ ਹੁੰਦੀ ਆ ਉੱਡੀ ਗੱਲ ਨਹੀਂ ਹੁੰਦੀ ਅੰਦਰ ਖਾਤੇ। ਸੋ ਮੈਨੂੰ ਉਮੀਦ ਆ ਜੀ ਵੀ ਜਿਹੜੀ ਇੰਗਲੈਂਡ ਤੇ ਕੈਨੇਡਾ ਦੇ ਜਿਹੜੇ ਸਰਵੇਕਾਰ ਆਏ ਆ ਉਹ ਉਮੀਦ ਆ ਸਾਨੂੰ ਕੁਝ ਚੰਗੀ ਜਰੀ ਜ਼ਰੂਰ ਦੇ ਕੇ ਜਾ ਸਕਦੇ ਆ ਪੰਜਾਬ ਪੁਲਿਸ ਨੂੰ। ਪੰਜਾਬ ਪੁਲਿਸ ਕੋਲੋਂ ਕੁਝ ਲੈਣ ਨੂੰ ਹੋਊਗਾ ਮੇਰਾ ਹਲੇ ਤੱਕ ਤਾਂ ਦੇਖਦਾ ਨਹੀਂ, ਪਰ ਹੋ ਸਕਦਾ ਜੀ ਅੰਦਰ ਖਾਤੇ ਕੁਝ ਚੰਗਾ ਵੀ ਪੰਜਾਬ ਪੁਲਿਸ ਚ ਹੋਵੇ, ਆਪਾਂ ਮੁਨਕਰ ਵੀ ਨਹੀਂ ਹੋ ਸਕਦੇ। ਸੋ ਦੋਸਤੋ, ਗੀਤ ਆਪਾਂ ਇੱਕ ਹੋਰ ਸੁਣ ਲਈਏ, ਗੱਲਾਂ ਬਾਤਾਂ ਕਾਫੀ ਹੋਈਆਂ ਤੇ ਉਦੋਂ ਬਾਅਦ ਫੋਨ ਲੈਣੇ ਆ ਜੀ ਤੁਹਾਡੇ ਤੇ ਫੋਨ ਲਾਈਨਾਂ ਅਸੀਂ ਖੋਲਤੀਆਂ ਜੀ 02-85-99-28-11 ਸਾਡਾ ਨੰਬਰ ਆ ਜੀ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਸੋ ਜੋ ਵੀ ਸੱਜਣ ਮਿੱਤਰ ਕਿਸੇ ਵੀ ਵਿਸ਼ੇ ਤੇ ਗੱਲਬਾਤ ਕਰਨੀ ਚਾਹੇ ਤਾਂ ਉਹਦਾ ਸਵਾਗਤ ਹੈ ਜੀ।
ਆਖ ਤੇ ਫਰੰਟ ਪੱਲਾ ਉਹ ਛਿੜਾ ਗਈ, ਸੀਨੇ ਅੱਗ ਲਾ ਗਈ,
ਅੱਗ ਲਾ ਗਈ,
ਮਰ ਜਾਣੀ ਪੂਜਾ ਜਮਾ ਕੱਚੇ ਲਾ ਗਈ, ਸਾਰੇ ਪੈਸੇ ਖਾ ਗਈ,
ਪੈਸੇ ਖਾ ਗਈ।
ਆਖ ਕੇ ਫਰੰਟ ਪੱਲਾ ਉਹ ਛਿੜਾ ਗਈ, ਸੀਨੇ ਅੱਗ ਲਾ ਗਈ, ਮਰ ਜਾਣੀ ਪੂਜਾ ਜਮਾ ਕੱਚੇ ਲਾ ਗਈ, ਸਾਰੇ ਪੈਸੇ ਖਾ ਗਈ। ਖੁਦ ਨੂੰ ਮੈਂ ਕਮਰੇ ਚ ਬੰਦ ਕਰਕੇ ਸਾਈਡ ਗਾਣਾ ਲਾ ਲਿਆ, ਵੱਡਾ ਭਾਈ ਬਣ ਗਿੱਲ,
ਵੱਡਾ ਭਾਈ ਬਣ ਗਿੱਲ,
ਵੱਡਾ ਭਾਈ ਬਣ ਗਿੱਲ।
ਸੱਦੀ ਸੀ ਬਰਾਤ ਘੱਟ ਜ਼ਿਆਦਾ ਆ ਗਈ, ਉਹ ਤਾਂ ਭੁੱਖ ਪਾ ਗਈ,
ਭੁੱਖ ਪਾ ਗਈ,
ਟੇਬਲਾਂ ਤੇ ਲਾਈ ਮਠਿਆਈ 40 ਕਿਲੋ ਮਿੰਟਾਂ ਚ ਖਾ ਗਈ,
ਖਾ ਗਈ।
ਸੱਦੀ ਸੀ ਬਰਾਤ ਘੱਟ ਜ਼ਿਆਦਾ ਆ ਗਈ, ਉਹ ਤਾਂ ਭੁੱਖ ਪਾ ਗਈ, ਟੇਬਲਾਂ ਤੇ ਲਾਈ ਮਠਿਆਈ 40 ਕਿਲੋ ਮਿੰਟਾਂ ਚ ਖਾ ਗਈ। ਮੁੰਡੇ ਦੇ ਮਾਮੇ ਨੇ ਜੱਗ ਡੂੰਘਾ ਚਟਣੀ ਦਾ ਜਦੋਂ ਮੂੰਹ ਨੂੰ ਲਾ ਲਿਆ, ਕੌਫੀ ਦੇ ਸਟਾਲ ਉੱਤੇ, ਤੋਂ ਛੱਡ ਭੱਜਿਓ ਤਾਂ ਖੇਤਾਂ ਵਿੱਚ ਦੀ ਰਿਕਸ਼ਾ ਕਰਾ ਲਿਆ ਕੌਫੀ ਦੇ ਸਟਾਲੇ ਉੱਤੇ ਕੁੜੀ ਦੇ ਭਰਾਵਾਂ ਨੇ ਵਿਚੋਂ ਲਟਾ ਲਿਆ
ਜੀ ਦੋਸਤੋ ਮੈਨੂੰ ਲੱਗਦਾ ਕਾਮੇਡੀ ਗਾਣਾ ਸੀ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਇਹ ਗੱਲਾਂ ਜਿਹੀਆਂ ਕਿਹੋ ਜਿਹੀਆਂ ਕਰ ਰਹੇ ਆ ਪਰ ਇਹ ਹੈਪੀ ਮਨੀਲਾ ਜਿਹੜੇ ਕਿ ਬੜੇ ਵਧੀਆ ਕਾਮੇਡੀ ਜਿਹੜੇ ਸੌਂਗ ਕੱਢਦੇ ਰਹਿੰਦੇ ਆ ਵੇਲੇ ਵੇਲੇ ਸਿਰ ਉਹਨਾਂ ਦਾ ਇੱਕ ਗੀਤ ਸੀ ਪਰ ਅਸੀਂ ਗੀਤ ਫੇਡ ਕੀਤਾ ਜੀ ਕਿਉਂਕਿ ਸਾਡੇ ਕੋਲ ਕਾਲ ਪਹੁੰਚ ਚੁੱਕੀ ਆ ਗੁਰਪ੍ਰੀਤ ਗਿੱਲ ਕੈਨਬਰਾ ਹੋਰਾਂ ਦੀ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਅੱਜ ਉਹ ਕਿਸ ਵਿਸ਼ੇ ਤੇ ਕੀ ਗੱਲ ਕਰਨੀ ਚਾਹੁੰਗੇ ਸੋ ਗੁਰਪ੍ਰੀਤ ਜੀ ਸਵਾਗਤ ਆ ਤੁਹਾਡਾ
ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ ਤੇ ਸਰਬਜੀਤ ਭਾਈ ਜੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਸੁਣ ਰਹੇ ਨੇ
ਸਤਿ ਸ੍ਰੀ ਅਕਾਲ ਜੀ ਤੇ ਕੀ ਚੱਲ ਰਿਹਾ ਜੀ ਕੈਨਬਰਾ ਦੇ ਵਿੱਚ
ਕੈਨਬਰਾ ਚ ਮੀਂਹ ਪੈ ਰਿਹਾ ਤੇ ਨਾਲ ਧੁੱਪ ਨਿਕਲੀ ਆ ਤੇ ਦੂਜੇ ਪਾਸੇ ਬੱਦਲ ਆ ਸੋ 7 ਡਿਗਰੀ ਟੈਂਪਰੇਚਰ ਆ ਤੇ ਠੰਡ ਮਾਰ ਰਹੀ
ਤੁਸੀਂ ਫਿਰ ਇੰਨੇ ਲੰਮੇ ਥੋੜਾ ਦੱਸੀ ਦਾ ਹੁੰਦਾ ਹਰ ਚੀਜ਼ ਦੇ ਵਿੱਚ ਸ਼ਾਰਟ ਫਾਰਮ ਨਿਕਲੀ ਹੋਈ ਤੁਸੀਂ ਕਹਿਣਾ ਸੀ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ
ਮੈਂ ਤਾਂ ਅੱਜ ਤੱਕ ਦੇਖਿਆ ਨੀ ਸੋ ਮੈਂ ਤਾਂ ਨੀ ਕਿਹਾ ਜੀ ਜੇਕਰ ਮੈਂ ਲਾਈਵ ਦੇਖ ਲਿਆ ਫੇਰ ਗੱਲ ਮੰਨ ਜੂ
ਨਹੀਂ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਵੀ ਜਦੋਂ ਧੁੱਪ ਨਿਕਲਦੇ ਮੀਂਹ ਪੈਂਦਾ ਤਾਂ ਉਹਨੂੰ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਉਦੋਂ
ਹਾਂਜੀ ਹਾਂਜੀ ਮੈਂ ਵੀ ਗੱਲ ਸੁਣੀ ਹੋਈ ਹੈ ਹਾਂਜੀ ਹਾਂਜੀ ਤੇ ਤੁਸੀਂ ਚਲੋ ਕੈਨੇਡਾ ਦਾ ਟੂਰ ਲਾ ਕੇ ਆਏ ਉੱਥੇ ਵੀ ਤੁਸੀਂ ਕਾਫੀ ਗੱਲਾਂ ਨੂੰ ਉਹ ਇੱਕ ਜਿਹੜੀ ਅਪ ਹਿੱਲ ਸੀ ਉੱਥੇ ਪਾਣੀ ਡੋਲਣ ਵਾਲੀ ਗੱਲ ਉਹ ਵੀ ਮੈਂ ਦੇਖੀ ਸੀ ਉਹ ਚਲੋ ਉਹ ਵੀ ਤੁਸੀਂ ਇਨਵੈਸਟੀਗੇਸ਼ਨ ਕਰਕੇ ਆਏ ਹੋ ਵੀ ਵਧੀਆ ਲੱਗਾ ਜਦੋਂ ਵੀ ਇੱਕ ਜਿਹੜਾ ਮਿਥ ਨੂੰ ਬਸਟ ਕਰ ਰਹੇ ਹੋ ਵਧੀਆ ਲੱਗਾ ਤੁਹਾਡੀ ਵੀਡੀਓ ਦੇਖ ਕੇ ਤੇ ਬਾਕੀ ਮੈਂ ਤਾਂ ਜੀ ਗੱਲ ਕੀ ਕਹਿੰਦੇ ਹੁੰਦੇ ਹੋ ਮੁੱਲੇ ਦੀ ਮੌਤ ਜਿਹੜੀ ਦੌਰ ਹੈ ਮਸੀਤ ਤੱਕ ਆਮ ਆਦਮੀ ਪਾਰਟੀ ਦੀ ਗੱਲ ਕਰਨੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਥੋੜਾ ਸਬਰ ਰੱਖੋ ਸਬਰ ਆਪਣੇ ਪੰਜਾਬੀਆਂ ਚ ਹੈ ਨੀ ਗਾ ਮੈਂ ਬਹੁਤ ਫੇਸਬੁੱਕ ਦੇ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ ਨਾ ਉਹਨਾਂ ਨਾਲ ਵੀ ਬਹਿਸ ਚੱਲਦੀ ਆ ਪਾਰਟੀ ਚ ਗਲਤ ਹੋ ਰਿਹਾ ਪਾਰਟੀ ਚ ਆਹ ਹੋ ਰਿਹਾ ਪਾਰਟੀ ਚ ਉਹ ਹੋ ਰਿਹਾ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਹੈ ਵੀ ਜੇ 2017 ਦਾ ਮੌਕਾ ਖੁੰਝ ਗਿਆ ਨਾ ਤੇ ਫਿਰ 5 ਸਾਲ ਵੀ ਚੋਪੀ ਕਰਕੇ ਬਹਿ ਜਿਓ ਵੀ ਫਿਰ ਭਾਣਾ ਮਿੱਠਾ ਜਿਹੜਾ ਹੈਗਾ ਨਾ ਉਹ ਬਸ ਮੰਨ ਕੇ ਚੱਲਿਓ ਵੀ ਜੋ ਉੱਥੇ ਹੋਊਗਾ ਪੰਜਾਬ ਦੇ ਵਿੱਚ ਕਿਉਂਕਿ ਇਸ ਵੇਲੇ ਜੋ ਉਹਨਾਂ ਨੇ ਬਰਬਾਦੀ ਕਰ ਦਿੱਤੀ ਹੈ 2.5 ਲੱਖ ਕਰੋੜ ਦਾ ਇਸ ਵੇਲੇ ਕਰਜ਼ਾ ਪੰਜਾਬ ਦੇ ਉੱਤੇ ਪਿੱਛੇ ਜੇ ਫਿਗਰ ਆਈ ਹੈ ਵੀ 1 ਸਾਲ ਦੇ ਵਿੱਚ ਉਹਨਾਂ ਨੇ 1 ਲੱਖ ਦਰਖਤ ਕੱਟਿਆ ਹਰੇਕ ਸਾਲ ਸੋ 9 ਸਾਲਾਂ ਦੇ ਵਿੱਚ 9 ਲੱਖ ਤੋਂ ਉੱਤੇ ਦਰਖਤ ਕੱਟ ਚੁੱਕੇ ਨੇ ਪੰਜਾਬ ਦੇ ਵਿੱਚ ਠੀਕ ਹੈ ਉਹਦੇ ਨਾਲ ਜਿਹੜਾ ਕਲਾਈਮੇਟ ਹੈ ਉਹ ਵੀ ਚੇਂਜ ਹੁੰਦਾ ਸੋ ਡੀਪਲੀ ਮੈਂ ਜੇ ਤੁਸੀਂ ਅਨਾਲਿਸਿਸ ਕਰਨਾ ਨਾ ਵੀ ਕਿਉਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨੀ ਆ ਸਿਰਫ ਉਹਨਾਂ ਨੇ ਤੁਹਾਨੂੰ ਇੱਕ ਚੰਗੀ ਗਵਰਨੈਂਸ ਦੇਣੀ ਆ ਵੀ ਜਿਹੜੀ ਗਵਰਨਮੈਂਟ ਕੰਮ ਕਰਦੀ ਹੁੰਦੀ ਹੈ ਉਹਨਾਂ ਨੇ ਕੋਈ ਉਹਨਾਂ ਕੋਲ ਜੀਨੀ ਨੀ ਹੈਗਾ ਵੀ ਅਲਾਦੀਨ ਦਾ ਚਿਰਾਗ ਨੀ ਹੈਗਾ ਵੀ ਉਹਨਾਂ ਨੇ ਸਾਰੀਆਂ ਤੁਹਾਡੀਆਂ ਪ੍ਰੋਬਲਮ ਇਕਦਮ ਫਿਕਸ ਕਰ ਦੇਣੀਆਂ ਪਰ ਇਹ ਹੈ ਵੀ ਨਵੀਆਂ ਪ੍ਰੋਬਲਮਸ ਨੀ ਕ੍ਰੀਏਟ ਕਰਨੇ ਵੀ ਜੇ 2.5 ਲੱਖ ਦਾ ਕਰਜ਼ਾ 2.5 ਲੱਖ ਦੇ ਕਰਜ਼ੇ ਤੋਂ ਉੱਤੇ ਨੀ ਕਰਜ਼ਾ ਜਾਊਗਾ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ ਸਭ ਤੋਂ ਪਹਿਲਾਂ ਤੁਸੀਂ ਇਹੀ ਦੇਖ ਲਓ ਵੀ ਉਹ ਕਰਜ਼ਾ ਕਿੱਦਾਂ ਘਟਾਉਣਗੇ ਵੀ ਜਿਹੜੀਆਂ ਸਿਕਿਉਰਿਟੀ ਦੇ ਇੰਨਾ ਖਰਚਾ ਕੀਤਾ ਜਾ ਰਿਹਾ ਬਾਦਲ ਸਾਹਿਬ ਦੀ ਨਾਲ ਮੈਂ ਵੀਡੀਓ ਵੀ ਸ਼ੇਅਰ ਕੀਤੀ ਸੀ 45 ਜਿਪਸੀਆਂ ਨੇ ਜੀ ਬਾਦਲ ਸਾਹਿਬ ਦੇ ਲਸ਼ਕਰ ਦੇ ਵਿੱਚ ਉਹ ਦੇਖੋ ਸਾਰਾ ਜੇ ਤੁਸੀਂ ਉਹਨੂੰ ਘਟਾ ਹੀ ਦੋ 1-2 ਹੀ ਰੱਖ ਦੋ ਤੁਸੀਂ ਦੇਖੋ ਹਰੇਕ ਰੂਟ ਤੇ ਕਿੰਨਾ ਪੈਸਾ ਬਚੂਗਾ ਹਰੇਕ MLA ਦੇ ਨਾਲ 4-5 ਜਿਪਸੀਆਂ ਨੇ ਉਹਨੂੰ ਘਟਾ ਕੇ ਤੁਸੀਂ 1 ਵੀ ਕਰ ਦੂੰਗੇ ਉਹਦੇ ਹਰੇਕ ਰੂਟ ਤੇ ਹਰੇਕ ਤੇਲ ਤੇ ਕਿੰਨਾ ਖਰਚਾ ਬਚੂਗਾ ਜਿਹੜਾ ਪੈਸਾ ਤੁਸੀਂ ਦੇ ਰਹੇ ਹੋ ਉਹ ਸਿਰਫ ਸਿਕਿਉਰਿਟੀ ਤੇ ਇਹਨਾਂ ਦੇ ਰਹਿਸ਼ਾਂ ਵਾਸਤੇ ਦੇ ਰਹੇ ਹੋ ਤੁਹਾਨੂੰ ਔਨ ਦਾ ਗਰਾਊਂਡ ਕੀ ਮਿਲ ਰਿਹਾ ਤੁਸੀਂ ਇੱਕ MLA ਕੋਲੋਂ ਜੇ ਤੁਹਾਡੇ MLA ਕੋਲ ਬੱਸ ਸਟੈਂਡ ਹੀ 10 ਸਾਲ ਚ ਬਣਿਆ ਇੱਕ ਬੱਸ ਸਟੈਂਡ ਸਿਰਫ ਇੱਕ ਬੱਸ ਸਟੈਂਡ ਵੀ ਮੈਂ ਹਵਾਈ ਏਡਾ ਨੀ ਕਹਿ ਰਿਹਾ ਜਸਟ ਨਾਰਮਲ ਬੱਸ ਸਟੈਂਡ ਵੀ 10-15 ਬੱਸਾਂ ਖੜਨ ਲਈ ਜੇ ਉਹ ਕੋ ਇਹ ਨੀ ਬਣਿਆ 10 ਸਾਲ ਦੇ ਵਿੱਚ ਫਿਰ ਉਹ ਕਿਉਂ ਵੋਟ ਤੁਹਾਡੀ ਉਹ ਤੁਸੀਂ ਉਹਨੂੰ ਕਿਉਂ ਵੋਟ ਪਾਓਗੇ ਹੁਣ ਗੱਲ ਆਉਂਦੀ ਆਮ ਆਦਮੀ ਪਾਰਟੀ ਦੀ ਸਾਡੇ ਕੋਲ ਲਾਈਵ ਐਗਜ਼ਾਮਪਲ ਆ ਆਪਾਂ ਕੋਈ ਵੀ ਫਿਲਮ ਦੇਖਣ ਜਾਂਦੇ ਨਾ ਜਿੱਦਾਂ ਸਲਮਾਨ ਖਾਨ ਦੀ ਫਿਲਮ ਦੇਖਣ ਗਏ ਵੀ ਉਹ 200 ਕਰੋੜ ਪਾਰ ਕਰ ਗਈ ਲੋਕ ਤਾਂ ਦੇਖਣ ਜਾਂਦੇ ਨੇ ਕਿਉਂਕਿ ਉਹਦੀ ਪ੍ਰੀਵੀਅਸ ਫਿਲਮ ਵਧੀਆ ਸੀ ਉਹਦੀ ਬਜਨਕੀ ਬਾਈਜਨ ਵਧੀਆ ਫਿਲਮ ਸੀ ਇਹੀ ਗੱਲ ਆਮ ਆਦਮੀ ਪਾਰਟੀ ਤੇ ਆ ਵੀ ਜੇ ਆਪਾਂ ਉਹਨਾਂ ਦਾ ਦਿੱਲੀ ਚ ਕੰਮ ਦੇਖੀਏ ਨਾ ਉਹਨਾਂ ਨੇ 1 ਸਾਲ ਦੇ ਵਿੱਚ 17 ਵਾਰੇ ਆਪਣੇ ਪੂਰੇ ਕੀਤੇ ਨੇ ਵਿੱਚ 70 ਦੇ ਵਿੱਚੋਂ
ਜੀ ਜੀ ਸੋ ਪਰ ਇੱਥੇ ਮੈਂ ਗੁਰਪ੍ਰੀਤ ਗੁਰਪ੍ਰੀਤ ਸਰੋਤਿਆਂ ਦਾ ਇੱਕ ਸਵਾਲ ਇਹ ਆਉਂਦਾ ਤਕਰੀਬਨ ਆਪਣੇ ਕੋਲੇ, ਉਹ ਇਹ ਆਉਂਦਾ ਵੀ ਜੇ ਆਪਾਂ ਹੁਣ ਤੁਸੀਂ ਦੱਸਿਆ ਵੀ ਖਰਚੇ ਘਟਾ ਸਕਦੇ ਹਾਂ, ਬਿਲਕੁਲ ਮੈਨੂੰ ਵੀ ਇਹ ਚੀਜ਼ ਮੈਂ ਲਾਈਵ ਦੇਖੀ ਵੀ ਇੱਕ ਸੈਂਟ ਨਾਲ ਵੀ ਤੁਸੀਂ ਬਹੁਤ ਕੁਛ ਬਚਾ ਸਕਦੇ ਹੋ, ਤਾਂ ਉਹ ਉਹਦੇ ਵਿੱਚ ਗੱਲ ਇਹ ਆਉਂਦੀ ਹੈ ਵੀ ਇਹਨਾਂ ਨੂੰ ਇਹਨਾਂ ਤੇ ਦੋਸ਼ ਲੱਗਿਆ ਸੀ ਪਿੱਛੇ ਜੇ ਵੀ 25 ਪਾਰਲੀਮੈਂਟ ਸੈਕਟਰੀ ਬਣਾ ਤੇ ਉਹਨਾਂ ਦੇ ਖਰਚੇ ਵਧਾ ਲਏ, ਤਾਂ ਉਹਨੂੰ ਕਿਸ ਐਂਗਲ ਤੋਂ ਲੈਂਦੇ ਹੋ ਤੁਸੀਂ?
ਉਹਨਾਂ ਨੂੰ ਕੋਈ ਐਕਸਟਰਾ ਇਹਨਾਂ ਨੇ ਦਿੱਤੀ ਨੀ, ਉਹਦਾ ਉਹ ਤਾਂ ਉਹਨਾਂ ਨੂੰ ਪਾਵਰ ਦਿੱਤੀਆਂ ਨੇ ਵੀ ਉਹ ਜਾ ਕੇ ਗਰਾਊਂਡ ਵਰਕ ਤੇ ਕੰਮ ਕਰ ਸਕਣ। ਇੱਕ ਐਮ ਐਲ ਏ ਦੀ ਪਾਵਰ ਉਨੀ ਨੀ ਹੁੰਦੀ ਵੀ ਅਫਸਰ ਸ਼ਾਹੀ ਤੋਂ ਕੰਮ ਕਰਾ ਲਵੇ, ਪਰ ਇੱਕ ਪ੍ਰਿੰਸੀਪਲ ਸੈਕਟਰੀ ਦੀ ਉਨੀ ਪਾਵਰ ਹੁੰਦੀ ਵੀ ਅਫਸਰ ਸ਼ਾਹੀ ਤੋਂ ਕੰਮ ਕਰਾ ਲਵੇ, ਪਰ ਉਹਨਾਂ ਨੂੰ ਕੋਈ ਐਕਸਟਰਾ ਬੈਨੀਫਿਟ ਨੀ ਦਿੱਤੇ। ਜਦਕਿ ਜੇ ਪੰਜਾਬ ਦੇ ਜਿਹੜੇ ਤੁਸੀਂ ਇਹਨਾਂ ਨੇ ਪ੍ਰਿੰਸੀਪਲ ਸੈਕਟਰੀ ਬਣਾਏ ਨੇ, ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ, ਸਾਰੀਆਂ ਇਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਕੈਬਨਿਟ ਮੰਤਰੀ ਦੀਆਂ, ਤੇ ਉਹ ਸਗੋਂ ਜ਼ਿਆਦਾ ਬੋਲਦੇ ਆ ਉੱਥੇ ਦੇ ਨਾਲ ਤਾਂ ਹਟਾਏ ਆ ਵੀ ਜਿਹੜੇ ਇਹਨਾਂ ਦੇ ਮੰਤਰੀ ਨੇ ਮੰਤਰੀਆਂ ਤੋਂ ਐਕਸਟਰਾ ਐਮ ਐਲ ਏ ਦੇ ਨੇੜੇ ਉਹਨਾਂ ਤੋਂ ਕੰਮ ਲਿਆ ਜਾ ਸਕੇ, ਉਹ ਕੰਮ ਕਰ ਰਹੇ ਸੀ, ਤਾਂ ਕਰਕੇ ਇਹਨਾਂ ਨੇ ਰਫੜ ਪਾਇਆ ਵੀ 21 ਐਮ ਐਲ ਏ ਕਿਉਂ ਬਣਾ ਦਿੱਤੇ ਜੀ। ਤੇ ਮਿੰਟੂ ਬਾਈ ਜੀ ਮੈਨੂੰ ਹੁਣ ਜਾਣਾ ਪੈਣਾ, ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ।
ਜੀ 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 ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਸੋ ਦੋਸਤੋ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ, ਉਹਨਾਂ ਨੇ ਆਪਣਾ ਪੱਖ ਜਿਹੜਾ ਰੱਖਿਆ ਤੇ ਉਮੀਦ ਆ ਤੁਸੀਂ ਵੀ ਸਹਿਮਤ ਹੋਵੋਗੇ। ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, 5536। ਸਤਿ ਸ੍ਰੀ ਅਕਾਲ ਜੀ, ਹੈਲੋ ਹੈਲੋ 5536। ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
ਸਤਿ ਸ੍ਰੀ ਅਕਾਲ ਜੀ ਮਿੰਟੂ ਸਾਹਿਬ ਜੀ, ਆਪਾਂ ਮੈਂ ਗੁਰਮੇਲ ਧਾਲੀਵਾਲ ਬੋਲ ਰਿਹਾ ਜੀ ਸਿਡਨੀ ਤੋਂ, ਔਰ ਪਹਿਲੀ ਵਾਰ ਕਾਲ ਕਰ ਰਿਹਾ ਹਰਮਨ ਰੇਡੀਓ ਨੂੰ, ਸੁਣਦਾ ਬਹੁਤ ਮੈਂ ਰੇਡੀਓ ਤੁਹਾਡਾ।
ਔਰ ਜੀ ਜੀ ਬਹੁਤ ਮਿਹਰਬਾਨੀ ਧਾਲੀਵਾਲ ਸਾਹਿਬ,
ਸਭ ਤੋਂ ਪਹਿਲਾਂ ਤਾਂ ਹਰਮਨ ਰੇਡੀਓ ਦੀ ਪੂਰੀ ਟੀਮ ਤੇ ਜਿਹੜੇ ਦੁਨੀਆ ਭਰ ਵਿੱਚ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਕਬੂਲ ਹੈ ਜੀ।
ਹਾਂਜੀ ਤੁਸੀਂ ਹੁਣੇ ਜ਼ਿਕਰ ਕੀਤਾ ਜੀ ਥੋੜਾ ਜਿਹਾ, ਜਿਹੜਾ ਮੈਂ ਗੱਲ ਕਰਨੀ ਚਾਹਾਂਗਾ ਕਿ ਬਾਹਰੋਂ ਇੰਗਲੈਂਡ ਤੋਂ ਤੇ ਸ਼ਾਇਦ ਤੁਸੀਂ ਅਮਰੀਕਾ ਗਿਆ ਕਿ ਕੈਨੇਡਾ ਗਿਆ ਕਿ ਉੱਥੋਂ ਸਰਵੇ ਟੀਮ ਆ ਰਹੀ ਹੈ ਪੰਜਾਬ ਪੁਲਿਸ ਕੋਲੋਂ ਸਿੱਖਣ ਕਿ ਟੈਨਸ਼ਨ ਫ੍ਰੀ ਅਸੀਂ ਕਿੱਦਾਂ ਨੌਕਰੀ ਕਰਨੀ ਹੈ ਜਾਂ ਜ਼ਿੰਦਗੀ ਜਿਉਣੀ ਹੈ। ਉਹਦੇ ਵਿੱਚ ਮੇਰੀਆਂ ਦੋ ਰਾਏਵਾਂ ਨੇ, ਆਪਣੀ ਆਪਣੀ ਰਾਏ ਹਰ ਇੱਕ ਦੀ ਬੇਸਿਕਲੀ। ਤੇ ਇੱਕ ਤਾਂ ਮੈਂ ਕਹੂੰਗਾ ਵੀ ਪੰਜਾਬ ਪੁਲਿਸ, ਮੇਰਾ ਖਿਆਲ ਹੈ ਵੀ ਪੰਜਾਬ ਪੁਲਿਸ ਵਾਂਗੂ ਸਿੱਖ ਕੇ ਜਾਣ ਕੇ ਸ਼ਾਮ ਨੂੰ ਪਿੱਗ ਲਾ ਲਓ, ਤਿੰਨ ਦੂਰ ਛੱਡਣ ਤੋਂ ਪਹਿਲਾਂ ਤੇ ਟੈਨਸ਼ਨ ਆਪੇ ਚੱਕੀ ਜਾਊਗੀ। ਔਰ ਇੱਕ ਤਾਂ ਇਹ ਤਰੀਕਾ ਹੈਗਾ ਟੈਨਸ਼ਨ ਫ੍ਰੀ ਹੋਣ ਦਾ ਜੀ। ਦੂਸਰਾ ਮੈਂ ਇਹਦੇ ਨਾਲ ਹੀ ਕੰਟਰਾਡਿਕਟਰੀ ਜਿਹੜੀ ਹੈਗੀ ਆ ਉਹ ਗੱਲ ਕਰਾਂਗਾ ਕਿ ਆਪਾਂ ਕੱਲ ਪਰਸੋਂ ਦੀ ਨਿਊਜ਼ ਹੈ ਫੇਸਬੁੱਕ ਤੇ ਨਿਊਜ਼ ਪੇਪਰਾਂ ਦੇ ਵਿੱਚ ਕਿ ਮਨਵਿੰਦਰ ਸਿੰਘ ਐਸ ਐਸ ਪੀ ਫਿਰੋਜ਼ਪੁਰ ਜਿਹੜਾ ਹੈਗਾ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਡੈਥ ਹੋ ਗਈ ਹੈ।
ਜੀ ਜੀ ਜੀ
ਤੇ ਉਹ ਕਿਹਾ ਜਾ ਰਿਹਾ ਕਿ ਜਿਹੜਾ ਪੁਲਿਸ ਟੈਨਸ਼ਨ ਦੇ ਵਿੱਚ ਸਟ੍ਰੈਸ ਕਰਕੇ ਉਹਨਾਂ ਦੀ ਡੈਥ ਹੋਈ ਹੈ। ਤੇ ਹੁਣ ਇਹ ਪਤਾ ਨੀ ਜਿੱਦਾਂ ਤੁਸੀਂ, ਮੈਂ ਤੁਹਾਡੀ ਗੱਲ ਸੁਣ ਰਿਹਾ ਸੀਗਾ, ਮੈਂ ਤੁਹਾਡਾ ਬੜਾ ਜਿਹੜਾ ਫੋਨ ਹੈ, ਵੈਸੇ ਤਾਂ ਪੂਰਾ ਹਰਮਨ ਰੇਡੀਓ ਦਾ ਹੀ ਮੈਂ ਬਹੁਤ ਸੁਣਦਾ, ਪਰ ਮੈਂ ਕਾਲ ਪਹਿਲੀ ਵਾਰ ਅੱਜ ਕਰ ਰਿਹਾ ਤੇ ਬਹੁਤ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ, ਬੜਾ ਅੱਛਾ ਹੁੰਦਾ।
ਬਹੁਤ ਮਿਹਰਬਾਨੀ ਗੁਰਮੇਲ ਸਿੰਘ ਜੀ, ਤੇ ਬਿਲਕੁਲ ਤੁਸੀਂ ਜਿਹੜੀ ਮਨਮਿੰਦਰ ਸਿੰਘ ਹੋਰਾਂ ਦੀ ਗੱਲ ਕਹੀ ਹੈ, ਬੜੇ ਨੌਜਵਾਨ ਪੁਲਿਸ ਆਫਿਸਰ ਸਨ ਜੀ, ਤੇ ਪਰ ਜੇ ਉਹਨਾਂ ਦੀ ਜਿਹੜਾ ਇਹਦੇ ਪਿੱਛੇ ਟੈਨਸ਼ਨ ਉਹਨਾਂ ਦਾ ਕਾਰਨ ਬਣੀ ਆ, ਤਾਂ ਫੇਰ ਦੱਸੋ ਵੀ ਤੁਸੀਂ ਦੂਜੇ ਮੁਲਕਾਂ ਨੂੰ ਕਿਹੜਾ ਟੈਨਸ਼ਨ ਫ੍ਰੀ ਕਰ ਦਿਓਗੇ? ਸੋ ਕਈ ਵਾਰ ਕੋਈ ਇੱਕ ਦੋ ਜੀ 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 ਸੋ
ਹਾਂ ਇਹੀ ਕੁਛ ਮੈਂ ਕਹਿਣਾ ਚਾਹੁੰਦਾ ਸੀ ਵੀ ਜਿਹੜਾ ਉਹ ਸਾਡੇ ਕੋਲੋਂ ਟੈਨਸ਼ਨ ਫ੍ਰੀ ਜਿਹੜਾ ਕੀ ਸਿੱਖ ਕੇ ਜਾਣਗੇ, ਜਿਹੜੇ ਖੁਦ ਸਾਡੇ ਪੇਪਰਾਂ ਨੇ ਮੰਨਿਆ ਕਹਿ ਰਹੇ ਨੇ ਵੀ ਉਹ ਨੌਜਵਾਨ 48 ਸਾਲ ਦਾ ਜਿਹੜਾ ਹੈਗਾ ਉਹ ਕਾਰਡੀਅਕ ਅਰੈਸਟ ਕਰਕੇ ਜਿਹੜਾ ਟੈਨਸ਼ਨ ਕਰਕੇ ਜਿਹੜਾ ਉਹਦੀ ਡੈਥ ਹੋਈ ਹੈ ਇਹ ਕਹਿ ਰਹੇ ਨੇ।
ਜੀ 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 ਬਿਲਕੁਲ ਜੀ ਬਿਲਕੁਲ। ਸੋ ਬਹੁਤ ਬਹੁਤ ਮਿਹਰਬਾਨੀ ਧਾਲੀਵਾਲ ਸਾਹਿਬ ਤੁਸੀਂ ਜੁੜੇ ਤੇ ਪਹਿਲੀ ਵਾਰ ਪ੍ਰੋਗਰਾਮ ਚ ਕਾਲ ਕੀਤੀ, ਚੰਗਾ ਲੱਗਿਆ।
ਮਿਹਰਬਾਨੀ ਜੀ, ਧੰਨਵਾਦ ਸਾਰਿਆਂ ਦਾ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਗੁਰਮੇਲ ਸਿੰਘ ਧਾਲੀਵਾਲ ਸਾਡੇ ਨਾਲ ਕਾਲ ਰਾਹੀਂ ਜੁੜੇ ਸਨ ਜੀ, ਤੇ ਅਸੀਂ ਉਹਨਾਂ ਦਾ ਨੰਬਰ ਨੋਟ ਕਰ ਰਹੇ ਹਾਂ ਹੁਣ ਤਾਂ ਕਿ ਅੱਗੇ ਤੋਂ ਸਾਨੂੰ ਸੁਖਾਲਾ ਹੋ ਜਾਂਦਾ ਜੀ ਗੱਲ ਕਰਨ ਤੋਂ ਪਹਿਲਾਂ। ਸੋ ਦੋਸਤੋ ਤੁਸੀਂ ਵੀ ਜੇ ਕਿਸੇ ਗੱਲ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਾਡੀਆਂ ਫੋਨ ਲਾਈਨਸ ਖੁੱਲੀਆਂ ਜੀ, 02-85-99-11, ਤੇ ਦੇਸ਼ ਵਿਦੇਸ਼ ਤੋਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਇਸ ਤਰ੍ਹਾਂ ਗੁਰਜੀਤ ਸਿੰਘ ਚਾਹਲ ਮੈਲਬਨ ਤੋਂ ਸਾਡੇ ਨਾਲ ਜੁੜਿਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ, ਬਹੁਤ ਦਿਨਾਂ ਤੋਂ ਤੁਹਾਡੀ ਵੇਟ ਕਰ ਰਹੇ ਸੀ ਜੀ, ਥੈਂਕਸ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਇੰਤਜ਼ਾਰ ਕੀਤਾ ਤੇ ਪਰ ਆਪਾਂ ਹੌਲੀ ਹੌਲੀ ਜ਼ਰੂਰ ਜਿਹੜੀਆਂ ਘਾਟ ਪੂਰੀ ਕਰ ਦੇਣੀ ਆ ਜਿਹੜੀ ਪਿਛਲਾ ਇੱਕ ਮਹੀਨਾ ਅਸੀਂ ਲਾਇਆ, ਪਰ ਮੈਂ ਇਹਦੇ ਪਿੱਛੇ ਕਾਰਨ ਦੱਸਣਾ ਚਾਹਾਂਗਾ। ਮੇਰੀ ਕੋਸ਼ਿਸ਼ ਰਹਿੰਦੀ ਆ ਜੀ ਵੀ ਜੋ ਰੇਡੀਓ ਹਰਮਨ ਰੇਡੀਓ 19 ਮਾਰਚ 2011 ਤੋਂ ਦੂਜੀ ਪਾਰੀ ਲੈ ਕੇ ਆਇਆ ਉਹਦੇ ਤੋਂ ਲੈ ਕੇ ਮੈਂ ਅੱਜ ਤੱਕ ਗਿਣਤੀ ਦੇ ਪ੍ਰੋਗਰਾਮ ਮਿਸ ਕੀਤੇ ਹੋਣਗੇ ਤੇ ਉਹਦਾ ਕਾਰਨ ਇਹੀ ਹੁੰਦਾ ਮੈਨੂੰ ਤੁਹਾਡੀ ਜਿਹੜੀ ਚਾਹਤ ਰਹਿੰਦੀ ਆ ਤੁਹਾਨੂੰ ਮਿਲਣ ਦੀ ਚਾਹਤ ਰਹਿੰਦੀ ਆ ਤਾਂ ਉਸ ਲਈ ਮੈਂ ਆਪਣੇ ਜਿੰਨਾ ਮਰਜ਼ੀ ਮੈਨੂੰ ਆਪਣਾ ਔਖਾ ਹੋਣਾ ਪਵੇ ਤੇ ਮੈਂ ਪ੍ਰੋਗਰਾਮ ਕਦੇ ਵੀ ਨਹੀਂ ਮਿਸ ਕਰਦਾ ਪਰ ਕੈਨੇਡਾ ਦੇ ਟੂਰ ਦੇ ਵਿੱਚ ਜਿਹੜਾ ਇੱਕ ਸਮੇਂ ਦੀ ਬਦਲਾਅ ਸੀ ਉਸ ਨੇ ਥੋੜਾ ਜਿਹਾ ਸਾਡੇ ਤੇ ਅਸਰ ਪਾਇਆ ਜਿਹੜਾ ਵਕਤ ਸੀਗਾ ਉਹ ਉਲਟਾ ਪੁਲਟਾ ਹੋ ਜਾਣ ਕਾਰਨ ਤੇ ਤਕਰੀਬਨ ਜਿਹੜੇ ਇਸ ਲਹਿਰਾਂ ਦਾ ਪ੍ਰੋਗਰਾਮ ਦਾ ਟਾਈਮ ਸੀ ਉਹ ਉੱਥੇ ਸ਼ਾਮ ਦੇ ਟਾਈਮ ਆਉਂਦਾ ਸੀ 3-4 ਵਜੇ ਤੋਂ ਲੈ ਕੇ 6-7 ਵਜੇ ਤੱਕ ਤਾਂ ਉਹੀ ਟਾਈਮ ਉੱਥੇ ਕਿਤੇ ਨਾ ਕਿਤੇ ਸੱਜਣਾ ਮਿੱਤਰਾਂ ਨੇ ਜਾਂ ਤਾਂ ਰੂਬਰੂ ਰੱਖੀ ਹੁੰਦੀ ਸੀ ਤੇ ਜਾਂ ਉੱਥੇ ਉਹਨਾਂ ਨੇ ਕੋਈ ਰੇਡੀਓ ਟੀਵੀ ਦਾ ਸ਼ੋਅ ਰੱਖਿਆ ਹੁੰਦਾ ਸੀ ਸੋ ਇਹ ਕਾਰਨਾਂ ਕਰਕੇ ਸਾਨੂੰ ਥੋੜੀ ਜਿਹੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਸੀ ਉਸ ਦੇ ਕਰਕੇ ਮੈਂ ਤੁਹਾਨੂੰ ਜਿਹੜੀ ਜਿਹੜਾ ਪ੍ਰੋਗਰਾਮ ਚ ਤੁਹਾਡੇ ਨਾਲ ਸ਼ਮੂਲੀਅਤ ਨਹੀਂ ਕਰ ਪਾਇਆ ਵੈਸੇ ਟੈਕਨੀਕਲ ਤੌਰ ਤੇ ਸਰਬਜੀਤ ਹੋਰਾਂ ਨੇ ਸਾਰਾ ਕੁਝ ਸਾਡਾ ਸੈਟਅਪ ਕੀਤਾ ਹੋਇਆ ਸੀ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਚੋਂ ਪ੍ਰੋਗਰਾਮ ਕਰ ਸਕਦੇ ਸੀ ਜਿਸ ਦੌਰਾਨ ਮੈਂ ਕੋਸ਼ਿਸ਼ ਵੀ ਕੀਤੀ ਸੀ ਦੇਖੋ BC ਦੇ ਸਭ ਤੋਂ ਬਰਫੀਲੇ ਏਰੀਏ ਚੋਂ ਵੀ ਮੈਂ ਜੁੜਿਆ ਸੀਗਾ ਰੇਡੀਓ ਤੇ ਚਾਹੇ ਥੋੜੇ ਟਾਈਮ ਲਈ ਜੁੜਿਆ ਤੇ ਪਰ ਉਹ ਵੀ ਇੱਕ ਨਵਾਂ ਐਕਸਪੀਰੀਅੰਸ ਸੀ ਜੀ ਬਰਫ਼ ਦੇ ਉੱਤੇ ਖੜ ਕੇ ਪ੍ਰੋਗਰਾਮ ਕਰਨਾ ਤਾਂ ਇੱਕ ਜਿਹੜੀ ਨਵੀਂ ਜਿਹੜੀ ਪ੍ਰਾਪਤੀ ਸੀ ਕਈ ਵਾਰ ਕੁਝ ਇੱਕ ਪ੍ਰਾਪਤੀਆਂ ਸਹਿ ਸਵਾਏ ਹੋ ਜਾਂਦੀਆਂ ਜੀ ਜਿਹੜੀਆਂ ਬਾਰੇ ਸੋਚ ਨਹੀਂ ਹੁੰਦੀ ਤੇ ਅਸੀਂ ਫਿਰ ਉਹ ਲਿਖਦੇ ਹੋ ਜਾਂਦੇ ਹਾਂ ਇਸ ਦਾ ਦਾਅਵਾ ਕਰਦੇ ਹੋ ਜਾਂਦੇ ਹਾਂ ਵੀ ਹਰਮਨ ਰੇਡੀਓ ਨੇ ਕਿੱਥੋਂ ਕਿੱਥੋਂ ਤੱਕ ਜਿਹੜੀ ਆਪਣੇ ਜਿਹੜੀ ਹਾਜ਼ਰੀ ਲਵਾਈ ਪਰ ਇੱਕ ਥੋੜੀ ਜਿਹੀ ਹਾਸੋਹੀਣੀ ਗੱਲ ਵੀ ਮੈਂ ਤੁਹਾਨੂੰ ਦੱਸਦਾ ਸ਼ਾਇਦ ਮੈਂ ਵੀਡੀਓ ਵੀ ਉਹਨੂੰ ਸ਼ੁਗਲ ਦੇ ਤੌਰ ਤੇ ਸ਼ੇਅਰ ਕਰਾਂ ਇੱਕ ਛੋਟੀ ਜੀ ਇੱਕ ਦਿਨ ਸਾਡੀ ਜਿਹੜੀ ਫਲਾਈਟ ਸੀ ਉਹ ਜਾ ਰਹੀ ਸੀ ਜੀ ਤੇ ਹੈਲੋ ਮੈਨੂੰ ਲੱਗਦਾ ਕਾਲਰ ਜੁੜ ਚੁੱਕਿਆ ਪਲੀਜ਼ ਆਵਾਜ਼ ਘੱਟ ਕਰਿਓ ਜੀ ਤੁਹਾਡੀ ਬੈਕ ਰੇਡੀਓ ਦੀ ਆਵਾਜ਼ ਆ ਰਹੀ ਆ ਦਲਜੀਤ ਸਿੰਘ ਜੀ ਹੈਲੋ ਹਾਂਜੀ ਹੈਲੋ ਦਲਜੀਤ ਜੀ ਤੁਹਾਡੀ ਆਵਾਜ਼ ਹਾਂਜੀ ਤੁਹਾਡੇ ਰੇਡੀਓ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਆ ਪਿੱਛੇ ਪਲੀਜ਼ ਉਹਨੂੰ ਬੰਦ ਕਰਿਓ ਜੀ 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 ਸਵਾਗਤ ਆ ਜੀ ਤੁਹਾਡਾ ਸਵਾਗਤ ਆ ਜੀ ਤੁਹਾਡਾ ਪ੍ਰੋਗਰਾਮ ਚ
ਮੈਂ ਕਿਹਾ ਪਹਿਲਾਂ 5 ਮਿੰਟ ਨੂੰ ਸਵਾਗਤ ਕਰ ਲਈਏ ਦੁਬਾਰਾ ਮਹੀਨੇ ਬਾਅਦ ਆਏ ਆ ਸਾਡੇ ਕੋਲ
ਜੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ
ਆਪ ਪਾਰਟੀ ਦੀ ਗੱਲ ਕਰ ਰਹੇ ਸੀ ਤੁਸੀਂ ਤੇ ਮੇਰਾ ਵੀ ਜੀ ਕੀਤਾ ਕਿ ਮੈਂ ਵੀ ਇੱਕ ਸੁਜੈਸ਼ਨ ਦਿਆਂ ਪੰਜਾਬ ਦੇ ਹਾਲਾਤ ਨੇ ਉਹਨਾਂ ਹਾਂਜੀ ਉਹਨਾਂ ਦੇ ਅਨੁਸਾਰ ਬਦਲਾਅ ਤਾਂ ਆਉਣਾ ਬਹੁਤ ਜ਼ਰੂਰੀ ਆ ਪਰ ਜਿਵੇਂ ਤੁਸੀਂ ਗੱਲ ਕੀਤੀ ਆ ਨਾ ਕਿ ਆਪਣੀ ਮਰਜ਼ੀ ਨਾਲ ਅਸੀਂ ਆਪਣੇ ਆਪਣੇ ਕੈਂਡੀਡੇਟ ਨੂੰ ਖੜਾ ਕਰਨਾ ਚਾਹੁੰਦੇ ਹਾਂ ਅਜੇ ਤਾਂ ਕੈਂਡੀਡੇਟ ਮਿਲ ਹੀ ਨਹੀਂ ਗਏ ਆਪ ਪਾਰਟੀ ਨੂੰ ਤੇ ਦੂਸਰੀ ਮੇਰੀ ਇੱਕ ਗੱਲ ਇਹਦੇ ਵਿੱਚ ਆ ਭਗਵੰਤ ਮਾਨ ਤੇ ਜਿਹੜਾ ਬਾਰ ਬਾਰ ਸ਼ਰਾਬ ਪੀਣ ਦਾ ਦੋਸ਼ ਲੱਗ ਰਿਹਾ ਹੈ ਉਹਦੇ ਬਾਰੇ ਕਿਉਂ ਨੀ ਸਪਸ਼ਟ ਕੀਤਾ ਜਾਂਦਾ ਕਿਉਂ ਨੀ ਆਪਣਾ ਡੋਪ ਟੈਸਟ ਕਰਾ ਕੇ ਤੇ ਲੋਕਾਂ ਦੇ ਸਾਹਮਣੇ ਰੱਖਦਾ ਕਿ ਮੈਂ ਨਹੀਂ ਪੀਂਦਾ ਜੇ ਪੀਂਦਾ ਤੇ ਤਾਂ ਵੀ ਦੱਸੇ ਕਲੀਅਰ ਕਰੇ ਹਰ ਗੱਲ ਵਿੱਚ ਉਹਦੇ ਤੇ ਇੱਕੋ ਹੀ ਰੋਸ ਕੀਤਾ ਜਾ ਰਿਹਾ ਕਿ ਉਹ ਸ਼ਰਾਬ ਬਹੁਤ ਪੀਂਦਾ ਇਹਦੇ ਬਾਰੇ ਆਪ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਜਾਂ ਉਹਨਾਂ ਦੇ ਮੈਂ ਚਾਹੁੰਦਾ ਕਿ ਉਹ ਵੀ ਕੁਛ ਨਾ ਕੁਛ ਸਪਸ਼ਟ ਕਰਨ
ਜੀ ਦੇਖੋ ਦਲਜੀਤ ਜੀ ਜਿਹੜਾ ਡੋਪ ਟੈਸਟ ਤਾਂ ਕੋਈ ਇਹਦਾ ਹੋ ਨਹੀਂ ਸਕਦਾ ਕਿਉਂਕਿ ਟੈਸਟ ਆ ਜਿਹੜਾ ਵੀ ਡਰੱਗ ਟੈਸਟ ਹੁੰਦਾ ਉਹ ਤਾਂ 10-20 ਸਾਲ ਪੁਰਾਣੀਆਂ ਚੀਜ਼ਾਂ ਵੀ ਕੱਢ ਕੇ ਲਿਆਉਂਦਾ ਤੇ ਉਹ ਤਾਂ ਜੇ ਕਰੋਗੇ ਤੁਸੀਂ ਸਾਰੇ ਸੰਸਦ ਦਾ ਤਾਂ ਉਹ ਸਾਰੇ ਹੀ ਮੈਨੂੰ ਲੱਗਦਾ ਵੀ ਵੱਡੀ ਪੱਧਰ ਤੇ ਕਹੂੰਗਾ ਮੈਂ ਸਾਰੇ ਤਾਂ ਨਹੀਂ ਉਹ ਸ਼ਾਮ ਨੂੰ ਪੈਗ ਲਾਉਣ ਵਾਲੇ ਹੈਗੇ ਆ ਤੇ ਲਾਉਂਦੇ ਆ ਠੀਕ ਆ ਵੱਖਰੀ ਗੱਲ ਆ ਕੋਈ ਸਾਹਮਣੇ ਲਾਉਂਦਾ ਕੋਈ ਓਹਲੇ ਲਾਉਂਦਾ ਕੋਈ ਕਿਵੇਂ ਲਾਉਂਦਾ ਇਹ ਇੱਕ ਵੱਖਰਾ ਚੈਪਟਰ ਆ ਸੋ ਟੈਸਟ ਇਹਦਾ ਇਹ ਹੁੰਦਾ ਵੀ ਜਿਹੜੀ ਡਰਾਈਵਿੰਗ ਵੇਲੇ ਟੈਸਟ ਨਹੀਂ ਹੁੰਦਾ ਵੀ ਮੌਕੇ ਤੇ ਕੀ ਪੀਤੀ ਆ ਮੌਕੇ ਤੇ ਪੀਤੀ ਆ ਕਿ ਨਹੀਂ ਪੀਤੀ ਜੇ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਇੱਥੇ ਆਉਂਦੀ ਆ ਵੀ ਇੱਕ ਪ੍ਰੋਟੋਕੋਲ ਹੁੰਦੇ ਆ ਕਿਸੇ ਵੀ MP ਦੀ ਪਰਸਨਲ ਜਿਹੜੀ ਲਾਈਫ ਦੇ ਨਾਲ ਨਾਲ ਉਹਦੇ ਇੱਕ ਦਾਇਰਾ ਹੁੰਦਾ ਤੇ ਉਸ ਦੌਰਾਨ ਤੁਸੀਂ ਉਹਨੂੰ ਕੁਝ ਇੱਕ ਚੀਜ਼ਾਂ ਨਹੀਂ ਕਰ ਸਕਦੇ ਉਹਨਾਂ ਨਾਲ ਤੁਸੀਂ ਜੇ ਉਹਦੀ MP ਦੀ ਜਿਵੇਂ ਤਲਾਸ਼ੀ ਲੈਣੀ ਜਾਂ ਹੋਰ ਕਰਨਾ ਹੈ ਤਾਂ MP ਨੂੰ ਇਹ ਨਹੀਂ ਕਹਿ ਸਕਦੇ ਵੀ ਭਾਈ ਆ ਇਹ ਚ ਗੁਆਰੇ ਚ ਫੂਕ ਮਾਰ ਕੇ ਦਿਖਾ ਕਿਉਂਕਿ ਇੱਕ ਜਿਵੇਂ ਡਰਾਈਵਿੰਗ ਦੇ ਵੇਲੇ ਟੈਸਟ ਹੁੰਦਾ ਸ਼ਰਾਬ ਦਾ ਉਹ ਟੈਸਟ ਕੀਤਾ ਜਾ ਸਕਦਾ ਪਰ ਇੱਕ ਮੈਂਬਰ ਪਾਰਲੀਮੈਂਟ ਨੂੰ ਜੇ ਕੋਈ ਬੰਦਾ ਆ ਕੇ ਸੰਸਦ ਦੇ ਵਿੱਚ ਇਹ ਕਵੇ ਜਾਂ ਕੋਈ ਵੀ ਡਿਪਾਰਟਮੈਂਟ ਜਾਂ ਕੋਈ ਵੀ ਪਾਰਟੀ ਕਹੇ ਵੀ ਇਹਦੇ ਚ ਫੂਕ ਮਾਰ ਤਾਂ ਉਹ ਇੱਕ ਮਾਨਵ ਅਧਿਕਾਰਾਂ ਦਾ ਹਨਨ ਆ ਪ੍ਰਾਈਵੇਸੀ ਰੂਲ ਦਾ ਹਨਨ ਆ ਇਹ ਚੀਜ਼ਾਂ ਤਾਂ ਨਾ ਜਿਹੜੀਆਂ ਗੱਲਾਂ ਜਿਹੜੀਆਂ ਲੋਕ ਕਰਦੇ ਆ ਜਾਂ ਇਨ੍ਹਾਂ ਚੀਜ਼ਾਂ ਦੇ ਉੱਤੇ ਤਾਂ ਮੋਹ ਜਿਹੜੀ ਇਨ੍ਹਾਂ ਦੇ ਜਿਹੜਾ ਜਵਾਬ ਭਗਵੰਤ ਮਾਨ ਹੀ ਜ਼ਿਆਦਾ ਵਧੀਆ ਦੇ ਸਕਦੇ ਆ। ਠੀਕ ਆ, ਭਗਵੰਤ ਮਾਨ ਨੂੰ ਇਹ ਮੈਂ ਨਹੀਂ ਸਰਟੀਫਿਕੇਟ ਦੇਊਂਗਾ ਵੀ ਉਹ ਦਾਰੂ ਨਹੀਂ ਪੀਂਦੇ, ਦਾਰੂ ਪੀਂਦੇ ਆ, ਉਹ ਦਾਰੂ ਪੀਂਦੇ ਸੀ ਪਹਿਲਾਂ ਜਦੋਂ ਮੈਂ ਨੇੜੇ ਤੋਂ ਦੇਖਿਆ, ਪਰ ਹੋ ਸਕਦਾ ਵੀ ਉਹਨਾਂ ਦੀ ਦੇਖੋ ਹੁਣ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਪਈ ਹੋਈ ਆ ਤੇ ਜਿੱਥੋਂ ਤੱਕ ਉਹਨਾਂ ਨੇ ਨਾਂ ਬਣਾ ਲਿਆ ਉੱਥੇ ਹੁਣ ਉਹ ਐਡੀ ਨਿੱਕੀ ਜਿਹੀ ਚੀਜ਼ ਪਿੱਛੇ ਬਦਨਾਮੀ ਨਹੀਂ ਕਰਾਉਣਗੇ। ਮੇਰੀ ਇਹ ਮੰਨਣਾ ਵੀ ਇੰਨੀ ਕੁ ਤਾਂ ਉਹਨਾਂ ਦੀ ਹੁਣ ਸੋਝੀ ਕੰਮ ਕਰਦੀ ਹੋਊਗੀ ਨਾ, ਵੀ ਭਾਈ ਉਹ ਪਾਰਲੀਮੈਂਟ ਦੇ ਵਿੱਚ ਪੀ ਕੇ ਥੋੜਾ ਜਾਂਦੇ ਹੋਣਗੇ ਜਾਣਗੇ ਇੰਨਾ ਤਾਂ ਹੁਣ ਜੋ ਇੱਕ ਬੱਚਾ ਵੀ ਉਹਨਾਂ ਨੂੰ ਮਤ ਦੇ ਸਕਦਾ ਤਾਂ ਉਹਨਾਂ ਨੂੰ ਇੰਨਾ ਨੀ ਪਤਾ ਜਿਹੜਾ ਉਸ ਪੋਜੀਸ਼ਨ ਦੇ ਉੱਤੇ ਪਹੁੰਚਿਆ ਬੰਦਾ। ਸੋ ਮੈਨੂੰ ਨੀ ਲੱਗਦਾ ਵੀ ਹੁਣ ਕੁਛ ਵੀ ਇਹੋ ਜਿਹਾ ਹੈ, ਪਰ ਫੇਰ ਵੀ ਜਿਹੜੀ ਇੱਕ ਦਾਗ ਲੱਗ ਜਾਂਦਾ ਨਾ ਤੁਹਾਡੇ ਤੇ, ਉਹ ਦਾਗ ਢਾਉਣ ਦੇ ਉੱਤੇ ਉਹਨੂੰ ਮਿਟਾਉਣ ਦੇ ਉੱਤੇ ਟਾਈਮ ਬਹੁਤ ਚਾਹੀਦਾ।
ਮੇਰਾ ਖਿਆਲ ਹੈ ਮਿੰਟੂ ਭਾਜੀ, ਚਲੋ ਇਹ ਤਾਂ ਭਗਵੰਤ ਮਾਨ ਕੱਲੇ ਦੀ ਗੱਲ ਨਹੀਂ ਆ, ਆ ਪੰਜਾਬ ਪੁਲਿਸ ਦੀ ਭਰਤੀ ਹੋ ਰਹੀ ਆ, ਉਹਨਾਂ ਲਈ ਇਹਨਾਂ ਨੇ ਡੋਪ ਟੈਸਟ ਜ਼ਰੂਰੀ ਕਰ ਦਿੱਤਾ, ਤੇ ਮੇਰੇ ਖਿਆਲ ਚ ਤੇ ਇਸ ਤਰ੍ਹਾਂ ਕੋਈ ਬੱਚਾ ਭਰਤੀ ਵੀ ਨਹੀਂ ਹੋਏਗਾ। ਤੇ ਬਿਹਤਰ ਇਹ ਨਹੀਂ ਆ ਕਿ ਜਿਹੜੀ ਲੀਡਰਸ਼ਿਪ ਇਹ ਭਰਤੀ ਲੈਣੀ ਆ, ਜਿਨ੍ਹਾਂ ਲਈ ਇਹ ਪੁਲਿਸ ਭਰਤੀ ਹੋਣੀ ਆ ਜਾਂ ਜਿਨ੍ਹਾਂ ਨੇ ਇੰਪਲਾਈਮੈਂਟ ਦੇਣੀ ਆ, ਉਹਨਾਂ ਦਾ ਪਹਿਲਾਂ ਟੈਸਟ ਹੋਣਾ ਚਾਹੀਦਾ, ਕਿਉਂਕਿ ਗੱਲ ਉੱਥੋਂ ਹੀ ਸ਼ੁਰੂ ਹੋਣੀ ਚਾਹੀਦੀ ਆ ਜਿਹੜੇ ਸਾਂਸਦ ਬਣਦੇ ਆ ਜਾਂ ਜਿਹੜੇ ਵਿਧਾਨਕਾਰ ਬਣਦੇ ਆ। ਏਦਾਂ ਕਰਨ ਨਾਲ ਮੇਰੇ ਖਿਆਲ ਚ ਜਿਹੜਾ ਸਾਡਾ ਸਿਆਸਤਦਾਨ ਆ ਉਹਨਾਂ ਦੇ ਵਿੱਚ ਵੀ ਬੜਾ ਸੁਧਾਰ ਹੋ ਸਕਦਾ।
ਦੇਖੋ ਦਲਜੀਤ ਸਿੰਘ, ਜਿਹੜੀ ਸ਼ਰਾਬ ਪੀਣੀ ਜਾਂ ਕੋਈ ਜਿਹੜੀਆਂ ਚੀਜ਼ਾਂ ਇੱਕ ਸੋਸ਼ਲ ਲਾਈਫ ਚ ਬਣੀਆਂ ਜਿਨ੍ਹਾਂ ਦੇ ਲਾਇਸੈਂਸ ਬਣ ਕੇ ਸੜਕਾਂ ਤੇ ਵਿਕਦੀਆਂ, ਉਹ ਇੱਕ ਜੁਰਮ ਨਹੀਂ ਹੈ। ਇਹ ਪੀਣੀ ਇੱਕ ਤਾਂ ਸ਼ਰਾਬ ਤੇ ਇੱਕ ਕਹਿੰਦੇ ਨੇ ਉਹੀ ਦਾਰੂ ਤੇ ਸ਼ਰਾਬ ਵਾਲੀ ਗੱਲ ਹੋ ਜਾਂਦੀ ਆ ਉੱਥੇ। ਹੁਣ ਜੇ ਤੁਸੀਂ ਸੰਸਦ ਭਵਨ ਦੀ, ਮੈਂ ਤੁਹਾਨੂੰ ਇੱਥੋਂ ਦੀ ਗੱਲ ਸੁਣਾਵਾਂ, ਤੁਸੀਂ ਮੈਨੂੰ ਤਕਰੀਬਨ ਹਰ ਚੌਥੇ ਦਿਨ ਤੀਜੇ ਦਿਨ ਪਾਰਲੀਮੈਂਟ ਹਾਊਸ ਜਾਣ ਦਾ ਮੌਕਾ ਮਿਲਦਾ, ਤੇ ਪਾਰਲੀਮੈਂਟ ਹਾਊਸ ਦੇ ਵਿੱਚ ਤੁਸੀਂ ਜਾਓਗੇ ਜਾ ਕੇ ਤੁਸੀਂ ਪ੍ਰੈਜੀਡੈਂਟ ਦੇ ਰੂਮ ਚ ਬੈਠੋ ਤੇ ਉੱਥੇ ਪ੍ਰੈਜੀਡੈਂਟ ਦੀ ਕੁਰਸੀ ਦੇ ਸਾਹਮਣੇ ਜਿਹੜੀ ਵੱਡੀ ਅਲਮਾਰੀ ਪਈ ਆ ਨਾ, ਮੈਂ ਜੇ ਮੈਂ ਪ੍ਰਾਈਵੇਟ ਰੂਲ ਨਹੀਂ ਤੋੜ ਸਕਦਾ, ਨਹੀਂ ਤਾਂ ਮੈਂ ਫੋਟੋ ਖਿੱਚ ਕੇ ਭੇਜਦਾ, ਤਾਂ ਉਹਦੇ ਉੱਤੇ ਸਾਹਮਣੇ ਚੰਗੇ ਚੰਗੇ ਬ੍ਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਸਾਹਮਣੇ ਤੇ ਗਲਾਸ ਪਏ ਆ ਸ਼ਰੇਆਮ, ਤੇ ਉਹ ਰੱਖੇ ਜਾਂਦੇ ਆ ਉੱਥੇ, ਤੇ ਉਹ ਪ੍ਰੈਜੀਡੈਂਟ ਦੇ ਆਫਿਸ ਦੇ ਵਿੱਚ ਆ, ਜਾਣੀ ਕਿ ਪ੍ਰੈਜੀਡੈਂਟ ਆਉਂਦਾ ਵੀ ਆਪਦੇ ਟਾਈਮ ਤੇ ਆ ਨਾ, ਜਿਹੜਾ ਟਾਈਮ ਉਹਦੀ ਜੌਬ ਆ 9 to 5, ਤਾਂ 9 to 5 ਦਾ ਮਤਲਬ ਉੱਥੇ ਜੇ ਸ਼ਰਾਬ ਪਈ ਆ ਤੇ ਮਤਲਬ ਪੀ ਵੀ ਸਕਦਾ ਪਿਆ ਵੀ ਸਕਦਾ। ਸੋ ਇਹ ਵੱਡਾ ਮੁੱਦਾ ਅਸੀਂ ਤਾਂ ਬਣਾਉਣੇ ਆ ਵੀ ਅਸੀਂ ਇਹਨੂੰ ਇਹਦਾ ਜਿਹੜਾ ਇਹਨੂੰ ਦਾਰੂ ਦੀ ਥਾਂ ਤੇ ਇਹਨੂੰ ਸ਼ਰਾਬ ਦੀ ਤੌਰ ਖਰਾਬ ਕਰਨ ਵਾਲੇ ਢੰਗ ਨਾਲ ਲੈਣੇ ਆ, ਜਾਂ ਇਹਨੂੰ ਇੱਕ ਨਜ਼ਰੀਆ ਸਾਡਾ ਵੱਖਰਾ ਇਹਦੇ ਤੇ, ਤੇ ਇਹ ਜੇ ਇੰਨੀ ਕੁ ਗੱਲ ਹੁੰਦੀ ਤਾਂ ਇਹ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਇਹਦੇ ਤੇ ਬੈਨ ਹੁੰਦਾ, ਪਰ ਉਹਨਾਂ ਦਾ ਇੱਕ ਅਸੂਲ ਆ, ਉਹਨਾਂ ਦਾ ਇੱਕ ਸਿਸਟਮ ਆ, ਉਹ ਕਦੇ ਵੀ ਜੇ ਉਹਦੀ ਲਿਮਿਟ ਹੋਊਗੀ ਵੀ ਭਾਈ ਤੁਸੀਂ ਇੰਨੇ ਤੋਂ ਵੱਧ ਨਹੀਂ ਪੀ ਸਕਦੇ ਤਾਂ ਉਹ ਨਹੀਂ ਪੀਂਦੇ, ਤਾਂ ਤੁਸੀਂ ਜਿੱਥੇ ਮਰਜ਼ੀ ਦੇਖ ਲਓ, ਇੱਥੋਂ ਦਾ ਪ੍ਰੀਮੀਅਰ ਦੇਖ ਲਓ, ਇੱਥੋਂ ਦੇ ਪ੍ਰਾਈਮ ਮਿਨਿਸਟਰ ਦੇਖ ਲਓ, ਹੱਥ ਦੇ ਵਿੱਚ ਗਲਾਸ ਹੋਊਗਾ ਤੇ ਉਹ ਵੱਡੀਆਂ ਵੱਡੀਆਂ ਮੀਟਿੰਗਾਂ ਪਾਰਟੀਆਂ ਅਟੈਂਡ ਕਰ ਰਹੇ ਹੋਣ ਤੇ ਉਹਨਾਂ ਨੂੰ ਕੋਈ ਇਸ ਚੀਜ਼ ਨੂੰ ਨੋਟਿਸ ਨਹੀਂ ਕਰਦਾ, ਕੋਈ ਕਿਸੇ ਅਖਬਾਰ ਨੂੰ ਪ੍ਰੋਬਲਮ ਨਹੀਂ ਇਸ ਚੀਜ਼ ਦੀ।
ਮਿੰਟੂ ਭਾਜੀ ਬਿਲਕੁਲ ਤੁਸੀਂ ਠੀਕ ਕਿਹਾ, ਮੈਂ ਜ਼ਿਆਦਾ ਸਮਾਂ ਲੈ ਗਿਆ ਤੁਹਾਡਾ, ਮੈਂ ਡੋਪ ਟੈਸਟ ਦੀ ਗੱਲ ਕੀਤੀ ਸੀ, ਸ਼ਰਾਬ ਦੀ ਤਾਂ ਤੁਸੀਂ ਆਪ ਹੀ ਪਹਿਲਾਂ ਕਹਿ ਦਿੱਤਾ ਕਿ ਸ਼ਰਾਬ ਦੇ ਟੈਸਟ ਦੀ ਜੇ ਲੋੜ ਹੁੰਦੀ, ਤੇ ਕਿਉਂਕਿ ਇਹਦੇ ਵਿੱਚੋਂ ਸਾਡੀ ਲੀਡਰਸ਼ਿਪ ਚੋਂ ਵੀ ਬੜੇ ਇਹੋ ਜਿਹੇ ਲੋਕ ਨੇ ਜਾਂ ਸਾਡੇ ਜਿਹੜੇ ਆਫਿਸਰ ਨੇ ਉਹਨਾਂ ਵਿੱਚੋਂ ਬੜੇ ਲੋਕ ਨੇ ਜਿਹੜੇ ਇਹਨਾਂ ਨਸ਼ਿਆਂ ਵਿੱਚ ਗ੍ਰਸਤ ਆ, ਤੇ ਕਿਉਂ ਨੀ ਇਹਨਾਂ ਸਾਰਿਆਂ ਦਾ ਟੈਸਟ ਕਰਾ ਕੇ, ਤੇ ਇਹਦੇ ਨਾਲ ਇੱਕ ਨੌਜਵਾਨ ਪੀੜ੍ਹੀ ਨੂੰ ਨਾਲੇ ਤੇ ਅੱਗੇ ਆਉਣ ਦਾ ਮੌਕਾ ਮਿਲੂਗਾ, ਨਾਲੇ ਉਹਨਾਂ ਨੂੰ ਇੱਕ ਹੌਸਲਾ ਮਿਲੇਗਾ ਕਿ ਬਿਨਾਂ ਨਸ਼ਿਆਂ ਤੋਂ ਹੀ ਭਰਤੀ ਹੋਣੀ ਆ ਜਾਂ ਗੱਲ ਹੋਣੀ ਆ, ਤੇ ਇਹ ਮੈਂ ਚਾਹੁੰਦਾ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਮਾਂ ਦਿੱਤਾ।
ਨਹੀਂ ਨਹੀਂ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਤੇ ਚਲੋ ਮਿਲਦੇ ਹਾਂ ਜੀ ਫਿਰ ਕਿਸੇ ਅਗਲੇ ਪ੍ਰੋਗਰਾਮ ਚ।
ਅੱਛਾ ਜੀ, ਧੰਨਵਾਦ
ਧੰਨਵਾਦ। ਸੋ ਦੋਸਤੋ ਇਹ ਵੀ ਇੱਕ ਮੁੱਦਾ ਬਣਿਆ ਹੋਇਆ ਜੀ, ਤੇ ਸ਼ਰਾਬ ਦਾ ਤੇ, ਪਰ ਮੈਂ ਤਾਂ ਇੱਕ ਚਾਹੇ ਵੱਖਰੀ ਗੱਲ ਆ ਵੀ ਵਿਦੇਸ਼ ਦੀ ਉਦਾਹਰਣ ਦਿੱਤੀ ਆ, ਪਰ ਜਿਹੜੀ ਪਰਸਨਲ ਪੱਧਰ ਤੇ ਜੇ ਮੈਨੂੰ ਕਹੋ ਤਾਂ ਮੇਰੀ ਇਹੀ ਮੰਨਣਾ ਵੀ ਜੇ ਤੁਸੀਂ ਕਿਸੇ ਵੀ ਪਾਰਟੀ ਬੰਨੀ ਹੋ ਜਾਂ ਕਿਸੇ ਮੂਹਰੇ ਲੱਗੇ ਹੋ, ਚਾਹੇ ਕਿਸੇ ਵੀ ਸੰਸਥਾ ਦੇ ਵਿੱਚ ਅੱਗੇ ਆਏ ਹੋ, ਤੇ ਜੇ ਅੱਗੇ ਆ ਕੇ ਆਪਣੀ ਲਾਈਫ ਬਲੈਕ ਵਾਈਟ ਨਹੀਂ ਕਰਦੇ, ਆਪਣੀਆਂ ਲਈ ਕੁਝ ਕੁ ਦਾਇਰੇ ਨਹੀਂ ਬਣਾਉਂਦੇ, ਤਾਂ ਤੁਸੀਂ ਦੂਜਿਆਂ ਦਾ ਸੁਧਾਰ ਨਹੀਂ ਕਰ ਸਕਦੇ। ਸੋ ਇਹ ਇੱਕ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਕਾਨੂੰਨ ਬਣੇ ਜਾਂ ਲਾਅ ਬਣੇ ਜਾਂ ਉੱਥੇ ਲਿਖਿਆ ਜਾਵੇ ਤੇ ਫਿਰ ਇਹ ਗੱਲਾਂ ਹੋਣ, ਜ਼ਰੂਰੀ ਇਹ ਹੁੰਦਾ ਵੀ ਆਪਣੇ ਅਖਲਾਕੀ ਫਰਜ਼ ਕੀ ਆ। ਸਾਡਾ ਅਖਲਾਕੀ ਫਰਜ਼ ਇਹੀ ਆ ਜੀ ਵੀ ਅਸੀਂ ਜੇ ਕਿਸੇ ਚੀਜ਼ ਦੇ ਆਗੂ ਬਣਦੇ ਆ, ਅੱਗੇ ਲੱਗਦੇ ਆ, ਤਾਂ ਪਹਿਲਾਂ ਆਪਣੇ ਆਪ ਨੂੰ ਸਾਫ਼ ਸੁਥਰਾ ਬਲੈਕ ਐਂਡ ਵਾਈਟ ਪਾਲਿਸੀਜ਼ ਦੇ ਅਧੀਨ ਲੈ ਕੇ ਆਈਏ, ਉਸ ਤੋਂ ਬਾਅਦ ਅਸੀਂ ਕਿਸੇ ਨੂੰ ਮਤਾਂ ਦੇਈਏ ਤੇ ਕਿਸੇ ਨੂੰ ਅਸੀਂ ਗੱਲ ਕਰੀਏ। ਇਧਰ ਸਾਡੇ ਕੋਲੇ ਨੈਕਸਟ ਕਾਲਰ ਜੁੜ ਚੁੱਕੇ ਆ ਜੀ, USA ਕੈਨੇਡਾ। ਹੈਲੋ
ਹਾਂਜੀ
ਸਤਿ ਸ੍ਰੀ ਅਕਾਲ ਇੰਦਰਜੀਤ ਜੀ, ਕੀ ਹਾਲ ਆ ਜੀ?
ਸਤਿ ਸ੍ਰੀ ਅਕਾਲ ਬਾਈ, ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਨਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ, ਕਿੱਦਾਂ ਜੀ ਮੌਸਮ, ਕਿੱਦਾਂ ਕੈਲੀਫੋਰਨ ਅੱਜ ਕੱਲ?
ਮੌਸਮ ਵਾਲੀ ਇੱਥੇ 90 ਦਾ ਆਇਆ, 90 ਫਾਰਨਹਾਈਟ ਆ ਜਿੱਦਾਂ ਗਰਮੀ ਆ ਜਿੱਦਾਂ ਕਹਿ ਲਓ, ਰਾਤ ਨੂੰ ਤਾਂ ਸ਼ਾਮ ਨੂੰ ਹੋ ਜਾਂਦਾ ਠੰਡਾ।
ਅੱਛਾ ਅੱਛਾ ਜੀ, ਸੋ ਜਾਣੀ ਕਿ ਤੁਸੀਂ ਫਾਰਨਹਾਈਟ ਚ ਦੇਖਦੇ ਹੋ, ਸਾਡੇ ਇੱਥੇ ਡਿਗਰੀਆਂ ਸੈਲਸੀਅਸ ਚ ਦੇਖਦੇ ਨਾ, ਤੇ ਤਾਂ ਕਰਕੇ ਸਾਨੂੰ ਹਿਸਾਬ ਜਾ ਨਹੀਂ ਆਇਆ, ਜਾਣੀ ਕਿ 40 ਕੁ ਹੋਊਗਾ।
ਹਾਂਜੀ 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 ਭਾਜੀ, ਏ ਸੀ ਵਗੈਰਾ ਚੱਲਦੇ ਆ, ਫੁੱਲ ਵਾਲਾ ਫੁੱਲ ਜਿੱਦਾਂ ਕਹਿੰਦਾ, ਇੰਡੀਆ ਵਾਲਾ ਕੰਮ ਜਿਹਦਾ ਇੰਡੀਆ ਦੇ
ਟੈਂਪਰੇਚਰ ਸੇਮ ਹੀ। ਅੱਛਾ ਸੇਮ ਹੀ ਆ, ਚਲੋ ਚਲੋ ਵਧੀਆ ਜੀ, ਗਰਮੀ ਵੀ ਆਉਣੀ ਚਾਹੀਦੀ ਹੈ, ਗਰਮੀ ਦਾ ਆਨੰਦ ਮਾਣੋ। ਹੋਰ ਕੀ ਕਹਿਣਾ ਚਾਹੋਗੇ ਭਾਜੀ ਅੱਜ?
ਭਾਜੀ ਮੈਂ ਤਾਂ ਇਹੀ ਕਹਿਣਾ, ਜਿਹੜਾ ਪੁਲਿਸ ਵਾਲੀ ਤੁਸੀਂ ਆਪਣੀ ਖਬਰ ਸਾਂਝੀ ਕੀਤੀ ਆ, ਉਹਦੇ ਬਾਰੇ ਹੁਣ ਕਹਿੰਦੇ ਨੇ ਸਰਵੇ ਕਰਨ ਜਾਣਾ ਇੰਗਲੈਂਡ ਤੇ ਕੈਨੇਡਾ ਦੀ ਪੁਲਿਸ ਨੇ, ਇਹ ਕਹਿੰਦੇ ਟੈਂਸ਼ਨ ਫ੍ਰੀ ਇਹਨਾਂ ਨੂੰ ਕਰਾਂਗੇ। ਹੁਣ ਆਪਣੀ ਪੰਜਾਬ ਪੁਲਿਸ ਵਾਲੀ ਗਰੀਬਾਂ ਦੀ, ਜ਼ਿਆਦਾਤਰ ਗਰੀਬ ਲੋਕ ਨੂੰ ਜਾਂ ਮਾੜੇ ਬੰਦੇ ਤੋਂ ਉਹਦੇ ਧੀ ਪੁੱਤ ਦਾ ਹੱਕ ਖੋਹ ਕੇ ਆਪਣੇ ਧੀ ਪੁੱਤ ਨੂੰ ਖਿਲਾਉਂਦੇ ਆ। ਹੋਰ ਬਹੁਤ ਚੀਜ਼ਾਂ ਇੱਦਾਂ ਦੀਆਂ, ਜਾਣੀ ਕਿ ਦਾਰੂ ਡਿਊਟੀ ਕਰਨੀ ਆ, ਇੱਦਾਂ ਦੀਆਂ ਚੀਜ਼ਾਂ ਇਹਨਾਂ ਨੇ ਉਹਨਾਂ ਨੂੰ ਦੱਸਣੀਆਂ ਆ ਸਿੱਖੂ ਏ, ਤੇ ਜਦੋਂ ਪੁਲਿਸ ਆ ਕੇ ਇੱਥੇ ਕਰਨਗੇ, ਇਹਨਾਂ ਦੀ ਗੌਰਮੈਂਟ ਨੇ ਆਪ ਹੀ ਇਹਨਾਂ ਨੂੰ ਬਰਖਾਸਤ ਕਰ ਦੇਣਾ, ਟੈਂਸ਼ਨ ਵੀ ਆਪ ਹੀ ਹੋ ਜਾਣਾ ਗੋਰਿਆਂ ਨੇ ਜੀ,
ਘਰੇ ਤੋਰ ਦੇਣਗੇ, ਲਓ ਜੀ ਜਾਓ।
ਹਾਂਜੀ, ਤੇ ਬਾਕੀ ਦੂਜੀ ਗੱਲ ਇੱਥੇ ਵੀ ਦੱਸਦਾ ਆ, ਜੇ ਉੱਥੇ ਪੰਜਾਬ ਪੁਲਿਸ ਨੂੰ ਫਿਰ ਇੱਥੋਂ ਕੇ ਪੁਲਿਸ ਵਾਲਾ ਧੱਕਾ ਕਿਸੇ ਨੇ ਕਰਦਾ, ਕਿਉਂਕਿ ਇੱਥੇ ਨਿਊਜ਼ ਸੁਣੇ ਲਈ ਆ ਹਨਾ, ਇੱਥੇ ਅਮੈਰੀਕਾ ਦੀ ਵਾਰੀ ਹਰ ਬੰਦੇ ਕੋਲ ਹਥਿਆਰ ਆ, ਕੋਈ ਨੀ ਬਖਸ਼ਦਾ ਇੱਥੇ। ਈਵਨ ਜਿਹੜੀ ਕਰਪਸ਼ਨ ਹੈ, ਹੁਣ ਮੈਂ ਦੂਜਾ ਦੂਸਰੀ ਸਾਈਡ ਮਾਰੀ ਜੀ ਗੱਲ ਲਊਗਾ, ਜਿਹੜੀ ਇੰਡੀਆ ਦੀ ਕਰਪਸ਼ਨ ਆ, ਜੇ ਉੱਥੇ ਹਥਿਆਰ ਜਿਹੜੇ ਗਾਣੇ ਵਾਲੇ ਚਲਾਉਂਦੇ ਨਾ, ਕਰਪਸ਼ਨ ਦੇ ਕਿਸੇ ਅਫਸਰ ਤੇ ਚਲਾਉਣ, ਸਵਾਲ ਫੇ ਆ।
ਬਿਲਕੁਲ ਜੀ, ਬਿਲਕੁਲ ਬਿਲਕੁਲ,
ਅਫਸਰ ਨੂੰ ਇੱਕ ਵਾਰੀ ਠੋਕਿਆ, ਉਹਦੀ ਪੀੜੀ ਨੇ ਕਦੀ ਭਾਜੀ ਕਰਪਸ਼ਨ ਨੀ ਕਰਨੀ, ਲੈਣੀ ਨੀ ਕਦੀ ਪੈਸਾ, ਇੱਥੇ ਇਹ ਸਿਸਟਮ ਅਮਰੀਕਾ ਚੱਲਦਾ ਆ। ਮੇਰੀ ਵਾਈਫ ਦੱਸ ਸੀ ਕਿ ਇਸ ਹਸਪੀਟਲ ਦੇ ਵਿੱਚ, ਤੇ ਉੱਥੇ ਕਿਸੇ ਡਾਕਟਰ ਨੇ ਅਣਗਹਿਲੀ ਕਰਕੇ ਕਿਸੇ ਬੰਦੇ ਦੀ ਕੁੜੀ ਦੀ ਡੈਥ ਹੋ ਗਈ, ਉਹ ਬੰਦੇ ਨੇ ਜਾ ਕੇ ਪਹਿਲਾਂ ਡਾਕਟਰ ਮਾਰਿਆ, ਨਾਲ ਨਰਸਾਂ ਮਾਰੀਆਂ, ਕਹਿੰਦਾ ਹੁਣ ਦੱਸੋ ਕਦੀ ਜ਼ਿੰਦਗੀ ਚ ਨੀ ਉਹ ਬੰਦੇ ਕਰਨਗੇ। ਹਾਂਜੀ ਭਾਜੀ, ਇਹ ਚੀਜ਼ ਹਾਂ, ਹਥਿਆਰ ਤਾਂ ਹੀ ਇੱਥੇ ਗੋਰੇ ਕਹਿੰਦੇ ਵੀ ਇਹ ਬੰਦ ਨੀ ਹੋਣ ਦਿੰਦੇ, ਕਿਉਂਕਿ ਇਹ ਕਿਤੇ ਨਾ ਕਿਤੇ ਭਾਜੀ ਵਾਜਬੀ ਆ, ਕਰਪਸ਼ਨ ਨੂੰ ਬਹੁਤ ਰੋਕਦੇ ਆ। ਕਿਉਂਕਿ ਮਾੜੇ ਬੰਦੇ ਕੋਲ ਜਦੋਂ ਕੁਛ ਨਹੀਂ ਹੁੰਦਾ, ਅਗਲਾ ਕਹਿੰਦਾ ਮੇਰਾ ਤਾਂ ਕੋਈ ਜਾਣਾ ਨੀ, ਜਦ ਬੰਦਾ ਗਲਤ ਆ ਗਲਤ ਆ, ਚਾਹੇ ਕੋਈ ਮੇਰੀ ਸੁਣਵਾਈ ਨੀ, ਰੱਬ ਮੁਹਰੇ ਤਾਂ ਸੁਣਵਾਈ ਹੈਗੀ ਆ ਜੀ, ਚੱਲ ਬੰਦਾ ਗਲਤ ਉਹਦਾ ਧੱਕਾ ਕਰਦਾ।
ਬਿਲਕੁਲ, ਕਿਤੇ ਤਾਂ ਸੁਣਵਾਈ ਹੁੰਦੀ ਆ। ਪਰ ਚਲੋ ਜੀ, ਅਸੀਂ ਤਾਂ ਇਸ ਚੀਜ਼ ਨੂੰ, ਹਥਿਆਰਾਂ ਨੂੰ ਵੀ ਨੀ ਆਹਦੇ ਵੀ ਪ੍ਰਮੋਟ ਨੀ ਕਰਦੇ, ਪਰ ਸਾਡੇ ਲੋਕਾਂ ਕੋਲੇ ਅੱਜ ਕੱਲ ਤਾਂ ਇੱਕ ਹੋਰ ਹਥਿਆਰ ਵੀ ਸਾਹਮਣੇ ਆ ਗਿਆ ਇੰਦਰਜੀਤ ਭਾਈ, ਉਹ ਹੈਗਾ ਕੈਮਰਾ। ਸਾਡੇ ਹਰ ਬੰਦੇ ਦੇ ਕੋਲੇ ਅੱਜ ਕੈਮਰਾ ਰੂਪੀ ਬਹੁਤ ਵੱਡਾ ਹਥਿਆਰ ਆ, ਜੇ ਦੇਖਿਆ ਜਾਵੇ ਤਾਂ। ਇਸ ਨੂੰ ਵੀ ਅਸੀਂ ਅਸਲੇ ਦੇ ਤੌਰ ਤੇ ਜੇ ਵਰਤੀਏ, ਨਾਲੇ ਤਾਂ ਇਹਦੇ ਨਾਲ ਫਾਇਦੇ ਹੁੰਦੇ ਆ, ਤੇ ਕੋਈ ਤੁਸੀਂ ਉਲੰਘਣਾ ਵੀ ਨੀ ਕਰਦੇ ਕਿਸੇ ਚੀਜ਼ ਦੀ ਜੀ। ਸੋ ਇਹ ਵੀ ਇੱਕ ਹਥਿਆਰ ਦੇ ਤੌਰ ਤੇ ਚਲਾਇਆ ਜਾ ਸਕਦਾ।
ਹਾਂਜੀ ਭਾਈ, ਹਥਿਆਰ ਬਹੁਤ ਵਧੀਆ, ਪਰ ਸਾਡੇ ਬੰਦੇ ਬੁਰੇ ਵਧੀਆ ਚਾਹੀਦੇ ਜਿਹੜੇ ਉਹਦੀ ਹੈਲਪ ਕਰਨ ਦੀ। ਤਾਂ ਆਮ ਆਦਮੀ ਪਾਰਟੀ ਸਾਨੂੰ ਬਹੁਤ ਆਸਾ ਆ, ਚਲੋ ਪਰਮਾਤਮਾ ਆ ਜਾਵੇ, ਚਲੋ ਥੋੜੀਆਂ ਮੋਟੀਆਂ ਜਿਹੀਆਂ ਚੱਲਦੀਆਂ, ਕਿਉਂਕਿ ਸਾਡੇ ਕੋਲ ਚਾਰਾ ਨੀ ਆ ਇਸ ਵੇਲੇ। ਹੁਣ ਅਸੀਂ ਅੱਜ ਦੀ ਡੇਟ ਚ ਕਈ ਵਾਰੀ ਕੋਈ ਕੈਮਰਾ ਤੁਸੀਂ ਕਿਸੇ ਨੂੰ ਦਿੰਦੇ ਆ, ਗੌਰਮੈਂਟ ਉਹਦੀ ਕੇਅਰ ਨੀ ਕਰਦੇ, ਤੇ ਆਮ ਆਦਮੀ ਪਾਰਟੀ ਦਾ ਇੱਕ ਤਰ੍ਹਾਂ ਕਰਾਊਗਾ। ਭਗਵੰਤ ਮਾਨ ਇਹਨਾਂ ਨੂੰ ਚਾਹੀਦਾ, ਆਪਣਾ ਜਿਹੜਾ ਪ੍ਰੋਪਗੈਂਡਾ ਚੱਲਦਾ ਇਹਦਾ ਹੱਲ ਕਰ ਲੈਣਾ ਚਾਹੀਦਾ, ਕਿਤੇ ਨਾ ਕਿਤੇ ਬਹਿ ਕੇ ਇਹਨਾਂ ਨੂੰ ਕੋਈ ਦੁਬਾਰਾ ਕੋਈ ਮੌਕਾ ਨਾ ਦੇਵੇ ਤਾਂ ਦਾਰੂ ਦੂਰੂ ਦੀ ਗੱਲ ਕਰਨੇ ਦਾ। ਭਾਜੀ ਇਹੀ ਕਹਿਣਾ ਮੈਂ, ਥੈਂਕ ਯੂ ਭਾਜੀ, ਸਤਿ ਸ੍ਰੀ ਅਕਾਲ
ਜੀ। ਜੀ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਇੰਦਰਜੀਤ ਭਾਈ। ਸੋ ਇੰਦਰਜੀਤ ਸਿੰਘ ਕੈਲੀਫੋਰਨੀਆ ਤੋਂ ਜੁੜੇ ਹੋਏ ਸਨ, ਤੇ ਉਹਨਾਂ ਨੇ ਆਪਣੇ ਬਹੁਤ ਵਧੀਆ ਵਿਚਾਰ ਰੱਖੇ। ਤੇ ਬਿਲਕੁਲ ਜੀ, ਕਈ ਵਾਰ ਅਸੀਂ ਕੀ ਹੁੰਦਾ ਨਾ, ਇੰਨੇ ਕੱਕ ਜਾਂਦੇ ਹਾਂ ਕੁਝ ਇੱਕ ਗੱਲਾਂ ਤੋਂ, ਇੰਨੇ ਕੁ ਦੁਖੀ ਹੁੰਦੇ ਹਾਂ, ਤੇ ਫਿਰ ਉਦੋਂ ਦੁਖੀ ਹੋਏ ਅਸੀਂ ਕਹਿੰਦੇ ਹਾਂ ਵੀ ਇਦੂ ਤਾਂ ਇਹਨਾਂ ਨੂੰ ਸਾਰਿਆਂ ਨੂੰ ਸੁਧਾਰ ਦਿਓ, ਇਹਨਾਂ ਨੂੰ ਮਾਰ ਦਿਓ, ਇਹੋ ਜਿਹੇ ਸ਼ਬਦ ਵੀ ਅਸੀਂ ਵਰਤਦੇ ਹਾਂ। ਪਰ ਇਹ ਸ਼ਬਦਾਵਲੀ ਭਲਾ ਰੇਡੀਓ ਦੀ ਨਹੀਂ ਹੁੰਦੀ, ਭਾਵੇਂ ਸਾਡੀ ਅਸੀਂ ਪਬਲਿਕਲੀ ਕਿਸੇ ਨੂੰ ਮਾਰਾ ਮਰਾਈ ਲਈ ਉਹ ਨਹੀਂ ਉਕਸਾ ਸਕਦੇ, ਪਰ ਇਹ ਦੁਖੀ ਹੋਏ ਲੋਕਾਂ ਦੇ ਅੰਦਰੋਂ ਆਵਾਜ਼ ਹੁੰਦੀ ਆ, ਇਹ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਸੋ ਦੋਸਤੋ, ਕੋਸ਼ਿਸ਼ ਕਰਿਆ ਕਰੋ ਵੀ ਜੇ ਤੁਸੀਂ ਸੁਧਾਰ ਵਾਲੇ ਪਾਸੇ ਜਾਣਾ ਤਾਂ ਇੱਕ ਕੈਮਰਾ ਰੂਪੀ ਹਥਿਆਰ ਨੂੰ ਚਲਾ ਕੇ ਦੇਖਿਆ ਕਰੋ, ਇਹ ਕਾਫੀ ਕਾਫੀ ਕਾਰਗਰ ਆ। ਸੋ ਸੰਦੀਪ ਰਾਏ ਸਿਡਨੀ ਤੋਂ ਜੁੜ ਚੁੱਕਿਆ, ਸਤਿ ਸ੍ਰੀ ਅਕਾਲ ਸੰਦੀਪ ਜੀ।
ਸਤਿ ਸ੍ਰੀ ਅਕਾਲ ਜੀ ਮਿੰਟੂ ਜੀ,
ਕੀ ਹਾਲ ਆ ਜੀ?
ਵਧੀਆ ਆ, ਅਸੀਂ ਤਾਂ ਸਾਡੀ ਆਵਾਜ਼ ਨੀ ਤਰਸ ਗਏ ਜੀ।
ਨਹੀਂ ਨਹੀਂ ਨਹੀਂ, ਚੱਕਰ ਨੀ, ਆਪਣੀ ਆਵਾਜ਼ ਤਾਂ ਤੁਸੀਂ ਜਿੱਥੋਂ ਮਰਜ਼ੀ ਸੁਣ ਸਕਦੇ ਸੀ, ਕੋਈ ਚੱਕਰ ਹੀ ਨੀ।
ਦੇਖੋ ਜੀ, ਦਰਦ ਜਿਹਾ ਨਸ਼ੇ ਨੁਸ਼ੇ ਦਾ ਕੰਮ ਇਹਨਾਂ ਤਾਂ ਹੋਊਗਾ ਹੀ ਬਣਾਇਆ ਹੋਇਆ ਹੈ ਕਿ ਪਾਰਲੀਮੈਂਟ ਚਾਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਪਰਸਨਲ ਲਾਈਫ ਚ ਭਾਵੇਂ ਜੋ ਮਰਜ਼ੀ ਬੰਦਾ ਕਰੀ ਜਾਵੇ ਆਪਣੀ।
ਬਿਲਕੁਲ ਜੀ ਬਿਲਕੁਲ,
ਠੀਕ ਹੈ, ਹਾਂ 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 ਹਾਂ। ਲੇਕਿਨ ਜੇ ਭਗਵੰਤ ਮਾਨ ਜਾਂ ਕੋਈ ਵੀ ਜਿੱਦਾਂ ਉਹ ਪਾਠ ਵਿੱਚ ਕਹਿੰਦੇ ਆ ਕਿ ਪੀ ਕੇ ਆਇਆ, ਜੇ ਪੀ ਕੇ ਆਇਆ ਫਿਰ ਉਹ ਗਲਤ ਆ, ਕਿਉਂਕਿ ਉਹ ਇੱਕ ਪਬਲਿਕ ਨੀ, ਇੱਕ ਪਬਲਿਕ ਬਾਹਰਲੀ ਲਾਈਫ ਸੀਗੀ। ਤੇ ਜਿੱਥੇ ਤੱਕ ਡੋਪ ਟੈਸਟ ਦਾ ਉਹ ਨੀ, ਇਹ ਦਾਰੂ ਦਾ ਨੀ ਟੈਸਟ ਹੋ ਸਕਦਾ, ਕਿਉਂਕਿ ਉਹ ਕਿਹੜਾ, ਕਿਉਂਕਿ ਆਹ ਹੋਣ ਨੀ ਦੇਣਾ ਕਿ ਜਿਹੜਾ ਬੰਦਾ ਪਾਰਲੀਮੈਂਟ ਚ ਵੜੂਗਾ ਉਹਦਾ ਟੈਸਟ ਹੋਊਗਾ ਪਹਿਲਾਂ, ਫੇਰ ਜਾਊਗਾ ਅੰਦਰ, ਕਿਉਂਕਿ ਫੇਰ ਸਾਡੀ ਸੈਲਫ ਰਿਸਪੈਕਟ ਆ ਜਾਂਦੀ ਹੈ। ਇੱਥੇ ਹੋ ਸਕਦਾ, ਬਾਹਰਲੇ ਦੇਸ਼ਾਂ ਚ ਹੋ ਸਕਦਾ, ਕਿਉਂਕਿ ਇੱਥੇ ਮਾਇੰਡ ਨੀ ਕਰਦੇ ਅਗਲੇ।
ਜੀ ਜੀ ਬਿਲਕੁਲ ਬਿਲਕੁਲ, ਇੱਥੇ ਸਾਡੇ ਤਾਂ ਦੇਖੋ, ਮੈਂ ਇੱਕ ਡਾਇਲੋਗ ਦੇਖਦਾ ਹੁਣ ਅਕਸਰ ਹੀ ਏਅਰਪੋਰਟ ਦੇ ਉੱਤੇ, ਜਦੋਂ ਅਸੀਂ ਜਾਂਦੇ ਹਾਂ ਤੇ ਉਹ ਰੈਂਡਮਲੀ ਕਿਸੇ ਨਾ ਕਿਸੇ ਨੂੰ ਸਿਲੈਕਟ ਕਰਦੇ ਆ, ਤੇ ਉਹ ਸਿਲੈਕਟ ਕਰਕੇ ਉਹਨੂੰ ਉਹਦੀ ਤਲਾਸ਼ੀ ਲੈਂਦੇ ਆ। ਤਾਂ ਉੱਥੇ ਨਾ ਜੇ ਤਾਂ ਸਾਡਾ ਬੰਦਾ ਕਿਸੇ ਦੀ ਤਲਾਸ਼ੀ ਲਈ ਜਾਵੇ ਤਾਂ ਉਹਦਾ ਚਿਹਰਾ ਦੇਖਣ ਵਾਲਾ ਹੁੰਦਾ, ਉਹ ਬੜਾ ਦੁਖੀ ਸੁਖੀ ਹੋਊਗਾ ਵੀ ਮੈਨੂੰ ਤੁਸੀਂ ਕਿਉਂ ਚੁਣਿਆ, ਮੈਂ ਕਿਹੜਾ ਚੋਰ ਆ, ਆਪਦੇ ਆਪ ਨੂੰ ਡਾਇਲੋਗ ਬੋਲੀ ਜਾਂਦਾ ਹੁੰਦਾ। ਤੇ ਪਰ ਜੇ ਤੁਸੀਂ ਦੇਖੋਗੇ ਇੱਥੋਂ ਦੇ ਕਿਸੇ ਨਾਗਰਿਕ ਨੂੰ ਚੁਣ ਲਿਆ ਤਾਂ ਉਹ ਮੂਹਰੋਂ ਪਤਾ ਕੀ ਕਹਿੰਦਾ ਹੁੰਦਾ, ਓ ਆਈ ਐਮ ਲੱਕੀ, ਉਹ ਐਂ ਕਹਿੰਦੇ ਵੀ ਮੈਂ ਅੱਜ ਲੱਕੀ ਹਾਂ ਵੀ ਤੁਸੀਂ ਮੈਨੂੰ ਚੈੱਕ ਕਰ ਰਹੇ ਹੋ। ਦੇਖੋ ਕਿੰਨਾ ਸੋਚ ਦਾ ਕਿੰਨਾ ਫਰਕ ਹੈ ਇਸ ਚੀਜ਼ ਦਾ।
ਪਰਸੋਂ ਚੌਥ ਮੇਰਾ ਡਰਗ ਟੈਸਟ ਹੋ ਕੇ ਹਟਿਆ, ਕਿਉਂਕਿ ਮੈਂ ਗੱਡੀ ਚਲਾ ਰਿਹਾ ਸੀ ਤੇ ਨੀ ਕੀਤਾ, ਮੇਰਾ ਪਹਿਲੀ ਵਾਰ ਹੋਇਆ, ਮੈਨੂੰ ਨੀ 8-9 ਸਾਲਾਂ ਚ ਕਦੇ ਵੀ ਇੱਥੇ ਟੈਸਟ ਹੋਇਆ, ਲੋੜੇ ਚ ਪਈ ਤੇ ਕਾਫੀ ਮੈਨੂੰ ਅੱਛਾ ਚੰਗਾ ਮਹਿਸੂਸ ਹੋਇਆ ਕਿ ਹਾਂ ਵੀ ਚਲੋ ਅਸੀਂ ਇੱਕ ਸੁਰੱਖਿਅਤ ਕੰਟਰੀ ਚ ਬੈਠੇ ਆ।
ਜੀ ਬਿਲਕੁਲ,
ਤੇ ਬਾਕੀ ਹੁਣ ਜਿਥੋਂ ਦੇਖੋ ਜਿਹੜਾ ਪ੍ਰਾਈਮ ਜਿਹੜੀ ਕੰਟਰੀ ਦਾ ਪ੍ਰਾਈਮ ਮਿਨਿਸਟਰ ਟੋਨੀ ਐਵਰਟ ਨੂੰ ਇਨਾਮ ਮਿਲਿਆ ਪਿੱਛੇ ਜਿਹੇ ਕਿ ਇੱਕ ਘੁੱਟ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਬੀਅਰ ਪੀਣ ਦਾ ਇਨਾਮ ਲਗਾਤਾਰ
ਦੇਖੋ,
ਠੀਕ ਹੈ, ਉਹ ਬੰਦਿਆਂ ਦੀ ਸੋਚ ਤੁਸੀਂ ਉਸੇ ਮੁਤਾਬਿਕ ਹੋਣੀ ਹੈ ਨਾ।
ਜੀ 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 ਬਿਲਕੁਲ ਜੀ ਬਿਲਕੁਲ, ਥੋੜਾ ਜਾ ਸਾਨੂੰ ਵੀ ਸੋਚ ਦੇ ਵਿੱਚ ਜਿਹੜਾ ਖੁੱਲਾਪਣ ਲੈ ਕੇ ਆਉਣਾ ਚਾਹੀਦਾ।
ਇੱਕ ਚੀਜ਼ ਹੋਰ ਸਾਨੂੰ ਨਾ, ਜਿਹੜੇ ਕੰਮਾਂ ਤੇ ਕੰਮ ਕਰਨਾ ਚਾਹੀਦਾ, ਜਿੱਦਾਂ ਹੁਣ ਬਾਰ ਵਿੱਚ ਜਾਂ ਨਾਈਟ ਕਲੱਬ ਚ ਤੁਸੀਂ ਦਾਰੂ ਪੀਣ ਜਾਓ
ਜੀ,
ਤੇ ਉਹ ਤੁਹਾਨੂੰ ਕੁਛ ਲਿਮਿਟ ਹੈ ਉਹਨਾਂ ਦੀ, 4 ਪੈਗ ਜਾਂ 5 ਪੈਗ ਐਮ ਐਲ ਦੇ ਹਿਸਾਬ ਨਾਲ, 30 ਐਮ ਐਲ ਦਾ ਪੈਗ ਤਾਂ ਇੰਨੇ ਪੈਗ ਦੇਣੇ, ਇਹ ਤੋਂ ਵੱਧ ਦੇਣੇ ਨੀ ਉਹਨੀ।
ਅੱਛਾ ਜੀ,
ਜੇ ਤੁਸੀਂ ਉੱਥੇ ਕੁਛ ਗੜਬੜ ਕਰਦੇ ਆ ਦਾਰੂ ਪੀ ਕੇ ਤਾਂ ਤੁਸੀਂ ਘੱਟ ਜਿੰਮੇਵਾਰ ਆ, ਜਿਹਨੇ ਤੁਹਾਨੂੰ ਦਿੱਤੇ ਆ ਬਾਰਟੈਂਡਰ ਨੇ ਉਹ ਜ਼ਿਆਦਾ ਜਿੰਮੇਵਾਰ ਆ, ਠੀਕ ਆ। ਉਹ ਤਾਂ ਕਿਉਂਕਿ ਪੁਲਿਸ ਜਿਹੜੀ ਦੇਖਦੀ ਉਹ ਦੇਖਦੀ ਆ ਕਿ ਆਹ ਤਾਂ ਬੰਦਾ ਸ਼ਰਾਬੀ ਸੀ, ਇਹਨੇ ਤਾਂ ਮੰਗਣੀ ਸੀ, ਅੱਜ ਜਿੰਮੇਵਾਰੀ ਤੁਹਾਡੀ ਸੀ ਕਿ ਜੇ ਇਹਦੇ ਪੈਰ ਲੜਖੜਾਉਂਦੇ ਸੀਗੇ ਤੁਹਾਨੂੰ ਲੱਗਦਾ ਸੀ ਜ਼ਿਆਦਾ ਹੋ ਗਈ ਆ, ਤੁਹਾਨੂੰ ਘੱਟ ਦੇਣੀ ਚਾਹੀਦੀ ਸੀ।
ਜੀ ਜੀ ਜੀ, ਸੋ ਬਿਲਕੁਲ ਜੀ ਬਿਲਕੁਲ, ਜ਼ਿੰਮੇਵਾਰ ਹਰੇਕ ਨੂੰ ਆਪਦੀ ਜ਼ਿੰਮੇਵਾਰੀ ਚ ਆਉਣਾ ਪੈਣਾ। ਜੇ ਹੁਣ ਸਾਡੇ ਠੇਕਿਆਂ ਦੇ ਉੱਤੇ ਸ਼ਰਾਬ ਦੀ,
ਕਿਉਂਕਿ ਮਿੰਟੋ ਜੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹਾਂ ਕਿ ਹਾਂ ਵੀ ਮੈਂ ਨੀ ਜ਼ਿੰਮੇਵਾਰੀ, ਮੈਂ ਕਿਉਂ ਜ਼ਿੰਮੇਵਾਰੀ ਲਵਾਂ ਕਿਸੇ ਵੀ ਚੀਜ਼ ਦੀ, ਤੇ ਦਾਰੂ ਦੀ ਤਾਂ ਗੱਲ ਛੱਡ ਦੋ, ਕਿਸੇ ਵੀ ਚੀਜ਼ ਦੀ, ਰੋਡ ਤੇ ਐਕਸੀਡੈਂਟ ਹੋ ਜਾਵੇ ਤਾਂ ਅਸੀਂ ਗਲਤੀ ਹਮੇਸ਼ਾ ਸਾਹਮਣੇ ਵਾਲੇ ਦੀ ਕੱਢਣ ਦੀ ਕੋਸ਼ਿਸ਼ ਕਰਦੇ, ਆਪਣੀ ਗਲਤੀ ਨਹੀਂ ਮੰਨਦੇ।
ਜੀ 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 ਬਿਲਕੁਲ ਬਿਲਕੁਲ, ਮੈਂ ਤਾਂ ਬਹੁਤ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਜੀ, ਮੈਨੂੰ ਕੀ, ਜ਼ਰੂਰ ਪੜਿਓ, ਬਸ ਆਹੀ ਸਾਡੇ ਅੰਦਰ ਘਰ ਕਰ ਚੁੱਕਿਆ ਮੈਨੂੰ ਕੀ।
ਚਲੋ ਠੀਕ ਹੈ, ਸੁਣ ਰਹੇ ਹਾਂ ਤੁਹਾਡਾ ਪ੍ਰੋਗਰਾਮ,
ਚੰਗਾ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਸੰਦੀਪ ਜੀ। ਸੋ ਦੋਸਤੋ, ਸੰਦੀਪ ਰਾਏ ਜੁੜੇ ਸਨ ਸਿਡਨੀ ਤੋਂ, ਤੇ ਸਿਡਨੀ ਤੋਂ ਹੀ ਅੰਮ੍ਰਿਤ ਸਿੱਧੂ ਸਾਡੇ ਨਾਲ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਅੰਮ੍ਰਿਤ ਜੀ।
ਸਤਿ ਸ੍ਰੀ ਅਕਾਲ ਬ੍ਰਦਰ ਸਾਹਿਬ ਤੇ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ ਅਮਰ ਜੀ?
ਬਸ ਠੀਕ ਠਾਕ, ਮੇਹਰ ਮਾਲਕ ਜੀ, ਤੇ ਵੈਲਕਮ ਬੈਕ ਟੂ ਹੋਮ ਜੀ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ ਜੀ, ਮਿਹਰਬਾਨੀ। ਪਰ ਤੁਸੀਂ ਨੋਟ ਕੀਤਾ ਹੁਣ ਅਮਰਤ, ਮੇਰੀ ਜਿਹੜਾ ਫਲੋ ਮੈਂ ਬਣ ਨੀ ਰਿਹਾ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਰੁਟੀਨ ਟੁੱਟ ਜੇ ਨਾ ਤੇ ਤੁਹਾਨੂੰ ਕਾਫੀ ਔਖਾ ਹੋ ਜਾਂਦਾ, ਕਿਉਂਕਿ ਮੈਂ ਇਸ ਦੌਰਾਨ ਬਹੁਤ ਸਾਰੇ ਰੇਡੀਓ ਤੇ ਗਿਆ, ਪਰ ਇੱਕ ਪ੍ਰੈਜ਼ੈਂਟਰ ਦੇ ਤੌਰ ਤੇ ਰੇਡੀਓ ਦੇ ਉੱਤੇ ਬੈਠਣਾ ਤੇ ਇੱਕ ਇੰਟਰਵਿਊਅਰ ਦੇ ਤੌਰ ਤੇ ਬੈਠਣਾ ਵੱਖਰਾ ਹੁੰਦਾ। ਸੋ ਥੋੜਾ ਜਿਹਾ ਮੇਰਾ ਵੀ ਰੁਟੀਨ ਬਣ ਨੀ ਰਿਹਾ, ਪਰ ਚਲੋ।
ਹਾਂਜੀ ਨਹੀਂ ਨਹੀਂ ਬਾਜੀ, ਵਧੀਆ, ਬਹੁਤ ਵਧੀਆ ਪ੍ਰੋਗਰਾਮ ਚੱਲਦਾ ਪਿਆ। ਮੈਂ ਵੀ ਤੁਹਾਡੇ ਸਾਰੇ ਕੈਨੇਡੀਅਨ ਰੇਡੀਓ ਤੇ ਜਿੱਥੇ ਤੁਸੀਂ ਗਏ ਸੀ ਉਹ ਸਾਰੇ ਤੁਹਾਡੇ ਇੰਟਰਵਿਊ ਮੈਂ ਫੇਸਬੁੱਕ ਤੇ ਵੇਖੇ, ਵਧੀਆ, ਬਹੁਤ ਵਧੀਆ ਲੱਗਾ ਭਾਜੀ। ਜਦੋਂ ਵੀ ਕੋਈ ਆਪਣੇ ਦੇਸ਼ ਦਾ ਆਪਣਾ ਬੰਦਾ ਜਾਂਦਾ, ਚਲੋ ਹੈ ਤੂੰ ਵੀ ਆਪਣੇ ਹੀ ਨੇ ਲੇਕਿਨ ਮੁਲਕ ਤੇ ਚਲੋ ਭੱਜ ਪਗਾਨਾ ਹੀ ਉਹ ਵੀ, ਤੇ ਉੱਥੇ ਜਾ ਕੇ ਆਪਣੀ ਸਲਾਘਾ ਹੋਣੀ ਭਾਜੀ, ਬਹੁਤ ਵਧੀਆ ਲੱਗਾ ਨਾ ਵੀ ਪਤਾ ਲੱਗਾ ਵੀ ਕਿਸੇ ਨੂੰ ਵੀ ਹਾਂ ਆਸਟ੍ਰੇਲੀਆ ਦੇ ਆਪਣਾ ਵੀ ਕੀ ਹਿਸਾਬ ਸਾਹਿਬ ਹੈ ਕੀ ਨੀਗਾ।
ਦੇਖੋ ਜੀ, ਦੇਖੋ ਅੰਮ੍ਰਿਤ, ਅਮ੍ਰਿਤ ਆਪਣਾ ਮਕਸਦ ਸਿੱਖਣ ਜਾਣ ਦਾ ਸੀ ਵੀ ਅਸੀਂ ਸਿੱਖ ਕੇ ਆਉਣਾ ਕਿਉਂਕਿ ਸਾਡਾ ਵੱਡਾ ਭਰਾ ਕੈਨੇਡਾ ਤੇ ਬਹੁਤ ਕੁਝ ਸਿੱਖ ਕੇ ਵੀ ਆਏ ਆ ਪਰ ਬਹੁਤ ਕੁਝ ਚੀਜ਼ਾਂ ਚੰਗੀਆਂ ਵੀ ਨਹੀਂ ਲੱਗੀਆਂ ਤੇ ਉਸ ਲਈ ਉਹਨਾਂ ਨੂੰ ਕਹਿ ਕੇ ਵੀ ਆਏ ਆ ਵੀ ਥੋੜਾ ਜਿਹਾ ਇਹਦੇ ਵਿੱਚ ਚੇਂਜ ਕਰੋ ਸੋ ਜਿੱਥੇ ਜਿੱਥੇ ਅਸੀਂ ਕਹਿ ਸਕਦੇ ਸੀ ਸੋ ਬਹੁਤ ਵਧੀਆ ਰਿਹਾ ਟੂਰ ਸੋ ਕੀ ਕਹਿਣਾ ਚਾਹੋਗੇ ਅੱਜ ਤੁਸੀਂ
ਭਾਜੀ ਮੇਰੇ ਕੋਲ ਨਾ ਦੋ ਟੋਪਿਕ ਨੇ ਮੈਂ ਜਿਆਦਾ ਟਾਈਮ ਨੀ ਲਵਾਂਗਾ ਮੈਂ ਟਰਾਈ ਕਰਾਂਗਾ ਵੀ ਥੋੜੇ ਟਾਈਮ ਦੀ ਕਵਰ ਕਰਦਾ ਉਹਨਾਂ ਨੂੰ ਪਹਿਲਾਂ ਤਾਂ ਭਾਜੀ ਟੋਪਿਕ ਮੇਰਾ ਹੁਣ ਰੀਸੈਂਟਲੀ ਨਾ ਮੈਂ ਜੋਬ ਤੇ ਹੀ ਆ ਤੇ ਮੇਰੀ ਰੀਸੈਂਟਲੀ ਨਾ ਗੋਰੀ ਸੀਗੀ ਮੇਰੀ ਆਪਣਾ ਕੋ ਵਰਕਰ ਹੀ ਕਹਿ ਲੋ ਤੇ ਉਹਦੇ ਨਾਲ ਗੱਲਬਾਤ ਹੁੰਦੀ ਪਈ ਸੀ ਮਾਈਗ੍ਰੇਂਟਸ ਬਾਰੇ ਨਾ ਉਹ ਇਥੋਂ ਦੀ ਸੀਗੀ ਤੇ ਆਪਣਾ ਉਹਨੂੰ ਪਤਾ ਹੀ ਨੀ ਸੀ ਉਹਦੇ ਗ੍ਰੈਂਡ ਪੇਰੈਂਟਸ ਕਿੱਥੋਂ ਨੇ ਉਹ ਕਹਿੰਦੀ ਮੈਂ ਆਸਟ੍ਰੇਲੀਆ ਨਾ ਗੋਰੀ ਮੈਂ ਕਿਹਾ ਵੀ ਚਲੋ ਠੀਕ ਹੈ ਤੂੰ ਆਸਟ੍ਰੇਲੀਆ ਕਹਿੰਦੀ ਯੂ ਮੈਂ ਕਹਿੰਦੀ ਕਿੰਨਾ ਟਾਈਮ ਹੋ ਗਿਆ ਮੈਂ ਕਿਹਾ ਮੈਨੂੰ ਇੰਨੇ 8-9 ਸਾਲ ਹੋ ਗਏ ਨੇ ਕਹਿੰਦੀ ਫਿਰ ਤੂੰ ਆਪਣੇ ਆਪ ਨੂੰ ਆਸਟ੍ਰੇਲੀਅਨ ਕਹਿੰਦਾ ਮੈਂ ਕਿਹਾ ਵੀ ਹਾਂ ਮੈਂ ਸਿਟੀਜ਼ਨ ਆਸਟ੍ਰੇਲੀਅਨ ਕਹਿੰਦੀ ਨਾ ਆਈ ਡੋਂਟ ਥਿੰਕ ਸੋ ਉਵੇਂ ਮੈਂ ਨਾ ਸਹੀ ਬੋਲੀ ਬਟ ਉਹਨੇ ਉਹਦੀ ਆਵਾਜ਼ ਦੇ ਵਿੱਚੋਂ ਲੱਗਿਆ ਵੀ ਜਿਵੇਂ ਉਹ ਅਪਸੈਟ ਹੈ ਕਿਸੇ ਇੱਕ ਗੱਲ ਤੋਂ ਕੋਈ ਗੱਲ ਕੀ ਸੀ ਦੂਜਾ ਟੋਪਿਕ ਵੀ ਨਾਲ ਜੁੜ ਜਾਂਦਾ ਭਾਜੀ ਗੱਲ ਸੀ ਵਰਲਡ ਭਾਜੀ ਇਹਨਾਂ ਲੋਕਾਂ ਨੂੰ ਪਤਾ ਹੀ ਕੋਈ ਨੀ ਵੀ ਆਪਾਂ ਇੱਥੇ ਕਿੱਦਾਂ ਆਇਆ ਮੈਂ ਹਾਂਜੀ 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 ਭਾਜੀ ਆਵਾਜ਼ ਆਉਂਦੀ ਮੇਰੀ ਮੈਨੂੰ ਐਕਸਪਲੇਨ ਕੀਤਾ ਵੀ ਮੈਂ ਕਿਹਾ $1,000 ਫੀਸ ਪੇ ਕੀਤੀ ਆਸਟ੍ਰੇਲੀਅਨ ਗਵਰਨਮੈਂਟ ਨੂੰ ਅਸੀਂ ਦੱਸਿਆ ਅਸੀਂ ਕੌਣ ਹੁੰਦੇ ਹਾਂ ਅਗਰ ਤੁਸੀਂ ਰੱਖਣਾ ਰੱਖੋ ਨਹੀਂ ਰੱਖਣਾ ਨਾ ਰੱਖੋ ਉਹਨਾਂ ਨੇ ਸਾਨੂੰ ਅਸੈਪਟ ਕੀਤਾ ਸਾਡੀ ਕੁਆਲੀਫਿਕੇਸ਼ਨ ਤੇ ਸਾਡੇ ਐਕਸਪੀਰੀਅੰਸ ਤੇ ਮਿਊਨਿਕ ਜਰਮਨ ਦੇ ਵਿੱਚ ਹੋਇਆ ਭਾਜੀ ਐਸਾਈਲਮ ਸੀਕਰ ਸੀਗਾ 17 ਸਾਲ ਦਾ ਮੁੰਡਾ ਤੇ ਉਹਨੇ 10 ਬੰਦੇ ਮਾਰਤੇ ਠੀਕ ਹੈ ਉਦੋਂ ਬਾਅਦ ਯੂਰੋਪ ਦੇ ਫਰਾਂਸ ਦੇ ਵਿੱਚ ਹੋਇਆ ਕਾਂਡ ਤੇ ਇਹ ਲੋਕੀ ਭਾਜੀ ਸਾਨੂੰ ਵੀ ਉਹਨਾਂ ਦੇ ਨਾਲ ਜੋੜਦੇ ਨੇ ਭਾਜੀ ਆਪਣੀ ਕਮਿਊਨਿਟੀ ਨੂੰ ਰਿਪ੍ਰੇਜ਼ੈਂਟ ਵਧੀਆ ਕਰਦਾ ਹੋਵੇ ਕਰੇਗਾ ਤੇ ਕੀਤਾ ਹੋਵੇ ਉਹਦੇ ਭਾਜੀ ਇੱਕ ਸਿੱਧੂ ਸਾਹਿਬ ਤੇ ਭਾਜੀ ਇੱਕ ਤੁਸੀਂ ਕਿਉਂਕਿ ਤੁਸੀਂ ਮੈਂ ਜਿੰਨਾ ਵੀ ਜਿੰਨੇ ਚਿਰ ਜੁੜਿਆ ਵਾ ਰੇਡੀਓ ਦੇ ਨਾਲ ਭਾਜੀ ਜਿੰਨਾ ਪਤਾ ਲੱਗਾ ਹੋਵੇ ਵੀ ਤੁਹਾਡੇ ਜਿੰਨਾ ਵੀ ਕੰਮ ਸਨ ਕਿਉਂਕਿ ਮੈਂ ਇਕੱਲਾ ਬੰਦਾ ਦੇ ਪਹਾੜ ਨੀ ਤੋੜ ਸਕਦਾ ਨਾ
ਜੀ 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 ਮਿਹਰਬਾਨੀ ਤੁਸੀਂ ਸਾਨੂੰ ਮਾਣ ਬਖਸ਼ ਰਹੇ ਹੋ ਪਰ ਗੱਲ ਇਹ ਹੁੰਦੀ ਹੈ ਜੀ ਕੱਲਾ ਇੱਕ ਜਾਂ ਦੋ ਇਹ ਚੀਜ਼ਾਂ ਪੈਮਾਨੇ ਦੋ ਢੰਗ ਨਾਲ ਦੇਖੇ ਜਾਂਦੇ ਆ ਇੱਕ ਢੰਗ ਤਾਂ ਇਹ ਹੁੰਦਾ ਵੀ ਕੋਈ ਵੀ ਚੀਜ਼ ਹਮੇਸ਼ਾ ਇੱਕ ਤੋਂ ਸ਼ੁਰੂ ਹੁੰਦੀ ਆ ਕੱਲੇ ਤੋਂ ਸ਼ੁਰੂ ਹੁੰਦੀ ਆ ਸੋ ਜੇ ਇੱਕ ਤੋਂ ਸ਼ੁਰੂ ਕਰਕੇ ਤੁਸੀਂ ਤੁਰਦੇ ਹੋ ਕੱਲੇ ਬਣ ਜਾਂਦੇ ਆ ਦੂਜੇ ਪਾਸੇ ਇਹ ਹੁੰਦਾ ਵੀ ਸਾਨੂੰ ਕੱਲੇ ਕੱਲੇ ਵਾਲੀ ਸੋਚ ਸਭ ਨੂੰ ਲਿਆਉਣੀ ਪੈਣੀ ਆ ਜੇ ਹੁਣ ਅਸੀਂ ਕਹੀਏ ਵੀ ਚੱਲ ਭਾਈ ਅਮਨਦੀਪ ਸਿੰਘ ਸਿੱਧੂ ਨੇ ਰੇਡੀਓ ਸੈਟਅਪ ਕਰਤਾ ਤੇ ਉਹ ਚੱਲ ਪਿਆ ਤੇ ਉਹਦੀ ਜ਼ਿੰਮੇਵਾਰੀ ਹੈ ਇਹ ਚੀਜ਼ ਦੀ ਜਾਂ ਭਾਈ ਮਿੰਟੂ ਬੈਠਾ ਪ੍ਰੋਗਰਾਮ ਕਰੀ ਜਾਂਦਾ ਲਿਖੀ ਜਾਂਦਾ ਬੋਲੀ ਜਾਂਦਾ ਉਹਦੀ ਜ਼ਿੰਮੇਵਾਰੀ ਇਹ ਨੀ ਤੁਹਾਡੀਆਂ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਕੱਲੇ ਕੱਲੇ ਅਸੀਂ ਇਹਨੂੰ ਸੋਚ ਕੇ ਤੇ ਫੇਰ ਅਸੀਂ ਕਾਫਲਾ ਬਣਾ ਕੇ ਚੱਲੀਏ ਜਿਵੇਂ ਤੁਸੀਂ ਆਪਦੇ ਕੰਮ ਤੇ ਇੱਕ ਗੋਰੀ ਦੇ ਦਿਮਾਗ ਦੇ ਵਿੱਚੋਂ ਉਹ ਗੱਲਾਂ ਕੱਢੀਆਂ ਜਿਹੜੀਆਂ ਉਹਦੇ ਵਹਿਮ ਤੁਸੀਂ ਉਹਦੇ ਨਾਲ ਗੋਸ਼ਟੀ ਕੀਤੀ ਤਾਂ ਸਾਨੂੰ ਕੱਲੇ ਕੱਲੇ ਨੂੰ ਫਰਜ਼ ਬਣਦਾ ਹੈ ਇਹ ਗੱਲਾਂ ਕਰੀਏ ਕਿਉਂਕਿ ਸਾਡੇ ਨਾ ਅਸੀਂ ਆਪਣੀ ਨੈਗੇਟਿਵ ਫੀਡਬੈਕ ਬਹੁਤ ਫੈਲਾਉਂਦੇ ਹਾਂ ਕਈ ਵਾਰੀ ਮੈਂ ਇੱਕ ਆਰਟੀਕਲ ਲਿਖਿਆ ਸੀ ਬਹੁਤ ਪਹਿਲਾਂ ਤੇ ਉਸ ਦੇ ਵਿੱਚ ਮੈਂ ਉਹ ਇੱਕ ਬੰਦੇ ਦਾ ਜ਼ਿਕਰ ਕੀਤਾ ਸੀ ਜਿਹੜਾ ਕਿ ਆਪਣੇ ਬਾਰੇ ਦੱਸ ਰਿਹਾ ਸੀ ਵੀ ਸਾਡੇ ਮੁੰਡੇ ਐਂ ਕਰਦੇ ਆ ਸਾਡੀਆਂ ਕੁੜੀਆਂ ਐਂ ਕਰਦੇ ਆ ਮੈਂ ਲਾਈਵ ਦੇਖਿਆ ਸੀ ਇੱਕ ਜਿਹੜੇ ਲੰਚ ਦੇ ਟਾਈਮ ਦੇ ਉੱਤੇ ਮੇਰੀ ਜੌਬ ਦੇ ਉੱਤੇ ਤਾਂ ਮੈਂ ਉਹ ਲਿਖੀ ਸੀ ਗੱਲ ਮੇਰੀ ਬੁੱਕ ਦੇ ਵਿੱਚ ਵੀ ਆ ਉਹ ਗੱਲ ਸੋ ਸਾਨੂੰ ਕੋਸ਼ਿਸ਼ ਚਾਹੀਦੀ ਹੈ ਜੀ ਸਾਰੇ ਜਣਿਆਂ ਨੂੰ ਰਲ ਮਿਲ ਕੇ ਹੀ ਇਹ ਗੱਲਾਂ ਕਰਨੀਆਂ ਚਾਹੀਦੀਆਂ
ਨਹੀਂ ਭਾਜੀ ਅਗਰ ਨਹੀਂ ਭਾਜੀ ਮੈਂ ਚਲ ਬੋਲਦਾ ਭਾਵੇਂ ਮੈਂ ਵਾ ਲੇਕਿਨ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਤੇਰਾ ਆਪਣਾ ਤੁਹਾਡੇ ਵਰਗੇ ਸੂਝਵਾਨ ਲੋਕਾਂ ਦੀ ਗੱਲਾਂ ਸੁਣ ਕੇ ਭਾਜੀ ਦਿਮਾਗ ਦੇ ਵਿੱਚ ਗੱਲਾਂ ਪੈਂਦੀਆਂ ਨੇ ਉਹਨੂੰ ਪਤਾ ਲੱਗਦਾ ਵੀ ਅਗਲੇ ਨੂੰ ਕਿੱਦਾਂ ਰੀਪ੍ਰੇਜ਼ੈਂਟ ਕਰਨਾ ਹੈ ਨਾ ਵੀ ਇਹ ਵੀ ਨਾ ਇਹ ਵੀ ਉਹਨੂੰ ਇਹ ਨਾ ਲੱਗੇ ਵੀ ਇਹ ਆਰਗਿਊ ਕਰਦਾ ਪਿਆ ਮੇਰੇ ਨਾਲ ਜਾਂ ਇਹ ਈਗੋ ਇਹ ਐਟੀਟਿਊਡ ਇਹ ਹੀ ਸ਼ੋ ਮੀ ਲਾਈਕ ਸਮਥਿੰਗ ਲਾਈਕ ਹੀ ਇਜ਼ ਬੈਟਰ ਦੈਨ ਅਸ ਯੂ ਨੋ ਤੇ ਉਹ ਮੈਨੂੰ ਇੱਕ ਭਾਜੀ ਰੇਡੀਓ ਸੁਣਨ ਦੇ ਨਾਲ ਨਾ ਬੜਾ ਪਤਾ ਲੱਗਦਾ ਵੀ ਬੰਦੇ ਨੂੰ ਕਿੱਦਾਂ ਗੱਲ ਕਰਨੀ ਚਾਹੀਦੀ ਭਾਜੀ ਦੂਜੀ ਕਮਿਊਨਿਟੀ ਨਾਲ ਕਰਕੇ ਭਾਜੀ ਬੜਾ ਬੜਾ
ਨੇ ਬਹੁਤ ਮਿਹਰਬਾਨੀ ਅਮਰਤ ਵੈਸੇ ਇੱਕ ਤਰੀਕਾ ਮੈਨੂੰ ਮੇਰੇ ਬਜ਼ੁਰਗਾਂ ਨੇ ਵੀ ਦੱਸਿਆ ਤੇ ਅਸੀਂ ਇਹੀ ਫਾਰਮੂਲਾ ਅਪਣਾਉਣੇ ਆ ਤੇ ਮੈਂ ਸਾਰਿਆਂ ਨੂੰ ਵੀ ਕਹਿਣਾ ਉਹਨਾਂ ਵੀ ਚਾਹੇ ਉਹ ਚ ਨਾ ਕਈ ਵਾਰੀ ਐਗਜ਼ਾਮਪਲ ਥੋੜੀ ਜਿਹੀ ਹਲਕੀ ਹੋ ਜਾਂਦੀ ਆ ਪਰ ਮੇਰੇ ਬਜ਼ੁਰਗਾਂ ਨੇ ਮੈਨੂੰ ਇੱਕ ਗੱਲ ਬੜੇ ਵਧੀਆ ਢੰਗ ਨਾਲ ਕਹੀ ਕਹਿੰਦੇ ਜਦੋਂ ਤੂੰ ਭੇਡਾਂ ਨੂੰ ਮੋੜਨਾ ਹੁੰਦਾ ਤਾਂ ਚਾਹੇ ਤੁਸੀਂ ਇਸ ਕਿਸੇ ਪਾਸੇ ਇਹਨੂੰ ਗਲਤ ਨਾ ਲਾਇਓ ਇਸ ਨੂੰ ਇੱਕ ਉਸੇ ਇੱਕ ਉਦਾਹਰਣ ਦੇ ਤੌਰ ਤੇ ਲਿਓ
ਤਾਂ
ਫਿਰ ਹੌਲੀ ਉਹਨੂੰ ਘੇਰਾ ਪਾ ਕੇ ਜਿੱਧਰ ਮਰਜ਼ੀ ਲਿਆਓ ਉਧਰ ਆ ਜਾਣਗੀਆਂ ਜੇ ਤੁਸੀਂ ਉਹਨਾਂ ਨੂੰ ਧੱਕੇ ਨਾਲ ਮੋੜਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਕਦੇ ਵੀ ਨੀ ਮੁੜਦੀਆਂ, ਉਹ ਚਾਰ ਇੱਧਰ ਖਿੰਡ ਜਾਣੀਆਂ, ਚਾਰ ਇੱਧਰ ਖਿੰਡ ਜਾਣੀਆਂ। ਸੋ ਇੱਥੇ ਤੁਸੀਂ ਇਹ ਨਾ ਲਓ ਵੀ ਜਿਹੜੇ ਆਮ ਲੋਕਾਂ ਨੂੰ ਮੈਂ ਭੇਡਾਂ ਨਾਲ ਕੰਪੇਅਰ ਕਰ ਰਿਹਾ, ਪਰ ਅਸੀਂ ਉਹਨਾਂ ਤੋਂ ਕੁਛ ਸਿੱਖ ਉਸ ਵਰਤਾਰੇ ਸਿੱਖਿਆ।
ਐਗਜ਼ਾਮਪਲ ਹੈ ਭਾਜੀ ਇਹਦੇ, ਹਾਂਜੀ
ਹਾਂ, ਇਹ ਇੱਕ ਐਗਜ਼ਾਮਪਲ ਆ, ਇਹਨੂੰ ਐਗਜ਼ਾਮਪਲ ਲਓ। ਤੇ ਮੈਂ ਹੁਣ ਇਹ ਨੋਟ ਕੀਤਾ ਵੀ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਕਿਸੇ ਵੀ ਜੇ ਕੋਈ ਬੰਦਾ ਨਾ ਕੋਈ ਸਾਡੇ ਨਾਲ ਸਹਿਮਤ ਨਹੀਂ, ਅਸੀਂ ਦੋ ਚਾਰ ਕਦਮ ਉਹਦੇ ਨਾਲ ਤੁਰਦੇ ਆ, ਦੋ ਚਾਰ ਕਦਮ ਉਹਦੀਆਂ ਸੁਣਦੇ ਆ, ਉਹਦੀ ਜਦੋਂ ਸਾਰੀ ਅੰਦਰੋਂ ਪੜਾਸ ਨਿਕਲ ਜਾਂਦੀ ਆ, ਫਿਰ ਹੌਲੀ ਹੌਲੀ ਉਹਨੂੰ ਮੋੜ ਕੇ ਲੈ ਕੇ ਆਪਦੇ ਵੱਲ ਲਿਆਉਂਦੇ ਆ। ਸੋ ਇਹ ਵਰਤਾਰਾ ਸਾਡਾ ਹੋਣਾ ਚਾਹੀਦਾ। ਸੋ ਬਹੁਤ ਮਿਹਰਬਾਨੀ ਅਮਰਤ, ਲੰਮੀ ਲਾਈਨ ਲੱਗ ਗਈ ਆ ਜੀ ਕਾਲਰਸ ਦੀ, ਤੇ ਤੁਸੀਂ ਪਤਾ ਨੀ।
ਥੈਂਕ ਯੂ ਵੈਰੀ ਥੈਂਕ ਯੂ ਵੈਰੀ ਮਚ ਭਾਜੀ, ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਭਾਜੀ ਬਸ ਕੰਟੀਨਿਊ ਰਹੋ, ਜੇ ਹੁਣ ਮਿਸ ਮੁਸ ਨਾ ਕਰਿਆ ਕਰੋ ਵਿੱਚੋਂ, ਨਹੀਂ ਤੇ ਡਰਾਈਵਰੀ ਕਰਾਉਣ ਦਿਲ ਕਰਦਾ ਸਾਡਾ। ਓਕੇ ਭਾਜੀ,
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਅਮਰਿਤ ਸਿੱਧੂ ਜੁੜੇ ਹੋਏ ਸਨ ਸਾਡੇ ਨਾਲ, ਤੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਕਾਲਰ ਜੁੜ ਚੁੱਕੇ ਆ, ਪਰ ਗੁਰਪ੍ਰੀਤ ਗਿੱਲ ਦੁਬਾਰਾ ਆਇਆ। ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਹਾਂਜੀ ਮਿੰਟੂ ਭਾਈ ਜੀ, ਮੈਨੂੰ ਦੁਬਾਰਾ ਤਾਂ ਆਉਣਾ ਪਿਆ ਵੀ ਆਪਣੇ ਦਲੀਪ ਭਾਜੀ ਮਹਿਤਾ ਚੌਂਕ ਵਾਲੇ, ਉਹ ਕਹਿੰਦੇ ਵੀ ਸ਼ਰਾਬ ਵਾਲਾ ਮਸਲਾ ਇੱਕ ਪਾਸੇ ਕਰੇ ਨਾ ਭਗਵੰਤ ਮਾਨ। ਦੇਖੋ ਜੀ, ਭਗਵੰਤ ਮਾਨ ਨੇ ਦੋ ਦਿਨ ਪਹਿਲਾਂ ਹੀ ਇੰਟਰਵਿਊ ਦੇ ਦਿੱਤੀ ਹੈ ABP ਸਾਂਝਾ ਤੇ ਵੀ ਜਦੋਂ ਮਰਜ਼ੀ ਮੇਰਾ ਡੋਪ ਟੈਸਟ ਕਰਾ ਲਓ ਵੀ ਨਸ਼ੇ ਦੇ ਮਾਮਲੇ ਚ। ਪਰ ਉਹ ਤੁਹਾਡੀ ਗੱਲ ਸਹੀ ਹੈ ਵੀ ਸ਼ਰਾਬ ਦਾ ਡੋਪ ਟੈਸਟ ਨਹੀਂ ਹੁੰਦਾ, ਸ਼ਰਾਬ ਦਾ ਤੇ ਇਹ ਹੈ ਵੀ ਸ਼ਰਾਬ ਤੁਹਾਡੇ ਬਲੱਡ ਵਿਚੋਂ 8 ਤੋਂ 12 ਘੰਟਿਆਂ ਦੇ ਵਿਚ ਬਾਹਰ ਹੋ ਜਾਂਦੀ ਆ। ਪਰ ਤੁਸੀਂ ਗੱਲ ਸੋਚਣ ਵਾਲੀ ਆ ਵੀ ਭਗਵੰਤ ਮਾਨ ਦੀਆਂ ਜਿਹੜੀਆਂ ਵੀਡੀਓਜ਼ ਨੇ ਵਰਲਡ ਵਾਈਡ ਸ਼ੇਅਰ ਹੁੰਦੀਆਂ ਨੇ, ਇੱਕ ਪਹਿਲਾ MP ਆ ਪੰਜਾਬ ਦਾ ਵੀ ਜਿਹਦੀਆਂ ਵੀਡੀਓ ਸਾਰੇ ਪਾਸੇ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ, ਉਹ ਆਪ ਲਾਈਵ ਰਿਕਾਰਡਿੰਗ ਕਰਦਾ ਆ। ਉਹ ਇਹ ਰਿਸਕ ਲਊਗਾ ਵੀ ਮੈਂ ਉੱਠ ਕੇ ਆਪਣੇ ਦਾਰੂ ਦਾ 2 ਦਿਨ ਪੈਗ ਲਾ ਕੇ ਮੈਂ ਭਾਸ਼ਣ ਦਵਾਂ, ਜਦਕਿ ਆਪਾਂ ਬੜੀ ਛੇਤੀ ਕੈਚ ਕਰ ਲੈਂਦੇ ਆ ਵੀ ਜੇ ਕਿਸੇ ਦੀ ਵੋਇਸ ਦੇ ਵਿੱਚ ਮਾੜਾ ਮੋਟਾ ਵੀ ਉੱਪਰ ਥੱਲੇ ਹੋਵੇ, ਆਪਾਂ ਲੱਗਦਾ ਯਾਰ ਇਹਨੇ ਜਾਂ ਨਸ਼ਾ ਕੀਤਾ ਆ ਤੇ ਜਾਂ ਇਹ ਦੂਜਾ ਵੀ ਥੱਕਿਆ ਹੋਇਆ ਜਾਂ ਕੁਛ ਆ, ਇਹਦੇ ਨਾਲ ਕੁਛ ਸਮਥਿੰਗ ਰੋਂਗ ਹੈ ਨਾ। ਤੇ ਭਗਵੰਤ ਮਾਨ ਇਸ ਗੱਲ ਤੇ ਕਿਉਂ ਰਿਸਕ ਲਊਗਾ? ਬਾਕੀ ਦਾਰੂ ਪੀਣ ਦੀ ਗੱਲ ਆ, ਦੇਖੋ ਇਹ ਉਹਦੀ ਪਰਸਨਲ ਚੋਇਸ ਆ, ਜੇ ਤੁਹਾਨੂੰ ਉਹਦੀ ਪਰਸਨਲ ਚੋਇਸ ਅਫੈਕਟ ਕਰ ਰਹੀ ਆ ਦੈਨ ਇਟਸ ਰੋਂਗ। ਵੀ ਜੇ ਪਰਸਨਲ ਚੋਇਸ ਉਹਦੀ ਦਾਰੂ ਪੀ ਕੇ ਉਹ ਗਲਤ ਫੈਸਲੇ ਲੈ ਰਿਹਾ, ਦਾਰੂ ਪੀ ਕੇ ਉਹ ਲੋਕਾਂ ਨੂੰ ਗਾਲਾਂ ਕੱਢ ਰਿਹਾ ਪਬਲਿਕ ਪਲੇਸਿਸ ਦੇ ਵਿੱਚ, ਦੈਨ ਇਟਸ ਟੋਟਲੀ ਰੋਂਗ। ਪਰ ਦਾਰੂ ਪੀ ਕੇ ਠੀਕ ਹੈ ਜੀ, ਤੁਸੀਂ ਉਹ ਕੋ ਫਰਿਆਦ ਲੈ ਕੇ ਜਾਓ, ਤੁਹਾਡੇ ਕੰਮ ਹੋ ਰਹੇ ਨੇ, ਤੁਸੀਂ ਉਹਨਾਂ ਲੋਕਾਂ ਨੂੰ ਪੁੱਛੋ ਨਾ ਜਿਨ੍ਹਾਂ ਨੂੰ ਉਹ ਇਰਾਕ ਤੇ ਲੀਬੀਆ ਚੋਂ ਕਢਾ ਕੇ ਲੈ ਕੇ ਆਇਆ ਵੀ ਉਹਦੇ ਉਹਨਾਂ ਲਈ ਭਗਵੰਤ ਮਾਨ ਕੌਣ ਹੈ? ਕੋਈ MP ਹੈਗਾ ਪੰਜਾਬ ਦਾ? ਖੜਾ ਕਰਕੇ ਦੇਖ ਲਓ ਵੀ ਜਿੰਨੇ ਇੱਦਾਂ ਦੇ ਕੰਮ ਕੀਤੇ ਹੋਣ। ਬਾਕੀ ਮੈਂ ਇੱਕ ਤੁਹਾਨੂੰ ਨਾ ਬੜੀ ਇੰਟਰਸਟਿੰਗ ਫਿਗਰ ਦੱਸਦਾ, ਰੋਮਨ ਅੰਪਾਇਰ ਦੁਨੀਆ ਦਾ ਸਭ ਤੋਂ ਤਕੜਾ ਅੰਪਾਇਰ ਰਿਹਾ ਇਤਿਹਾਸ ਦੇ ਵਿੱਚ। ਜਿਹਨਾਂ ਨੂੰ ਨਹੀਂ ਪਤਾ ਨਾ ਗੂਗਲ ਕਰਕੇ ਦੇਖ ਲਓ ਵੀ ਰੋਮਨ ਚ ਕੌਣ ਸੀ, ਉਹਨਾਂ ਦਾ ਸਭ ਤੋਂ ਤਕੜਾ ਇਤਿਹਾਸ ਰਿਹਾ ਇਟਲੀ ਦੇ ਵਿੱਚ, ਯੂਰਪ ਦੇ ਵਿੱਚ ਉੱਤੇ ਨਾਲ ਰਾਜ ਕੀਤਾ ਉਹਨਾਂ ਦੇ ਵਿੱਚ। ਉਹਨਾਂ ਦੀ ਪਾਰਲੀਮੈਂਟ ਜਿਹੜੀ ਆਪਾਂ ਡੈਮੋਕ੍ਰੇਸੀ ਹੋਣ ਦੇਖਦੇ ਨਾ, ਇਹ ਪਾਰਲੀਮੈਂਟ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ, ਗ੍ਰੀਸ ਤੋਂ ਆਈ ਹੈ ਤੇ ਫਿਰ ਉੱਧਰ ਗਈ ਸੀ। ਉਹਦੇ ਵਿੱਚ ਜਦੋਂ ਪਾਰਲੀਮੈਂਟ ਵਿੱਚ ਬਹਿਸ ਹੁੰਦੀ ਸੀ ਨਾ, ਇੱਕ ਵਾਰੀ ਸੋਫੀ ਹੋ ਕੇ ਬਹਿਸ ਹੁੰਦੀ ਸੀ, ਪਾਰਲੀਮੈਂਟ ਵਿੱਚ ਕੋਈ ਨਸ਼ਾ ਕਰਕੇ ਨਹੀਂ ਸੀ ਜਾਂਦਾ, ਜੇ ਬਿੱਲ ਪਾਸ ਨਹੀਂ ਹੋਇਆ ਤੇ ਫਿਰ ਉਹੀ ਜਿਹੜੇ ਸੈਨੇਟਰ ਸੀ ਜਾਂ MP ਸੀ ਉਹ ਪੱਬ ਵਿੱਚ ਜਾ ਕੇ ਉਸੇ ਬਿੱਲ ਤੇ ਬਹਿਸ ਕਰਦੇ ਆ। ਜੇ ਬਿੱਲ ਉੱਥੇ ਪਾਸ ਹੋ ਗਿਆ, ਸਹਿਮਤੀ ਹੋ ਗਈ, ਤੇ ਉਹ ਬਿੱਲ ਪਾਸ ਹੋ ਜਾਂਦਾ ਹੁੰਦਾ। ਸੋ ਇਹ ਇੱਕ ਬੜਾ ਇੰਟਰਸਟਿੰਗ ਫੈਕਟ ਹੈ। ਮੈਂ ਹਾਂ ਸ਼ਰਾਬ ਨੂੰ ਮੈਂ ਸਪੋਰਟ ਕਰਦਾ, ਪਰ ਇਹ ਤੁਸੀਂ ਦੇਖੋ ਵੀ ਜਿਹੜੀ ਗੱਲ ਸਹਿਮਤੀ ਸੋਫੀ ਹੋਣ ਤੇ ਨਹੀਂ ਹੁੰਦੀ ਸੀ, ਉਹਨਾਂ ਨੂੰ ਇਹ ਹੁੰਦਾ ਸੀ ਵੀ ਸ਼ਾਇਦ ਇਹ ਵਾਈਨ ਪੀ ਕੇ, ਸਕੋਚ ਪੀ ਕੇ, ਵਿਸਕੀ ਪੀ ਕੇ ਸ਼ਾਇਦ ਇਹ ਉਸ ਚੀਜ਼ ਤੇ ਸਹਿਮਤ ਹੋ ਜਾਣ, ਤੇ ਜੇ ਉਹ ਸਹਿਮਤ ਹੋ ਜਾਂਦੇ ਸੀ ਤੇ ਉਹ ਬਿੱਲ ਪਾਸ ਹੋ ਜਾਂਦਾ ਸੀ। ਸੋ ਇਹਨੂੰ ਨਾ ਇੰਨਾ ਕੁ ਮੁੱਦਾ ਨਾ ਬਣਾ ਵੀ ਭਗਵੰਤ ਮਾਨ ਦਾਰੂ ਪੀ ਕੇ ਤੁਹਾਡੀਆਂ ਧੀਆਂ ਭੈਣਾਂ ਨੂੰ ਛੇੜਨ ਦਿਆ ਤੇ ਇਸ ਕਰਕੇ ਅਸੀਂ ਹੂਹਾ ਕਰਨ ਦੇ ਆ। ਤੁਹਾਨੂੰ ਇਹ ਸਾਨੂੰ ਹੋਣੀ ਚਾਹੀਦੀ ਆ ਵੀ ਜਿਹੜੇ ਬੰਦਿਆਂ ਨੂੰ ਤੁਸੀਂ ਰਾਜ ਚ ਬਿਠਾਇਆ ਨਾ, ਉਹ ਤੁਹਾਡਾ ਕਿੱਦਾਂ ਕਾਣ ਕਰ ਰਹੇ ਆ, ਉਹ ਤੁਹਾਡੀਆਂ ਜਿਹੜੇ 2 ਸਾਲ ਦੇ ਬੱਚੇ ਆਪਾਂ 1 ਸਾਲ ਦੇ ਬੱਚੇ ਦੀ ਫੋਟੋ ਸ਼ੇਅਰ ਕਰਦੇ ਆ ਵੀ ਸਾਨੂੰ ਵਾਹਿਗੁਰੂ ਨੇ ਦਾਤ ਬਖਸ਼ੀ ਆ, ਤੁਹਾਨੂੰ ਉਹਦੇ ਭਵਿੱਖ ਲਈ ਚਿੰਤਤ ਹੋਣਾ ਚਾਹੀਦਾ ਵੀ ਇਹਦਾ ਭਵਿੱਖ ਪੰਜਾਬ ਦੇ ਵਿੱਚ ਕੀ ਹੋਊਗਾ ਅੱਜ ਤੋਂ 10-15 ਸਾਲ ਦੇ ਬਾਅਦ। ਇਹਨੂੰ ਸਾਫ ਪਾਣੀ ਪੀਣ ਨੂੰ ਮਿਲਜੂਗਾ ਕਿ ਨਹੀਂ ਮਿਲਜੂਗਾ, ਇਹਨੂੰ ਵਧੀਆ ਸਬਜ਼ੀਆਂ ਖਾਣ ਨੂੰ ਮਿਲਜੂਗੀ ਕਿ ਨਹੀਂ ਮਿਲਜੂਗੀਆਂ, ਇਹ ਭਵਿੱਖ ਦਾ ਸਾਨੂੰ ਚਿੰਤਾ ਹੋਣੀ ਚਾਹੀਦੀ ਹੈ। ਕਿਸੇ ਦੀ ਪਰਸਨਲ ਚੋਇਸ ਤੇ ਚਿੰਤਾ ਨਾ ਕਰੋ। ਜੇ ਭਗਵੰਤ ਮਾਨ ਕਾਹ ਨੂੰ ਕਹਿ ਦੇ ਮੈਂ ਬਲੈਕ ਲੈਵਲ ਪੀਨਾ, ਲੋਕਾਂ ਨੇ ਤਾਂ ਕਹਿਣਾ ਲੈ ਬਲੈਕ ਲੈਵਲ ਤਾਂ ਬਹੁਤ ਮਾੜੀ ਦਾਰੂ ਆ, ਇਹਨੂੰ ਤਾਂ ਗ੍ਰੀਨ ਲੈਵਲ ਪੀਣੀ ਚਾਹੀਦੀ ਹੈ, ਲੋਕਾਂ ਨੇ ਤਾਂ ਸਮਝ ਨੀ ਛੱਡਣਾ ਉਹਨੂੰ। ਸੋ ਇਸ ਕਰਕੇ ਇਹ ਪਰਸਨਲ ਚੋਇਸ ਵਾਲਾ ਮੁੱਦਾ ਨਾ ਚੱਕਿਆ ਕਰੋ, ਕਾਰਗੁਜ਼ਾਰੀ ਦਾ ਮੁੱਦਾ ਚੱਕੋ ਵੀ ਇਹ ਬੰਦਾ ਕੰਮ ਕਰ ਰਿਹਾ ਜਿਹਦੇ ਲਈ ਇਹਨੂੰ ਕੰਮ ਕਰ ਲਈ ਸੀ ਭੇਜਿਆ ਸੀ। ਤੇ ਭਗਵੰਤ ਮਾਨ 96% ਪ੍ਰੈਜੈਂਸ ਆ ਲੋਕ ਸਭਾ ਦੇ ਵਿੱਚ, ਤੇ ਇਸ ਗੱਲ ਤੇ ਉਹਨੂੰ ਘੇਰੋ ਇਹਦੀ 4% ਵੀ ਕਿਉਂ ਘੱਟ ਆ ਜੇ ਤੁਹਾਨੂੰ ਜ਼ਿਆਦਾ ਫਿਕਰ ਹੈ ਆਪਣੇ ਸਮਾਜ ਦੀ ਤੇ ਆਪਣੇ ਦੇਸ਼ ਦੀ
ਜੀ ਸੋ ਬਹੁਤ ਮਿਹਰਬਾਨੀ ਸੋ ਬਿਲਕੁਲ ਜੀ ਦੇਖੋ ਬਹੁਤ ਸਾਰੇ ਫੈਕਟ ਫਿਗਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਆਪਣੇ ਗੁਰਪ੍ਰੀਤ ਹੋਰਾਂ ਨੇ ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ 462 ਹੈਲੋ
ਹੈਲੋ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਜੋਗਿੰਦਰ ਸੋਹੀ ਜਗਰਾਵਾਲੇ ਸਿਡਨੀ ਤੋਂ
ਸੋਹੀ ਸਾਹਿਬ ਕੀ ਹਾਲ ਆ ਜੀ
ਬਸ ਠੀਕ ਆ ਮਹਾਰਾਜ ਉਹ ਨਸ਼ੇ ਦੀ ਗੱਲ ਚੱਲਦੀ ਆ ਨਸ਼ਾ ਇੱਕ ਆਪਾਂ ਨੂੰ ਵੀ ਲੱਗ ਗਿਆ ਦਾਰੂ ਅਸੀਂ ਪੀਂਦੇ ਨੀ
ਅੱਛਾ ਜੀ
ਉਹ ਤੁਹਾਡੇ ਪ੍ਰੋਗਰਾਮ ਸੁਣਦਾ ਤੁਸੀਂ ਇੰਨੇ ਦੂਰ ਇੰਨੇ ਦੇਰ ਦੂਰ ਤੇ ਟੋਰ ਲੱਗੀ ਪਈ ਸੀ ਤੇ ਅੱਜ ਇਹ ਲੱਗਿਆ ਬਈ ਪੂਰਾ ਦਿਲ ਬਾਗੋ ਬਾਗ ਹੋ ਗਿਆ ਸੁਣ ਕੇ
ਜੀ 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 ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ
ਆਪਾਂ ਮੈਂ ਬੁਲਾਰਾ ਤਾਂ ਨੀ ਇੰਨਾ ਵਧੀਆ ਸਰੋਤਾ ਬਹੁਤ ਵਧੀਆ ਤੁਹਾਡੇ ਸਾਰੀਆਂ ਫੋਟੋਆਂ ਫਾਲੋ ਕਰਦਾ ਰਿਹਾ ਦੇਖਿਆ ਵੀ ਹੁਣ ਜੋਗਿੰਦਰ ਸੋਹੀ ਨੇ ਲਾਈਵ ਕੀਤੀਆਂ ਤੇ ਮੰਡੇ ਦੀ ਮੈਨੂੰ ਛੁੱਟੀ ਹੁੰਦੀ ਆ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰਾ ਹੁਣ ਟਾਈਮ ਬਹੁਤ ਬਚਾਤਾ ਮੈਂ ਨਾ ਸਾਰੀਆਂ ਚੀਜ਼ਾਂ ਫਾਲੋ ਕਰਦਾ ਕੋਈ ਅਖਬਾਰ ਪੜ੍ਹਨਾ ਪੈਂਦਾ ਕੋਈ ਫੇਸਬੁੱਕ ਤੇ ਦੇਖਣਾ ਪੈਂਦਾ ਹੁਣ ਦੋ ਘੰਟਿਆਂ ਦੇ ਵਿੱਚ ਤੁਸੀਂ ਜਿੰਨੀਆਂ ਤਾਜ਼ੀਆਂ ਖਬਰਾਂ ਜਿੰਨੇ ਕੋਈ ਵਾਕੇ ਹੋਏ ਆ ਦੋ ਘੰਟੇ ਦੱਸ ਦੇਣੇ ਮੇਰਾ ਇੰਨਾ ਟਾਈਮ ਬਚ ਜੂਗਾ ਹੁਣ ਤੇ ਨਜ਼ਾਰਾ ਆ ਗਿਆ ਤੁਸੀਂ ਆ ਗਏ ਤੇ ਬਹੁਤ ਵੈਲਕਮ ਤੁਹਾਨੂੰ ਤੇ ਬਹੁਤ ਨਜ਼ਾਰੇ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸੋਈ ਬਹੁਤ ਮਿਹਰਬਾਨੀ ਸੋਈ ਸਾਹਿਬ ਤੁਹਾਡੇ ਇੰਨੇ ਪਿਆਰ ਸਤਿਕਾਰ ਲਈ ਇਹੀ ਪਿਆਰ ਸਤਿਕਾਰ ਆ ਜੀ ਸਾਨੂੰ ਜਿਹੜੇ ਵਕਤ ਚੋਂ ਵਕਤ ਕੱਢਣ ਲਈ ਮਜਬੂਰ ਕਰਦਾ ਬਹੁਤ ਮਿਹਰਬਾਨੀ
ਬਹੁਤ 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 ਸੋਹਣੀਆਂ ਖਬਰਾਂ ਤੇ ਨਾਲ ਤੁਸੀਂ ਇੰਨੇ ਵਧੀਆ ਸੁਝਾਅ ਦਿੰਦੇ ਹੋ ਤੇ ਨਜ਼ਾਰਾ ਹੀ ਆ ਜਾਂਦਾ ਸੁਣ ਕੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਖੇ ਤੇ ਐਵੇਂ ਐਵੇਂ ਬਾਈ ਜੀ ਹੋਰ ਤੁਹਾਨੂੰ ਤਰੱਕੀ ਬਖਸ਼ੇ ਸਤਿ ਸ੍ਰੀ ਅਕਾਲ ਸਾਰਿਆਂ
ਨੂੰ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਪਿਆਰ ਆ ਜੀ ਇਹ ਸੋ ਦੋਸਤੋ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਬੜੀਆਂ ਦੁਆਵਾਂ ਦੇ ਰਹੇ ਸਨ ਤੇ ਬੜਾ ਚੰਗਾ ਲੱਗਦਾ ਜਦੋਂ ਸਾਡੇ ਸੱਜਣ ਮਿੱਤਰ ਸਾਨੂੰ ਦੁਆਵਾਂ ਦਿੰਦੇ ਆ ਔਲਖ ਸਾਹਿਬ ਜੁੜ ਚੁੱਕੇ ਆ ਜੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਔਲਖ ਸਾਹਿਬ
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਔਲਖ ਸਾਹਿਬ ਤੁਸੀਂ ਸਾਡੇ ਮਗਰੋਂ ਮਗਰੋਂ ਗਏ ਗਏ ਤੋਂ ਮਸ਼ਹੂਰ ਹੋ ਗਏ ਮੈਂ ਸੁਣਿਆ
ਚਲੋ ਧੰਨਵਾਦ ਤੁਹਾਡਾ ਜੇ ਤੁਸੀਂ ਗਿਣ ਲਿਆ ਵੈਸੇ ਏਡੀ ਗੱਲ ਹੈ
ਨਹੀਂ ਨਹੀਂ ਦੇਖੋ ਅੱਜ ਕੱਲ ਚਰਚਾ ਛਿੜਦੀ ਆ ਚਾਰ ਸਵੇਰੇ ਜਦੋਂ ਆਸਟ੍ਰੇਲੀਆ ਤੋਂ ਵੀਡੀਓ ਪੈਂਦੀਆਂ ਨਾ ਤੇ ਫਿਰ ਉੱਥੇ ਦੱਸਦੇ ਆ ਵੀ ਤੁਹਾਡੇ ਭਾਈ ਤਿੰਨ ਚਾਰ ਮੁੰਡੇ ਬੜੇ ਐਕਟਿਵ ਆ ਮੁੰਡਾ ਗੁਰਪ੍ਰੀਤ ਆ ਇੱਕ ਕੈਨਬਰੇ ਤੋਂ ਇੱਕ ਔਲਖ ਆ ਐ ਕਰਕੇ ਜੋ ਦੱਸਦੇ ਆ ਫਿਰ ਸਾਨੂੰ ਚੰਗਾ ਲੱਗਦਾ ਵੀ ਭਾਈ ਸਾਡੇ ਸੱਜਣ ਮਿੱਤਰ ਆ
ਚਲੋ ਜੀ ਮਿਹਰਬਾਨੀ ਤੇ ਬਾਕੀ ਹੋਰ ਸੁਣਾਓ ਭਾਈ ਤੁਹਾਡਾ ਟੂਰ ਕਿਵੇਂ ਵਧੀਆ ਰਿਹਾ ਜੀ
ਟੂਰ ਬਹੁਤ ਵਧੀਆ ਰਿਹਾ ਜੀ ਬਹੁਤ ਕੁਝ ਸਿੱਖ ਕੇ ਆਏ ਆ ਤੇ ਹੌਲੀ ਹੌਲੀ ਜਰੂਰ ਤੁਹਾਡੇ ਨਾਲ ਭੋਰ ਭੋਰ ਕੇ ਸਾਂਝੇ ਕਰਦੇ ਚੱਲਾਂਗੇ ਜਿਵੇਂ ਜਿਵੇਂ ਪ੍ਰੋਗਰਾਮਾਂ ਚ ਕਿਤੇ ਢੁਕਦਾ ਟਾਈਮ ਆਊਗਾ ਤੇ ਪਰ ਇੱਕ ਗੱਲ ਮੈਂ ਜਰੂਰ ਇੱਥੇ ਥੋੜੀ ਦੱਸਣੀ ਚਾਹੂੰਗਾ ਬਹਾਨੇ ਨਾਲ ਚੱਲ ਹੁਣ ਤੁਸੀਂ ਇੱਕ ਅੱਧੀ ਗੱਲ ਤਾਂ ਅੱਜ ਦੀ ਸੁਣਾਈਏ ਟੂਰ ਦੇ ਉੱਤੇ ਇੱਕ ਚੀਜ਼ ਨਾ ਕੁਲਦੀਪ ਤੁਸੀਂ ਨੋਟ ਕੀਤੀ ਹੋਣੀ ਆ ਅਸੀਂ ਇੰਡੀਆ ਚ ਮਿਸ ਕਰਦੇ ਸੀ ਤੇ ਆਸਟ੍ਰੇਲੀਆ ਚ ਆ ਕੇ ਸਾਨੂੰ ਬੜੀ ਚੰਗੀ ਲੱਗੀ ਸੀ ਉਹ ਸੀਗੀ ਕਸਟਮਰ ਸਰਵਿਸ ਅਸੀਂ ਕਿਤੇ ਜਾਂਦੇ ਹਾਂ ਮੰਨ ਲਓ ਤੁਸੀਂ ਸ਼ਾਪਿੰਗ ਕਰਨ ਜਾਂਦੇ ਹੋ ਕੋਲ ਚ ਜਾਂਦੇ ਹੋ ਤੇ ਬੂਲ ਵਾਸਤੇ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਕਾਊਂਟਰ ਦੇ ਉੱਤੇ ਮੰਨ ਲਓ ਕੋਈ ਚੀਜ਼ ਤੁਹਾਨੂੰ ਨਹੀਂ ਲੱਭ ਰਹੀ ਤੇ ਤੁਸੀਂ ਕਿਸੇ ਨੂੰ ਉੱਥੇ ਫਿਲਰ ਨੂੰ ਜਾਂ ਕਿਸੇ ਨੂੰ ਵੀ ਕਹਿਤਾ ਵੀ ਯਾਰ ਆਹ ਚੀਜ਼ ਲੱਭ ਨਹੀਂ ਰਹੀ ਤਾਂ ਉਹ ਫਿਲਰ ਦਾ ਵਰਤਾਰਾ ਇਹ ਹੁੰਦਾ ਵੀ ਉਹ ਆਪਦੀ ਰੇਹੜੀ ਜੀ ਛੱਡ ਦਿੰਦਾ ਤੇ ਤੁਹਾਡੇ ਨਾਲ ਚੱਲ ਪੈਂਦਾ ਤੇ ਜਿੰਨਾ ਚਿਕ ਉਹ ਤੁਹਾਨੂੰ ਚੀਜ਼ ਲੱਭੇ ਨਾ ਜਾਂ ਉਹਨੂੰ ਕਾਊਂਟਰ ਤੇ ਜਾਣਾ ਪਵੇ ਚਾਹੇ ਗੂਗਲ ਤੇ ਸਰਚ ਮਾਰਨੀ ਪਵੇ ਕੁਛ ਵੀ ਕਰਕੇ ਅਖੀਰ ਫਿਰ ਕੀ ਕਰਦਾ ਹੁੰਦਾ ਵੀ ਤੁਹਾਨੂੰ ਰਾਹ ਪਾ ਕੇ ਜਾਂਦਾ ਵੀ ਚਾਹੇ ਉਹਦੇ 15 ਮਿੰਟ ਲੱਗ ਜਾਣ ਇਸ ਕੰਮ ਦੇ ਉੱਤੇ ਇਹ ਚੀਜ਼ ਕਿਤੇ ਨਾ ਕਿਤੇ ਮੈਂ ਕੈਨੇਡਾ ਦੇ ਵਿੱਚ ਮਿਸ ਕੀਤੀ ਕੈਨੇਡਾ ਦੇ ਜਿੰਨੇ ਵੀ ਕਿਤੇ ਵੀ ਅਸੀਂ ਗਏ ਮੇਰੇ ਬਹੁਤ ਸਾਰੇ ਲਿਸਨਰ ਸਾਨੂੰ ਸੁਣ ਰਹੇ ਹੋਣਗੇ ਮੈਂ ਇਸ ਚੀਜ਼ ਨੂੰ ਇਹ ਨਹੀਂ ਕਹਿ ਰਿਹਾ ਵੀ ਕਿਸੇ ਕਿਸਮ ਦੀ ਉਹਨਾਂ ਨੂੰ ਬਦਨਾਮੀ ਕਰ ਰਿਹਾ ਕਿਸੇ ਵੀ ਸਟੋਰ ਦੇ ਵਿੱਚ ਗਏ ਕੋਈ ਵੀ ਚੀਜ਼ ਮੰਗੀ ਤਾਂ ਮੂਹਰੋਂ ਆਈ ਡੋਂਟ ਨੋ ਬਸ ਇਹ ਜੇ ਨਹੀਂ ਪਤਾ ਤਾਂ ਇਹ ਕਹਿਤਾ ਮੂਹਰੋਂ ਅਗਲੇ ਨੇ ਤੇ ਉਦੋਂ ਬਾਅਦ ਉਹਨੇ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਤੇ ਨਾ ਹੀ ਮੈਂ ਉਹ ਚਿਹਰਿਆਂ ਤੇ ਜਿਹੜੀ ਖੁਸ਼ੀ ਸਾਡੇ ਅਸੀਂ ਇੱਕ ਦੂਜੇ ਕੋਲ ਦੀ ਲੰਘਦੇ ਕਰਦੇ ਨੀ ਹਾਏ ਹੈਲੋ ਹਾਉ ਯੂ ਮਾਈਟ ਇਹ ਸ਼ਬਦ ਜਿਹੜੀ ਇਹ ਸ਼ਬਦਾਵਲੀ ਵੀ ਕਿਤੇ ਨਾ ਕਿਤੇ ਮੈਨੂੰ ਮਿਸ ਦਿਸੀ ਸੋ ਇਹ ਇੱਕ ਇਹ ਮੈਂ ਬਹੁਤ ਸਾਰੇ ਨੂੰ ਕਹਿ ਕੇ ਵੀ ਆਇਆ ਸੱਜਣਾਂ ਨੂੰ ਵੀ ਇਹ ਇਹ ਚੀਜ਼ ਕਿਤੇ ਨਾ ਕਿਤੇ ਮਹਿਸੂਸ ਕਰਾਉਂਦੀ ਆ ਵੀ ਇੰਡੀਆ ਵਾਲਾ ਪ੍ਰੈਸ਼ਰ ਹੀ ਆ
ਕਿਤੇ ਭਾਈ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋ ਗਈ ਕਿਤੇ ਇਹ ਅਸਰ ਨਹੀਂ
ਇਹ ਵੀ ਹੋ ਸਕਦਾ ਪਰ ਮੈਂ ਗੋਰਿਆਂ ਦੀ ਵੀ ਦੇਖੀ ਵੀ ਕਿਤੇ ਵੀ ਨਹੀਂ ਇਹੋ ਜਿਹਾ ਰਿਸਪੋਂਸ ਮਿਲਿਆ
ਹੋ ਸਕਦਾ ਗੋਰੇ ਵੀ ਆਪਣੇ ਮਗਰ ਲਾ ਕੇ ਉਹੋ ਜਿਹੇ ਹੋ ਗਏ ਹੁਣ ਇੱਥੇ ਅਜੇ ਥੋੜਾ ਜਿਹਾ ਫਰਕ ਆ ਘੱਟ ਆ ਪੰਜਾਬੀ ਲਾ ਲਓ ਤੇ ਬਾਕੀ ਆ ਗੱਲ ਤੁਹਾਡੀ ਇੱਥੇ ਆਪਾਂ ਨੋਟ ਕਰਦੇ ਹਾਂ ਜਿੱਥੇ ਵੀ ਸ਼ਾਪਿੰਗ ਕਰਨ ਜਾਈਏ ਸਾਰੇ ਹੈਲਪ ਫੁੱਲ ਹੁੰਦੇ ਜਿੰਨਾ ਵੀ ਸਟਾਫ ਹੈ ਇੱਥੇ
ਜੀ 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 ਪਰ ਅਸੀਂ ਫਿਰ ਮਾਣ ਨਾਲ ਇੱਕ ਠੋਕੇ ਕਿਹਾ ਵੀ ਸਾਡੇ ਮੁਲਕ ਚ ਅਸੀਂ ਬਹੁਤ ਹੈਲਪਫੁੱਲ ਆ ਲੋਕ ਤੁਹਾਨੂੰ ਘਰੇ ਛੱਡ ਕੇ ਆਉਣ ਤਾਈ ਜਾਂਦੇ ਆ ਸੋ ਇਹ ਚੀਜ਼ ਕਿਤੇ ਨਾ ਕਿਤੇ ਮੈਨੂੰ ਚੰਗੀ ਨੀ ਲੱਗੀ ਮੈਂ ਤੁਹਾਨੂੰ ਤਾਂ ਸ਼ੇਅਰ ਕੀਤੀ ਹੈ ਸੋ ਕੀ ਅੱਜ ਦੇ ਮੁੱਦੇ ਤੇ ਗੱਲ ਕਰਨੀ ਚਾਹੋਗੇ
ਇੱਥੋਂ ਹੀ ਸ਼ੁਰੂ ਕਰ ਲੈਂਦੇ ਭਾਜੀ ਸਿਸਟਮ ਤੋਂ ਜਿੱਥੇ ਤੁਸੀਂ ਆਪਣਾ ਜਿਹੜੀ ਕਸਟਮਰ ਸਰਵਿਸ ਹੈ
ਜੀ ਜੀ ਬਿਲਕੁਲ ਬਿਲਕੁਲ
ਕਿਉਂ ਇੰਨਾ ਜ਼ੋਰ ਲਾ ਰਹੇ ਹਾਂ ਕਿ ਚੰਗਾ ਸਾਡੇ ਪੰਜਾਬ ਦਾ ਸਿਸਟਮ ਚੰਗੇ ਹੱਥਾਂ ਜਾਵੇ ਇਸੇ ਕਰਕੇ ਸਿਸਟਮ ਜਿਹੜਾ ਉੱਥੇ ਬੰਦੇ ਨੂੰ ਬੰਦਾ ਸਮਝਿਆ ਜਾਵੇ ਆਪਣੇ ਜਿਹੜੇ ਉੱਥੋਂ ਦੇ ਸਿਟੀਜ਼ਨ ਆ ਉਹਨਾਂ ਦੀ ਕਦਰ ਪਵੇ ਜਾਂ ਜਿਹੜੇ ਵੋਟਰ ਆ ਜਿਹੜੇ ਚੁਣਦੇ ਆ ਪਬਲਿਕ ਦੀ ਕਦਰ ਪਵੇ ਕਿਉਂਕਿ ਅਜੇ ਤੱਕ ਹੋਰ ਕਿਸੇ ਨੇ ਪਾਈ ਨੀ ਕਦਰ
ਜੀ 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 ਬਿਲਕੁਲ ਸਹੀ ਕਿਹਾ ਤੁਸੀਂ
ਹਾਂਜੀ ਹੁਣ ਗੱਲ ਆ ਵੀ ਲਾਸਟ ਮੂਮੈਂਟ ਤੇ ਆਈ ਆਮ ਆਦਮੀ ਪਾਰਟੀ ਜਿਹੜੀਆਂ ਕਿ ਲਿਸਟ ਜਿਹੜੀ ਕੈਂਡੀਡੇਟ ਦੀ ਜਿਹੜੀ ਫਾਈਨਲਾਈਜ਼ ਹੋਣੀ ਆ ਤੇ ਉਹਦੇ ਵਿੱਚ ਸਿਰਫ ਨਾ ਇੱਥੇ ਗੱਲ ਕਲੀਅਰ ਕਰਾਂਗੇ ਸਿਰਫ ਅਸੀਂ ਆਪ ਮਾਰਾ ਚਲੋ ਮੈਂ ਕਦੋਂ ਵੀਡੀਓ ਪਾਈ ਪਹਿਲਾਂ ਕਰਦੀ ਨੀ ਪਾਈ ਐਵੇਂ ਹਵਾ ਚ ਨੀ ਪਾਈ ਇੱਥੇ ਆਪਣੇ ਤੌਰ ਤੇ ਪਾਤੀ ਆ ਉੱਥੇ ਗਰਾਊਂਡ ਲੈਵਲ ਤੇ ਆਪਦਾ ਪੂਰਾ ਪਰਿਵਾਰ ਆਪਦਾ ਪੂਰਾ ਪਿੰਡ ਨਾਲ ਤੋਰ ਕੇ ਤੇ ਚਲੋ ਮੇਰਾ ਆਪਦਾ ਪਰਿਵਾਰ ਤੇ ਭਾਵੇਂ 2014-13 ਤੋਂ ਤੁਰਿਆ ਸੀਗਾ ਪਰ ਹੁਣ ਪੂਰਾ ਪਿੰਡ ਵੀ ਤੁਰਿਆ ਨਾਲ ਉਥੋਂ ਜੋ ਗਰਾਊਂਡ ਲੈਵਲ ਤੇ ਹੋ ਰਿਹਾ ਜਿਹੜੇ ਆਮ ਆਦਮੀ ਪਾਰਟੀ ਨੇ ਆਪਦੇ ਅਫੀਸ਼ੀਅਲ ਇੰਚਾਰਜ ਜਨਰਲ ਇੰਚਾਰਜ ਜਾਂ ਸਾਡੇ ਸਰਕਲ ਇੰਚਾਰਜ ਬਣਾਏ ਆ ਉਹਨਾਂ ਨਾਲ ਰੋਜ਼ ਘੱਟੋ ਘੱਟ ਇੱਕ ਘੰਟਾ ਡੇਢ ਘੰਟਾ ਕਾਨਫਰੰਸ ਤੇ ਗੱਲ ਹੁੰਦੀ ਆ ਤੇ ਉਥੋਂ ਪਤਾ ਲੱਗ ਰਿਹਾ ਕਿ ਕੁਛ ਬੰਦੇ ਜਿਹੜੇ ਆ ਕੁਛ ਭੈੜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਰ ਕੋਈ ਜਿਹੜੇ ਵਲੰਟੀਅਰ ਮਿਹਨਤ ਕਰ ਰਹੇ ਆ ਨਾ ਕਿਤੇ ਉਹ ਉਹਨਾਂ ਦੇ ਡਰ ਪੈ ਗਿਆ ਵੀ ਇਹ ਪੈਸੇ ਵਾਲੇ ਬੰਦੇ ਆ ਇਹ ਕਿਤੇ ਕੋਈ ਗਲਤ ਕੰਮ ਕੋਈ ਪ੍ਰਭਾਵ ਪਾ ਕੇ ਪ੍ਰੈਸ਼ਰ ਪਾ ਕੇ ਕਿਤੇ ਟਿਕਟ ਲੈਣ ਵਿੱਚ ਕਾਮਯਾਬ ਨਾ ਹੋ ਜਾਣ ਕਿਉਂਕਿ ਉਹ ਲੋਕ ਇਹ ਚਾਹੁੰਦੇ ਆ ਕਿ ਅਸੀਂ ਉਹ ਲੋਕ ਜਿਹੜੇ ਅੱਗੇ ਇੰਨੇ ਚਿਰ ਜਿਨ੍ਹਾਂ ਤੋਂ ਅਸੀਂ ਅੱਗੇ ਆ ਨਾ ਉਹ ਸਾਡੇ ਗਾੜੀ ਫੇਰ ਸਾਡੇ ਮੱਥੇ ਨਾਲ ਮਾਰੇ ਜਾਣ ਤੇ ਇਹ ਕਰਕੇ ਇੱਕ ਹਾਂਜੀ ਇੱਕ ਆਪਣਾ ਨਾ ਆਮ ਹੀ ਫੇਸਬੁੱਕ ਤੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਥੋੜੇ ਜੇ ਖਿਲਾਫ਼ ਉਹ ਕਹਿੰਦੇ ਜੀ ਸਪੋਰਟਰਾਂ ਨੂੰ ਕਹਿੰਦੇ ਆਮ ਆਦਮੀ ਦੀਆਂ ਭੇਡਾਂ ਜਾਂ ਅੰਨੇ ਭਗਤਾਂ ਇੱਥੋਂ ਇੱਕ ਗੱਲ ਇਹ ਵੀ ਕਲੀਅਰ ਮੈਂ ਕਰ ਦਿੰਦਾ ਕਿ ਤੁਸੀਂ ਜਿੰਨੇ ਵੀ ਵਲੰਟੀਅਰ ਵੀਡੀਓ ਪਾ ਰਹੇ ਆਮ ਆਦਮੀ ਪਾਰਟੀ ਦੇ ਉਹਨਾਂ ਤੋਂ ਇਹ ਲੈਵਲ ਲੱਭਦਾ ਨਜ਼ਰ ਆਉਂਦਾ ਕਿਉਂਕਿ ਇਹ ਨੀ ਕਿ ਪਾਰਟੀ ਜੋ ਮਰਜ਼ੀ ਕਰੇ ਜੇ ਤਾਂ ਅਸੀਂ ਕਹੀ ਜਾਵਾਂਗੇ ਆਮ ਆਦਮੀ ਜਿੰਦਾਬਾਦ ਸਭ ਕੁਛ ਵਧੀਆ ਜਿੰਨਾ ਅਜੇ ਵੀ ਲੋਕੀ ਕਹੀ ਜਾਂਦੇ ਪ੍ਰਭੂ ਵੀ ਅਕਾਲੀ ਨਮੋ ਨਮੋ ਮੋਦੀ ਕਹੀ ਜਾਂਦੇ ਆ ਅੱਖੀ ਵੇਖ ਕੇ ਯਾਰ ਜਿਹੜੀ ਖਾਣ ਵਾਲੀ ਗੱਲ ਆ ਇੱਧਰ ਇਹ ਆ ਵੀ ਇਹ ਨੀ ਜੇ ਗਲਤ ਕਰਨਗੇ ਪਹਿਲਾਂ ਹੀ ਚੇਤਾਵਨੀ ਦੇਤੀ ਆ ਵੀ ਜੇ ਗਲਤ ਕਰੋਗੇ ਤੇ ਤੁਹਾਡਾ ਵਿਰੋਧ ਹੋਊਗਾ ਜਿਹੜੇ ਬੰਦਾ ਆਲਰੇਡੀ ਕਰਪਟ ਆ ਹੁਣ ਸਾਡੀ ਮੀਟਿੰਗ ਹੋਈ ਸੰਜੇ ਸਿੰਘ ਨਾਲ ਕੱਲ ਤੇ ਆਸ ਇਹ ਵੀ ਆ ਕਿ ਗਲਤ ਨੀ ਹੋਊਗਾ ਗਲਤ ਨੀ ਕਰਨਗੇ ਜੋ ਉਹਨਾਂ ਨੇ ਦਿੱਤਾ ਵਾ ਕਿ ਜਿੰਨੇ ਮਰਜ਼ੀ ਬਹੁਤ ਆਉਂਦਾ ਵੀ ਪਾਰਟੀ ਵੱਲੋਂ ਆਫੀਸ਼ੀਅਲੀ ਕੋਈ ਕੈਂਡੀਡੇਟ ਅਨਾਊਂਸ ਨੀ ਕੀਤਾ ਗਿਆ ਅਜੇ ਕਿਸੇ ਨੂੰ ਕੋਈ ਹਾਂ ਨੀ ਕੀਤੀ ਗਈ ਐਵੇਂ ਆਪ ਮੁਹਾਰੇ ਆਪਣੀਆਂ ਫੋਟੋਆਂ ਬਣਾ ਬਣਾ ਕੇ ਫੇਸਬੁੱਕ ਤੇ ਪੈ ਰਹੀਆਂ ਆ ਉਹਨਾਂ ਨੂੰ ਇਗਨੋਰ ਕਰੋ ਤੇ ਜਿੰਨੇ ਮਰਜ਼ੀ ਆ ਜਾਣ ਆਪਣੇ ਧਨਾਟ ਬਣੇ ਫਿਰਨ ਭਾਵੇਂ ਕੋਈ ਪੈਸੇ ਵਾਲਾ ਭਾਵੇਂ ਕੋਈ ਗੁੰਡਾ ਆ ਉਹ ਬੰਦੇ ਨੂੰ ਕਹਿੰਦੇ ਵੀ ਟਿਕਟ ਤੇ ਲੱਗ ਛਾ ਕੇ ਨਹੀਂ ਲੱਗਣ ਦੇਵਾਂਗੇ ਤੇ ਟਿਕਟ ਜਿਹੜੀ ਆ ਉਹ ਏਰੀਏ ਜਿਹੜੇ ਪਹਿਲੇ ਦਿਨ ਤੋਂ ਬੰਦੇ ਤੁਰੇ ਆ ਉਹਨਾਂ ਦੀ ਰਾਇ ਨਾ ਉਹਨਾਂ ਤੋਂ ਪੁੱਛ ਕੇ ਹੀ ਦਿੱਤੀ ਜਾਊਗੀ ਇਹ ਸੰਜੇ ਸਿੰਘ ਹੁਣ
ਬਹੁਤ ਵਧੀਆ ਗੱਲ ਰਹੂਗੀ ਜੀ ਜੇ ਇਸੇ ਚੀਜ਼ ਨੂੰ ਕੀਤਾ ਜਾਵੇ ਨਾ ਵੀ ਉਹਨਾਂ ਬੰਦਿਆਂ ਨੂੰ ਜਿਹੜੇ ਡਿਜ਼ਰਵਿੰਗ ਪੀਪਲ ਆ ਉਹਨਾਂ ਨੂੰ ਹੀ ਮੂਹਰੇ ਲਿਆਂਦਾ ਜਾਵੇ ਸੋ ਬਹੁਤ ਮਿਹਰਬਾਨੀ ਔਲਖ ਸਾਹਿਬ
ਹਾਂਜੀ ਬਾਕੀ ਇਹ ਆ ਕਿ ਕਾਫੀ ਜਿਹੜੇ ਗਰਾਊਂਡ ਲੈਵਲ ਤੇ ਬੰਦੇ ਇਹ ਜਿਨ੍ਹਾਂ ਦੇ ਭਾਜੀ ਇੱਕ ਪਰਿਵਾਰ ਦੇ 50-50 ਨਾਲ ਆਪਦੇ ਪਰਿਵਾਰ ਦੇ ਪਰਚੇ ਕਰਵਾ ਲਏ ਆ ਫੇਕ ਜਿਹੜੇ ਪਾਏ ਗਏ ਆ ਸਿਰਫ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਵਿੱਚ ਵੀ ਨਹੀਂ ਪਿੱਛੇ ਹਟਣਾ ਤੁਸੀਂ ਜੋ ਲਾਉਣ ਪਰਚੇ ਜਿਹੜੇ ਪਾਉਣੇ ਆ ਪਾ ਲਓ ਤੇ ਜੇ ਅੱਜ
ਜੀ ਜੀ
ਇਹ ਲਾਸਟ ਮੂਮੈਂਟ ਤੇ ਆ ਕੇ ਉਹਨਾਂ ਬੰਦਿਆਂ ਨੂੰ ਇਗਨੋਰ ਕਰ ਦਿੱਤਾ ਗਿਆ ਤੇ ਫਿਰ ਫਾਇਦਾ ਕਿੱਥੋਂ ਮਿਲ ਜੂਗੀ ਆਪਾਂ ਨੂੰ
ਜੀ 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 ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਤੁਹਾਡਾ ਫਰਜ਼ ਹੈ ਇਹ ਚੀਜ਼ਾਂ ਪਾਰਟੀ ਤੱਕ ਪਹੁੰਚਾਉਣੀਆਂ ਚਾਹੀਦੀਆਂ ਸਾਨੂੰ ਫੀਡਬੈਕ ਦੇ ਜ਼ਰੀਏ ਤੇ ਉਹ ਪਹੁੰਚਾ ਰਹੇ ਹੋ ਤਾਂ ਬਹੁਤ ਵਧੀਆ ਕੰਮ ਕਰ ਰਹੇ ਹੋ ਸੋ ਬਹੁਤ ਮਿਹਰਬਾਨੀ ਔਲਖ ਸਾਹਿਬ
ਹਾਂਜੀ ਕੱਲੇ ਹਾਂਜੀ ਬਿਲਕੁਲ ਭਾਜੀ ਬਾਕੀ ਕੱਲਾ ਵੀਡੀਓ ਵਟਸਐਪ ਫੇਸਬੁੱਕ ਤੇ ਨਹੀਂ ਐਜ ਏ ਅਫੀਸ਼ੀਅਲ ਸਾਡੇ ਕੋਈ ਈਮੇਲਾਂ ਵਾ ਸਾਰੀਆਂ ਹਾਈ ਕਮਾਂਡ ਤੱਕ
ਸਾਰੀ ਰਿਪੋਰਟ ਜਿਹੜਾ ਬੰਦਾ ਲੱਗਦਾ ਗਲਤ ਆ ਰਿਹਾ ਉਹਦੇ ਬਾਇਓਡਾਟਾ ਸੈਂਡ ਕਰ ਰਹੇ ਸਾਡੇ ਬਲੀ ਸਿੰਘ ਜੀ ਹੋਣਾ ਦੀ ਡਿਊਟੀ ਲੱਗੀ ਹੈ ਸੈਕਟਰੀ ਨੇ ਆਸਟ੍ਰੇਲੀਆ ਦੇ ਆਮ
ਆਦਮੀ ਹੋਣਾ ਚਾਹੀਦਾ ਫਸਟ ਹੈਂਡ ਇਨਫੋਰਮੇਸ਼ਨ ਜਾਣੀ ਚਾਹੀਦੀ ਆ ਸੋ ਬਹੁਤ ਮਿਹਰਬਾਨੀ
ਬਿਲਕੁਲ
ਸੋ ਦੋਸਤੋ ਕੁਲਦੀਪ ਸਿੰਘ ਔਲਖ ਜੁੜੇ ਹੋਏ ਸਨ ਸਾਡੇ ਨਾਲ ਤੇ ਲੰਮੀ ਲਾਈਨ ਜੁੜੀ ਹੋਈ ਹੈ ਜੀ ਕਾਲਰ ਦੀ ਮਨਪ੍ਰੀਤ ਸਿੰਘ ਖਰੌੜ ਕਾਫੀ ਲੰਮੇ ਚਿਰ ਤੋਂ ਵੇਟ ਕਰ ਰਿਹਾ ਖਰੌੜ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਈ ਜੀ ਘਰ ਵਾਪਸੀ ਦੀਆਂ ਵਧਾਈਆਂ ਜੀ ਤੁਹਾਨੂੰ ਹੈ ਪਹਿਲੀ ਗੱਲ ਤਾਂ
ਬਹੁਤ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ
ਤੁਸੀਂ ਬਾਈ ਦੇਖੋ ਜਿਹੜੇ ਹੁਣ ਅੱਜ ਤੱਕ ਕਾਲਰਾਂ ਨੇ ਆਪਣੀ ਗੱਲਬਾਤ ਕਰੀ ਹੈ ਨਾ ਉਹ ਗੱਲਬਾਤ ਕਰਨ ਦਾ ਕੋਈ ਮਤਲਬ ਨਹੀਂ ਹੈ ਸ਼ਰਾਬੀ ਉਹ ਹੁੰਦਾ ਜਿਹੜਾ ਖਰਾਬੀ ਕਰੇ ਠੀਕ ਹੈ ਨਾ
ਦੇਖ ਲੋ
ਤਾਹੀ ਫਿਰ ਉੱਥੇ ਸਪੋਰਟਰ ਵੀ ਵੱਧ ਸੀਗੇ ਫਿਰ ਪਾਇਆ ਗੁਣੀਆਂ ਚਲੋ ਵਧੀਆ ਵੀਰ ਮੈਂ ਤਾਂ ਵੈਲਕਮ ਕਹਿਣਾ ਜੀ ਚਲੋ ਥੈਂਕ ਯੂ ਜੀ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਕਰੋੜ ਸਾਹਿਬ ਸੋ ਦੋਸਤੋ ਮਨਪ੍ਰੀਤ ਸਿੰਘ ਖਰੌੜ ਸਾਡੇ ਨਾਲ ਜੁੜੇ ਹੋਏ ਸਨ ਤੇ ਪ੍ਰਦੀਪ ਸਿੰਘ ਤੂਰ ਫਰਿਜਨੋ ਵਾਲੇ ਦੀ ਕਾਲ ਕੱਟੀ ਗਈ ਹੈ ਕੋਈ ਨਹੀਂ ਅਸੀਂ ਉਹਨਾਂ ਨੂੰ ਵੀ ਛੇਤੀ ਲੈਣੇ ਆ ਪਰ ਇਸ ਦੌਰਾਨ ਮੈਂ ਬਹੁਤ ਸਾਰੇ ਮੈਸੇਜ ਆਏ ਆ ਜੀ ਉਹ ਮੈਂ ਲੈ ਲਾਂ ਤੇ ਸਾਡੇ ਨਾਲ ਜੁੜੇ ਆ ਜੀ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਗੁਰਪ੍ਰੀਤ ਜੀ ਨੂੰ ਜਵਾਬ ਦਿੱਤਾ ਕਹਿੰਦੇ ਮੇਰਾ ਮਤਲਬ ਭਗਵੰਤ ਮਾਨ ਦੇ ਵਧੀਆ ਅਕਸ਼ ਨੂੰ ਹੋਰ ਵਧੀਆ ਬਣਾਉਣ ਦਾ ਹੈ ਜੀ ਉਹ ਆਪ ਦਾ ਮੁੱਖ ਨੇਤਾ ਹੈ ਅਤੇ ਉਹਨੂੰ ਆਪ ਦੇ ਖਿਆਲ ਰੱਖਣਾ ਚਾਹੀਦਾ ਹੈ ਨਹੀਂ ਤਾਂ ਬਾਕੀ ਸਿਆਸਤਦਾਨ ਵੀ ਆਪਦੇ ਸਿਆਸਤਦਾਨ ਵਿੱਚ ਕੀ ਫਰਕ ਰਹੇਗਾ ਬਿਲਕੁਲ ਜੀ ਤੁਹਾਡਾ ਪੱਖ ਵੀ ਇੱਕ ਬਹੁਤ ਵਧੀਆ ਪੱਖ ਆ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਜੁੜੇ ਸਨ ਜੀ ਸੁਖਦੀਪ ਸਿੰਘ ਤੇ ਗੁੱਡ ਮਾਰਨਿੰਗ ਤੇ ਵੈਲਕਮ ਕਿਹਾ ਜੀ ਸੁਖਦੀਪ ਹੋਰਾਂ ਨੇ ਸੁਖਦੀਪ ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਤੇ ਚੰਗੀ ਸੋਭਾ ਤੇ ਥੈਂਕਸ ਇੱਧਰ ਹਰਬੰਸ ਸਿੰਘ ਜੁੜੇ ਆ ਸਾਡੇ ਨਾਲ ਕਹਿੰਦੇ ਜੀ ਵੈਲਕਮ ਬੈਕ ਬਰਾੜ ਸਾਹਿਬ ਸੋ ਬਹੁਤ ਮਿਹਰਬਾਨੀ ਜੀ ਤੁਸੀਂ ਸਾਨੂੰ ਵਾਪਸੀ ਦੇ ਉੱਤੇ ਸਵਾਗਤ ਕਰ ਰਹੇ ਹੋ ਮੱਖਣ ਸੋਈ ਫੇਰ ਜੁੜੇ ਆ ਜੀ ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ ਜੀ ਤੇ ਉਸ ਚੁਟਕਲੇ ਦੇ ਵਿੱਚ ਉਹਨਾਂ ਨੇ ਜਿਹੜੀ ਸਾਨੂੰ ਕਹਿੰਦੇ ਪਤਨੀ ਮੈਂ ਚੱਲੀ ਘਰ ਛੱਡ ਕੇ ਪਤੀ ਕਹਿੰਦਾ ਮੈਂ ਚੱਲਿਆ ਨਿਰਮਲ ਬਾਬਾ ਕੋਲ ਪਤਨੀ ਹਾਏ ਮੈਨੂੰ ਮੰਗਣ ਲਈ ਪਤੀ ਨਹੀਂ ਇਹ ਦੱਸਣ ਕੇ ਕਿਰਪਾ ਸ਼ੁਰੂ ਹੋ ਗਈ ਸੋ ਪਤੀ ਪਤਨੀ ਦਾ ਇੱਕ ਹੋਰ ਜੋਕ ਆ ਜਿਹੜਾ ਮੱਖਣ ਸੋਈ ਹੋਰਾਂ ਨੇ ਸਾਂਝਾ ਕੀਤਾ ਸੋ ਕਿਰਪਾ ਦੇਖੋ ਜੀ ਕਿਰਪਾ ਤਾਂ ਜੇ ਪਰਿਵਾਰ ਬਸਦੇ ਆ ਤੇ ਇਕੱਠੇ ਰਹਿੰਦੇ ਆ ਤਾਂ ਹੀ ਜ਼ਿਆਦਾ ਵਧੀਆ ਹੁੰਦੀ ਆ ਇਹ ਤਾਂ ਹੱਸਣਾ ਸਾਉਣ ਦੀਆਂ ਗੱਲਾਂ ਹੁੰਦੀਆਂ ਸੋ ਦੂਜੇ ਪਾਸੇ ਮਹਿੰਦਰ ਸਿੰਘ ਹਾਂਸ ਨੇ ਜੁੜਿਆ ਕਹਿੰਦੇ ਆਈ ਐਮ ਸਟਿਲ ਲਿਸਨਿੰਗ ਯੂਅਰ ਲਿਸਨਰ ਰੀਅਲੀ ਵਾਜ਼ ਮਿਸਿੰਗ ਯੂ ਮੀ ਟੂ ਸੋ ਕਹਿੰਦੇ ਜੀ ਮੈਂ ਵੀ ਮਿਸ ਕਰ ਰਿਹਾ ਸੀ ਤੁਹਾਡੇ ਲਿਸਨਰ ਵੀ ਮਿਸ ਕਰ ਰਹੇ ਸੀ ਬਹੁਤ ਮਿਹਰਬਾਨੀ ਜੀ ਤੇ ਇਧਰ ਸਾਡੇ ਨਾਲ ਅਮਰਦੀਪ ਕੌਰ ਜੁੜਿਆ ਜੀ ਕਹਿੰਦੇ ਮਿੰਟੂ ਭਾਜੀ ਨੇ ਲਿਸਨਰ ਨੂੰ ਨਸ਼ਾ ਲਾ ਦਿੱਤਾ ਜੀ ਕਹਿੰਦੇ ਦਿਸ ਇਜ਼ ਏ ਸੀਰੀਅਸ ਇਸ਼ੂ ਬਿਲਕੁਲ ਜੀ ਦੇਖੋ ਸਾਰੇ ਨਸ਼ੈੜੀ ਹੋ ਰਹੇ ਆ ਜੀ ਸਾਡੇ ਪਿੱਛੇ ਤਾਂ ਕੋਈ ਚੰਗੀ ਗੱਲ ਆ ਜੀ ਕੋਈ ਇਹੋ ਜਿਹਾ ਨਸ਼ਾ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਨੂੰ ਸਰੋਤਿਆਂ ਦਾ ਨਸ਼ਾ ਤੇ ਸਰੋਤਿਆਂ ਨੂੰ ਸਾਡਾ ਨਸ਼ਾ ਤੇ ਇਸ ਨਸ਼ੇ ਚੋਂ ਇੱਕ ਚੰਗਾ ਸਮਾਜ ਸਿਰਜਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜੀ ਤੇ ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਕੁਲਵਿੰਦਰ ਢਿੱਲੋਂ ਜੁੜੇ ਆ ਜੀ ਤੇ ਕਹਿੰਦੇ ਆਪ ਵਾਲੇ ਪੰਜਾਬ ਨੂੰ ਬਚਾਉਣ ਵਾਸਤੇ ਆਏ ਸੀ ਬਟ ਹੁਣ ਪੰਜਾਬੀਆਂ ਦਾ ਸਾਰਾ ਜ਼ੋਰ ਆਪ ਪਾਰਟੀ ਨੂੰ ਬਚਾਉਣ ਲਈ ਲੱਗਾ ਹੋਇਆ ਹੈ ਸੋ ਇਹ ਵੀ ਇੱਕ ਪਹਿਲੂ ਹੈ ਜੀ ਚਲੋ ਕੋਈ ਗੱਲ ਨੀ ਜੀ ਸਾਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਸੋਨੀ ਸਰਾਏ ਭੁਪਿੰਦਰ ਸਿੰਘ ਜੁੜੇ ਆ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਹਾਜ਼ਰੀ ਲਾ ਲਓ ਜੀ ਹਾਜ਼ਰੀ ਉਹਨਾਂ ਦੀ ਲੱਗ ਚੁੱਕੀ ਆ ਜੀ ਗੁਰਜੀਤ ਸੇਖੋਂ ਕਹਿੰਦੇ ਚੰਗਾ ਬੰਦਾ 100 ਚੰਗੇ ਕੰਮ ਕਰਕੇ ਇੱਕ ਕੰਮ ਗਲਤ ਕਰ ਦੇਵੇ ਤਾਂ ਸਭ ਨੂੰ ਬੁਰਾ ਲੱਗਦਾ ਬਿਲਕੁਲ ਜੀ ਇਹਨੂੰ ਐਕਸਪੈਕਟੇਸ਼ਨ ਕਹਿੰਦੇ ਆ ਵੀ ਅਸੀਂ ਨਾ ਕੁਝ ਇੱਕ ਐਕਸਪੈਕਟੇਸ਼ਨ ਹੁੰਦੀ ਆ ਬੰਦੇ ਤੋਂ ਤੇ ਅਸੀਂ ਉਸ ਤੋਂ ਚਾਹੁੰਦੇ ਹੀ ਨਹੀਂ ਕੋਈ ਗਲਤੀ ਕਰੇ ਉਹ ਕੋਈ ਮਾੜਾ ਸ਼ਬਦ ਮਾੜੀ ਗੱਲ ਮਾੜਾ ਵਰਤਾਰਾ ਕਰੇ ਅਸੀਂ ਚਾਹੁੰਦੇ ਨਹੀਂ ਸੋ ਇਹੀ ਚੀਜ਼ ਕਿਤੇ ਨਾ ਕਿਤੇ ਜਿਹੜੇ ਕੇਜਰੀਵਾਲ ਦੇ ਮਾਮਲੇ ਚ ਵੀ ਮੈਂ ਅਕਸਰ ਕਹਿਣਾ ਵੀ ਉਹਨਾਂ ਦੇ ਮਾਮਲੇ ਚ ਵੀ ਇੱਕੋ ਹੀ ਚੀਜ਼ ਆੜੇ ਆਉਂਦੀ ਆ ਵੀ ਅਸੀਂ ਨਾ ਇੱਕ ਕੇਜਰੀਵਾਲ ਦਾ ਅਕਸ਼ ਬਣਾਇਆ ਹੋਇਆ ਆਪਦੇ ਦਿਮਾਗ ਦੇ ਵਿੱਚ ਤੇ ਉਸ ਅਕਸ਼ ਦੇ ਅਸੀਂ 20-25 ਬਾਹਾਂ ਲਾਈਆਂ ਹੋਈਆਂ 15-20 ਲੱਤਾਂ ਲਾਈਆਂ ਹੋਈਆਂ ਤੇ 15-20 ਸਿਰ ਲਾਏ ਹੋਏ ਆ ਤੇ ਅਸੀਂ ਚਾਹੁੰਦੇ ਹਾਂ ਵੀ ਉਹ ਇਹੋ ਜਿਹਾ ਵਿਹਾਰ ਹੀ ਕਰੇ ਤੇ ਉਸ ਤੋਂ ਬਾਹਰ ਨਿਕਲ ਕੇ ਵਿਹਾਰ ਨਾ ਕਰੇ ਉਹ ਕੋਈ ਹੋਰ ਕੋਈ ਵੀ ਇਹੋ ਜਿਹਾ ਫੈਸਲਾ ਨਾ ਕਰੇ ਇਹੋ ਜਿਹੀ ਗੱਲ ਨਾ ਕਰੇ ਜਿਹੜੀ ਸਾਨੂੰ ਪਸੰਦ ਨਹੀਂ ਸੋ ਜੇ ਇਹ ਗੱਲਾਂ ਅਸੀਂ ਕਰਾਂਗੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਦਾਇਰੇ ਸੀਮਤ ਕਰ ਦਿਆਂਗੇ ਜੇ ਕੇਜਰੀਵਾਲ ਅੱਜ ਕੇਜਰੀਵਾਲ ਦੇ ਅਹੁਦੇ ਤੇ ਪਹੁੰਚਿਆ ਜਾਂ ਉਹਨੇ ਇੱਕ ਬਦਲਾਅ ਲਿਆਂਦਾ ਤਾਂ ਉਹ ਨਵੇਕਲਾ ਚੱਲਿਆ ਸੀ ਤੇ ਨਵੇਕਲੇ ਢੰਗ ਨਾਲ ਉਹਨੇ ਕੰਮ ਕੀਤੇ ਸੀ ਤਾਂ ਕਰਕੇ ਹੀ ਉਹ ਕੇਜਰੀਵਾਲ ਬਣਿਆ ਜੀ ਤੇ ਅਮਰਜੀਤ ਸਿੰਘ ਗਰੇਵਾਲ ਜੁੜਿਆ ਜੀ ਹਾਂਗਕਾਂਗ ਵਾਲੇ ਕਹਿੰਦੇ ਸੰਸਦ ਦੇ 100 ਕੈਮਰਾ ਬੰਦ ਨੇ ਸੁਰੱਖਿਆ ਕਮੇਟੀ 2013 ਚ ਬਣੀ ਸੀ ਉਸ ਦੀ ਰਿਪੋਰਟ ਅੱਜ ਨਹੀਂ ਆਈ ਕੀ ਆ ਸੁਰੱਖਿਆ ਲਈ ਖਤਰਾ ਨਹੀਂ ਸਫਲ ਟੂਰ ਦੀ ਮੁਬਾਰਕ ਤੇ ਵਾਪਸੀ ਤੇ ਵੈਲਕਮ ਥੈਂਕਸ ਸੰਸਦ ਦੇ 100 ਕੈਮਰਾ ਬੰਦ ਗੱਲ ਕਰ ਬੰਦ ਹੋਇਆ ਜੀ ਤੇ ਸੁਰੱਖਿਆ ਕਮੇਟੀ ਨੇ 2013 ਚ ਰਿਪੋਰਟ ਭੇਜੀ ਸੀ ਤੇ ਅਜੇ ਤੱਕ ਉਸ ਰਿਪੋਰਟ ਦਾ ਕੋਈ ਜਵਾਬ ਨਹੀਂ ਆਇਆ ਤੇ ਹੁਣ ਦੱਸੋ ਵੀ ਇਹ ਸੁਰੱਖਿਆ ਲਈ ਖਤਰਾ ਨਹੀਂ ਬਿਲਕੁਲ ਜੀ ਆਪਣੇ ਅਮਰਜੀਤ ਜੀ ਤੁਸੀਂ ਇਹ ਮੁੱਦਾ ਜਿਹੜਾ ਚੱਕਿਆ ਤੇ ਇਹ ਵੀ ਇੱਕ ਵੱਖਰਾ ਪਹਿਲੂ ਆ ਪਰ ਜਿਹੜੀ ਗੱਲ ਇੱਥੇ ਆ ਜਾਂਦੀ ਹੈ ਜੀ ਮੇਰਾ ਜਿਹੜਾ ਪਰਸਨਲ ਇਸ਼ੂ ਆ ਜਾਂ ਮੈਂ ਪਰਸਨਲ ਜਿਹੜੀ ਗੱਲ ਕਹਿਣਾ ਉਹ ਇਹ ਹੈ ਵੀ ਕੁਝ ਕੁ ਕੰਮਾਂ ਬਿਨਾਂ ਸਰ ਸਕਦਾ ਹੁੰਦਾ ਜਿਹੜੇ ਕਿ ਫਾਲਤੂ ਦੀ ਟੈਨਸ਼ਨ ਲੈ ਕੇ ਆਉਂਦੇ ਆ ਫਾਲਤੂ ਦਾ ਤੁਹਾਡੇ ਲਈ ਇੱਕ ਮੋਰਚਾ ਖੋਲ ਦਿੰਦੇ ਆ ਤੇ ਤੁਸੀਂ ਆਪਦੀ ਲੀਹ ਤੋਂ ਭਟਕ ਜਾਂਦੇ ਆ ਜਿਹੜੀ ਕਿ ਵਿਰੋਧੀਆਂ ਦਾ ਮੁੱਖ ਮਨਸ਼ਾ ਹੁੰਦੀ ਆ ਵਿਰੋਧੀਆਂ ਦੀ ਮੁੱਖ ਮਨਸ਼ਾ ਹੁੰਦੀ ਆ ਵੀ ਤੁਹਾਨੂੰ ਲੀਹ ਤੋਂ ਭੜਕਾਇਆ ਜਾਵੇ ਕਿਸੇ ਵੀ ਢੰਗ ਨਾਲ ਸੋ ਮੈਨੂੰ ਇਹ ਲੱਗਦਾ ਵੀ ਜੇ ਵੀਡੀਓ ਨਾ ਵੀ ਬਣਾਈ ਜਾਂਦੀ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ ਸੀ ਸਰ ਜਾਂਦਾ ਸੋ ਇਸ ਕਰਕੇ ਮੈਂ ਇਸ ਚੀਜ਼ ਦੇ ਹੱਕ ਚ ਨਹੀਂ ਵੀ ਚਾਹੇ ਸਿਕਿਉਰਿਟੀ ਦਾ ਰੀਜ਼ਨ ਮੰਨੋ ਚਾਹੇ ਕੁਛ ਵੀ ਮੰਨੋ ਹੋਰ ਬਹੁਤ ਸਾਰੇ ਤਰੀਕੇ ਸਨ ਜਿਹੜੇ ਕੀਤੇ ਜਾ ਸਕਦੇ ਸਨ ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਜੀ ਤੇ ਇਧਰ ਨਾਲ ਸਾਡੇ ਜਗਵੀਰ ਸਿੰਘ ਜੁੜੇ ਆ ਜੀ ਤੇ ਕਹਿੰਦੇ ਬਾਈ ਜੀ ਸੋਮਵਾਰ ਨੂੰ ਟਾਈਮ ਥੋੜਾ ਹੋਰ ਵਧਾ ਲਿਆ ਕਰੋ ਅਤੇ ਜੈਨੀ ਕਹਿੰਦਾ ਸ਼ਰਾਬ ਨਸ਼ਾ ਹੀ ਨਹੀਂ ਬਿਲਕੁਲ ਜੀ ਜੈਨੀ ਨੇ ਵੀ ਇਹ ਬਿਆਨ ਦਿੱਤਾ ਸੀ ਜਿਹੜਾ ਇੱਕ ਮੰਤਰੀ ਆ ਤੇ ਇਧਰ ਕਾਲਰ ਜੁੜ ਚੁੱਕਿਆ ਸਾਡੇ ਨਾਲ 222 ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਠੂ ਸਾਹਿਬ ਗਿਆਨ ਸਿੰਘ ਕਾਂਗ ਬੋਲਦਾ ਜੀ
ਸਤਿ ਸ੍ਰੀ ਅਕਾਲ ਅੰਕਲ ਜੀ ਕੀ ਹਾਲ ਆ ਜੀ
ਇੱਕ ਕਿਸੇ ਧਰਮ ਦੇ ਵਿੱਚ ਸ਼ਰਾਬ ਪੀਣੀ ਅਲਾਓ ਨਹੀਂ ਹੈ ਹਿੰਦੁਸਤਾਨ ਦੇ ਵਿੱਚ
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸੱਚ
ਇੱਕ ਉਰਦੂ ਦਾ ਸ਼ਾਇਰ ਕਹਿੰਦਾ ਜ਼ਾਹਦ ਸ਼ਰਾਬ ਪੀਣੇ ਦੇ ਮਸਜਿਦ ਮੇ ਬੈਠ ਕੇ
ਜੀ
ਜ਼ਾਹਦ ਸ਼ਰਾਬ ਪੀਣੇ ਦੇ ਮਸਜਿਦ ਮੇ ਬੈਠ ਗਏ ਜਾਂ ਬਹੁਤ ਜਗ੍ਹਾ ਬਤਾ ਜਹਾਂ ਪਰ ਖੁਦਾ ਨਾ ਹੋ
ਵਾਹ ਕਿਆ ਬਾਤ ਆ ਜੀ ਕਿਆ ਬਾਤ ਆ ਬਿਲਕੁਲ ਸੱਚ ਆ ਜੀ ਬੜਾ ਪਾਪੂਲਰ ਸ਼ੇਅਰ ਆ ਜੀ
ਇੱਕ ਹੋਰ ਹੈ ਜੀ ਉਹ ਕਹਿੰਦਾ ਰੰਦਾ ਹਾਲ ਕੋ ਜ਼ਾਹਦ ਨਾ ਛੇੜ ਤੂੰ ਰੰਦਾ ਹਾਲ ਕੋ ਜ਼ਾਹਦ ਨਾ ਛੇੜ ਤੂੰ ਤੁਝੇ ਪਰਾਈ ਕਿਆ ਪੜੀ ਆਪਣੀ ਲਪੇੜ ਤੂੰ
ਕਿਆ ਬਾਤ ਆ ਜੀ ਕਿਆ ਬਾਤ ਆ ਬਿਲਕੁਲ ਜੀ ਬਿਲਕੁਲ
ਪੀ ਮਰੀ ਜਾਵੇ ਬਥੇਰੀ ਦੁਨੀਆਂ ਮਰ ਗਈ ਪੀ ਪੀ ਕੇ
ਜੀ 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 ਪਰ ਥੋੜੀ ਜੀ ਇੱਥੇ ਮੁੱਦਾ ਇਹ ਚੱਲ ਰਿਹਾ ਸੀ ਜੀ ਵੀ ਜਦੋਂ ਤੁਹਾਡੇ ਤੇ ਕੋਈ ਜ਼ਿੰਮੇਵਾਰੀ ਹੈ ਜਾਂ ਤੁਸੀਂ ਜ਼ਿੰਮੇਵਾਰ ਅਹੁਦੇ ਤੇ ਹੋ ਉਦੋਂ ਥੋੜਾ ਜਿਹਾ ਤੁਹਾਨੂੰ ਉਸ ਢੰਗ ਦਾ ਹੋਣਾ ਪੈਂਦਾ ਲੋਕਾਂ ਦੀ ਐਕਸਪੈਕਟੇਸ਼ਨ ਹੋ ਜਾਂਦੀਆਂ ਜੀ
ਪੈਂਦਾ ਜੀ ਪਹਿਲੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਚ ਗਿਆ ਸੀ ਦਾਸ ਨੇ ਗੁਰਦੁਆਰਾ ਸਾਹਿਬ ਦੀ ਗੱਲ ਕਹੀ ਜੀ ਕਿਸੇ ਨੇ ਕਿਹਾ ਉਹ ਨਹੀਂ ਪੀਤੀ ਹੋ ਸੀ ਮੈਂ ਕਿਹਾ ਜੇ ਉਹ ਨਹੀਂ ਪੀਤੀ ਹੋ ਸੀ ਉਹ ਪੜ੍ਹਿਆ ਲਿਖਿਆ ਇੱਕ MP ਆ ਉਹ ਖੜ ਜਾਣਾ ਮੇਰਾ ਮੈਡੀਕਲ ਕਰਾਓ ਸਾਰੇ ਝੂਠੇ ਪੈ ਜਾਂਦੇ ਠੀਕ ਹੈ ਕਿ ਨਹੀਂ
ਜੀ 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 ਜੀ
ਲੇਕਿਨ ਉਹਨੂੰ ਬਿਲਕੁਲ ਪੀਤੀ ਹੋ ਸੀ ਜੇ ਝੂਠਾ ਪਵਾਂ ਮੈਂ ਆ ਪਵਾਂ ਕੋਈ ਵੀ ਆ ਉਹ ਖੜ ਨਹੀਂ ਸਕਦਾ ਰੱਬ ਦੇ ਬੋਰੇ
ਜੀ 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 ਬਿਲਕੁਲ ਬਿਲਕੁਲ ਥੋੜਾ ਜਿਹਾ ਸਟੈਂਡ ਲੈਣਾ ਚਾਹੀਦਾ ਸੀ ਜੇ ਉਸ
ਸਟੈਂਡ ਲੈਣਾ ਮੈਡੀਕਲ ਕਰਾਓ ਸਾਰੇ ਝੂਠੇ ਪੈ ਜਾਂਦੇ ਤੂੰ ਬਹਾਨੇ ਬਣਾ ਦੇ ਜੀ ਮੈਨੂੰ ਫਲਾਣਿਆਂ ਨੂੰ ਕੁੱਟ ਦੇਣਾ ਮੈਂ ਨਹੀਂ ਇਹ ਕਹਿੰਦਾ ਮੈਂ ਭਗਵੰਤਮਾ ਨੂੰ ਬਹੁਤ ਚੰਗੀ ਤਰ੍ਹਾਂ ਤੇ ਖਟ ਖਟ ਕਲਾ ਬਹੁਤ ਦਫ਼ਾ ਦੇਖਿਆ ਉਹਨਾਂ ਨੂੰ ਮਜ਼ਾਕ ਜਾਂ ਪਾਠ ਕਰਦੇ ਨੂੰ ਸਮਝੋ ਨੀ ਪਰ ਜਿਸ ਜਗ੍ਹਾ ਤੇ ਉਹ ਬੈਠੇ ਨੇ ਉਸ ਜਗ੍ਹਾ ਦੀ ਰਿਸਪੈਕਟ ਕਰਨਾ ਬਹੁਤ ਜ਼ਰੂਰੀ ਆ
ਬਿਲਕੁਲ ਜੀ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਇਹੀ ਸਾਡਾ ਮੁੱਦਾ ਤੇ ਇਹੀ ਅਸੀਂ ਮਸਲੇ ਤੇ ਗੱਲ ਕਰ ਰਹੇ ਹਾਂ ਵੀ ਜੇ ਤੁਹਾਨੂੰ ਕੋਈ ਰੁਤਬਾ ਮਿਲਿਆ ਨਾ ਤਾਂ ਤੁਹਾਨੂੰ ਉਹੇ ਜਿਹਾ ਬਣਨਾ ਪੈਣਾ ਉਹੇ ਜਿਹਾ ਅਸੀਂ ਤਾਂ ਕਹਿੰਦੇ ਹਾਂ ਵੀ ਤੁਸੀਂ ਤੁਹਾਡੇ ਦੋ ਚਿਹਰੇ ਨਹੀਂ ਹੋਣੇ ਚਾਹੀਦੇ ਉਹੇ ਜਿਹੇ ਹੋਣੇ ਚਾਹੀਦੇ ਹੋ ਤੁਸੀਂ ਜੇ ਨਹੀਂ ਉਹੇ ਜਿਹੇ ਤੁਸੀਂ ਮੰਨ ਲਿਆ ਵੀ ਤੁਸੀਂ ਕਿਸੇ ਕੋਈ ਮਜਬੂਰੀ ਆ ਤਾਂ ਥੋੜਾ ਬਹੁਤ ਤੁਹਾਨੂੰ ਬਣ ਕੇ ਤਾਂ ਉਹੋ ਜਿਹਾ ਰਹਿਣੇ ਪੈਣਾ ਇਹ ਚੀਜ਼ ਤਾਂ ਤੁਹਾਨੂੰ ਮੰਨਣੀ ਪੈਣੀ ਆ
ਤੁਹਾਡੇ ਨਾਲ ਦਾ ਬੰਦਾ ਮਾਫ ਕਰਨਾ ਤੁਹਾਡੇ ਨਾਲ ਦਾ ਬੰਦਾ ਸਿੱਖ ਹੈ ਇੱਕ ਉਹ ਕਹਿੰਦਾ ਮੇਰੀ ਸੀਟ ਬਦਲ ਦਿਓ ਇਹਦੇ ਕੋਲੋਂ ਮੁਸ਼ਕ ਹੁੰਦਾ
ਜੀ ਜੀ
ਜੀ ਜਿਹੜਾ ਨਾਲ ਦਾ ਬੰਦਾ ਸਿੱਖ ਹੈ ਇੱਕ ਉਹ ਕਹਿੰਦਾ ਪਾਠ ਵੀ ਕਰਦਾ ਸਭ ਕੁਛ ਕਰਦਾ ਮੈਂ ਇਹਦੇ ਕੋਲ ਨੀ ਬਹਿ ਸਕਦਾ ਇਹਦੇ ਕੋਲੋਂ ਮੈਨੂੰ ਸਮੈਲ ਆਉਂਦੀ ਹੈ ਹੁਣ ਤੁਸੀਂ ਦੱਸੋ ਵੀ ਇੱਕ ਨੂੰ ਵੀ ਆਉਂਦੀ ਹੋ ਬਾਕੀਆਂ ਨੂੰ ਵੀ ਸ਼ਾਇਦ ਆਉਂਦੀ ਹੋਵੇ
ਜੀ ਜੀ ਪਰ ਉਹ ਨਾ ਥੋੜਾ ਜਿਹਾ ਸਿਆਸੀ ਬਿਆਨ ਵੀ ਸੀਗਾ ਉਹਦੇ ਵਿੱਚ ਕਿਉਂਕਿ ਉਸ ਬੰਦੇ ਨੇ ਕਿਹਾ ਸੀ ਜਿਹੜੇ ਨੂੰ ਕਿ ਆਪ ਪਾਰਟੀ ਚੋਂ ਬਾਹਰ ਕੀਤਾ ਸੋ ਹੋ ਸਕਦਾ ਕਈ ਵਾਰੀ ਨਾ ਇਹ ਲੋਕ ਫਾਇਦੇ ਵੀ ਉਠਾਉਂਦੇ ਇਹਨਾਂ ਚੀਜ਼ਾਂ ਦੇ ਸਿਆਸੀ ਕਾਰਨ ਵੀ ਹੋ ਸਕਦਾ ਇਹਦਾ ਇਹ ਬਿਆਨਬਾਜ਼ੀ
ਹਾਂਜੀ ਹਾਂਜੀ ਤੁਹਾਡਾ ਮਸ਼ਹੂਰ ਬਹੁਤ ਸੋਹਣਾ ਰੈਡੀ ਬੜੀ ਖੁਸ਼ੀ ਹੋਈ ਜੀ ਬਹੁਤ ਮਿਹਰਬਾਨੀ ਸਮੂਹ ਸਾਰੇ ਸੁਣਨ ਵਾਲਿਆਂ ਨੂੰ ਪੀਣਾ ਤਾਂ ਹਰ ਇੱਕ ਨੂੰ ਮਨਾ ਹੈ ਪੀਤਾ ਮੈਂ ਵੀ ਨਹੀਂ ਹੈ ਸਾਰੀ ਜ਼ਿੰਦਗੀ ਚ ਮੇਰਾ ਖਿਆਲ ਮੈਂ ਨਹੀਂ ਇੱਕ ਵਾਰੀ ਪੀਤੀ ਹੋਊਗੀ ਬਹੁਤੀ ਨਹੀਂ ਪੀਤੀ ਪਰ ਇਸ ਗੱਲ ਨੂੰ ਇੱਕ ਬਹੁਤ ਬੜਾ ਮਸਲਾ ਬਣਾ ਲੈਣਾ
ਜੀ ਜੀ ਉਹ ਵੀ
ਮਸਲਾ ਬਣਾ ਲੈਣਾ ਇਹ ਵੀ ਉਹਨੂੰ ਵੀ ਸੋਚਣਾ ਚਾਹੀਦਾ ਮੈਂ ਕਿਹੜੀ ਜਗ੍ਹਾ ਤੇ ਬੈਠਾ।
ਜੀ ਜੀ ਬਿਲਕੁਲ ਬਿਲਕੁਲ, ਇਹ ਇੱਕ ਜ਼ਰੂਰ ਪੱਖ ਆ ਜੀ। ਸੋ ਬਹੁਤ ਮਿਹਰਬਾਨੀ ਕੰਗ ਸਾਹਿਬ, ਤੁਸੀਂ ਵਿਚਾਰ ਪੇਸ਼ ਕੀਤੇ ਤੇ ਜੀ
ਸਤਿ ਸ੍ਰੀ ਅਕਾਲ।
ਸੋ ਦੋਸਤੋ, ਗਿਆਨ ਸਿੰਘ ਕੰਗ ਜਿਹੜੇ ਕਿ 83 ਸਾਲ ਦੀ ਉਮਰ ਚ ਨੇ ਇਸ ਟਾਈਮ ਤੇ, ਸਾਡੇ ਬਜ਼ੁਰਗ ਨੇ ਤੇ ਸਾਨੂੰ ਵੇਲੇ ਵੇਲੇ ਸਿਰ ਕਾਲਾਂ ਕਰਦੇ ਆ ਤੇ ਸਾਨੂੰ ਬੜੀ ਵਧੀਆ ਐਡਵਾਈਸ ਦਿੰਦੇ ਆ। ਸੋ ਅਸੀਂ ਧੰਨਵਾਦੀ ਆ ਜੀ। ਇੰਨਾ ਕੁ ਐਕਟਿਵ ਹੋਣਾ ਚਾਹੀਦਾ ਸਾਨੂੰ ਜ਼ਿੰਦਗੀ ਦੇ ਵਿਚ ਵੀ ਉਮਰ ਜਿੱਥੇ ਆੜੇ ਨਾ ਆਵੇ। ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਕਹਿੰਦੇ ਜੀ ਕਰਮ ਭੂਮੀ ਤੇ ਸਵਾਗਤ ਆ ਜੀ। ਬਿਲਕੁਲ ਜੀ, ਹੁਣ ਤਾਂ ਕਰਮ ਭੂਮੀ ਜਿਹੜੀ ਆਵਾਜ਼ਾਂ ਮਾਰੀ ਜਾਂਦੀ ਆ ਵੀ ਛੇਤੀ ਕਰਮ ਸ਼ੁਰੂ ਕਰੋ, ਸੋ ਅੱਜ ਤੋਂ ਜੋਬ ਵੀ ਸ਼ੁਰੂ ਕਰਨੀ ਆ ਜੀ। ਸੰਦੀਪ ਰਾਏ ਜੁੜੇ ਆ ਜੀ। ਇੰਡੀਅਨ ਪੋਲਿਟਿਕਸ ਪਰ ਕਿਸੇ ਨੇ ਲਿਖਿਆ ਹੈ, ਬਰਬਾਦ ਏ ਗੁਲਿਸਤਾਂ ਕਰਨਾ ਕੋ ਬਸ ਏਕ ਹੀ ਉੱਲੂ ਕਾਫੀ ਥਾ, ਜਾਂ ਹਰ ਸ਼ਾਂਖ ਪੇ ਉੱਲੂ ਬੈਠੇ ਆ, ਅਜਮਾਨੇ ਗੁਲਿਸਤਾਂ ਕਾ ਅਨਜਮੇ ਗੁਲਸਤਾਂ ਕਾ ਕਿਆ ਹੋਗਾ। ਸੋ ਬਿਲਕੁਲ ਜੀ, ਇਹ ਵੀ ਇੱਕ ਸ਼ੇਅਰ ਆ ਤੇ ਅਸੀਂ ਤਾਂ ਆਸ ਕਰਦੇ ਆ ਸ਼ੇਅਰ ਹੀ ਰਹੇ ਜੀ ਤੇ ਨਾ ਹਕੀਕਤ ਨਾ ਹੋਵੇ। ਸੋ ਇਧਰ ਜਸਵਿੰਦਰ ਸਿੰਘ ਬਾਈ ਜੀ ਨੇ ਸਾਨੂੰ ਵੈਲਕਮ ਬੈਕ ਕਿਹਾ ਜੀ, ਸੋ ਬਹੁਤ ਮਿਹਰਬਾਨੀ ਜਸਵਿੰਦਰ ਜੀ। ਅਵਤਾਰ ਸਿੰਘ ਭੁੱਲਰ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਕੀ ਹਾਲ ਚਾਲ ਆ ਜੀ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਵੈਲਕਮ ਬੈਕ, ਸੋ ਬਹੁਤ ਮਿਹਰਬਾਨੀ ਭੁੱਲਰ ਸਾਹਿਬ। ਤੇ ਜਸਪਾਲ ਸਿੰਘ ਸਿਡਨੀ ਜੁੜਿਆ ਜੀ ਸਾਡੇ ਨਾਲ, ਮਿੰਟੂ ਜੀ ਵਾਪਸੀ ਤੇ ਨਿੱਘੀ ਜੀ ਆਇਆ, ਉਹ ਜਿਹੜੀ ਹਾਸੋਹੀਣੀ ਕੋਈ ਗੱਲ ਸੁਣਾਉਣੀ ਸੀ ਉਹ ਸੁਣਾ ਦਿਓ, ਕਿਉਂਕਿ ਪੰਜਾਬ ਦੀ ਰਾਜਨੀਤੀ ਤੇ ਧਰਮ ਦੀਆਂ ਗੱਲਾਂ ਸੁਣ ਕੇ ਤਾਂ ਧਰਮਰਾਜ ਨੇ ਵੀ ਜਵਾਬ ਦੇਤਾ ਸੀ, ਬਈ ਇਸ ਦਾ ਤਾਂ ਕੋਈ ਹੱਲ ਮੈਥੋਂ ਵੀ ਨਹੀਂ ਹੋਣਾ, ਹੋਰ ਕਿਸੇ ਨੇ ਤਾਂ ਕਰਨਾ ਕੀ ਆ। ਜੇ ਕਿਤੇ ਚਾਰ ਜਾਂ ਜ਼ਿਆਦਾ ਬੰਦੇ ਗੱਲ ਕਰਦੇ ਆ ਤਾਂ ਤੁਸੀਂ ਚਾਹੁੰਦੇ ਹੋ ਕਿ ਲੜ ਪੈਣ, ਤਾਂ ਫੇਰ ਉੱਥੇ ਜਾ ਕੇ ਧਰਮ ਜਾਂ ਰਾਜਨੀਤੀ ਦੀ ਗੱਲ ਤੋੜ ਦਿਓ, ਬਸ ਤੁਹਾਡਾ ਕੰਮ ਹੋ ਗਿਆ, ਫਿਰ ਆਪੇ ਜੁੰਡੋ ਜੁੰਡੀ ਹੋ ਜਾਣਗੇ ਕਹਿਣ ਦਾ ਭਾਵ। ਸੋ ਬਿਲਕੁਲ ਜੀ ਜਸਪਾਲ ਬਾਈ, ਤੁਸੀਂ ਜੁੜਿਓ ਤੇ ਬਹੁਤ ਵਧੀਆ ਜਿਹੜਾ ਮੈਸੇਜ ਕੀਤਾ, ਤੇ ਜ਼ਰੂਰ ਆਪਾਂ ਕੋਈ ਨਾ ਕੋਈ ਗੱਲ ਸੁਣਾਉਣੀ ਸੀ, ਪਰ ਅੱਜ ਦਾ ਵੇਲਾ ਹੱਥੋਂ ਨਿਕਲ ਗਿਆ, ਕੋਈ ਨੀ ਅਗਲੇ ਪ੍ਰੋਗਰਾਮਾਂ ਚ ਆਪਾਂ ਹੌਲੀ ਹੌਲੀ ਕਰਕੇ ਸੁਣਾਉਣੀ ਆ। ਤੇ ਇਧਰ ਸਾਡੇ ਨਾਲ ਸਨੀ ਮਜੋਕ ਜੁੜਿਆ ਜੀ ਸ਼ੈਪਟਨ ਵਾਲੇ, ਤੇ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਬਹੁਤ ਹੀ ਵਧੀਆ ਲੱਗਾ ਜੀ ਤੁਹਾਨੂੰ ਸੁਣ ਕੇ, ਵੈਲਕਮ ਬੈਕ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡਾ ਇੰਤਜ਼ਾਰ ਕੀਤਾ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਚ ਤੁਹਾਡੀਆਂ ਉਮੀਦਾਂ ਤੇ ਖਰੇ ਉਤਰੀਏ। ਤੇ ਇਧਰ ਇੰਦਰ ਜੁੜਿਆ ਜੀ ਸਾਡੇ ਨਾਲ USA ਤੋਂ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ। ਭਾਜੀ ਤੁਹਾਡੇ ਕਸਟਮਰ ਸਰਵਿਸ ਵਾਲੀ ਗੱਲ ਬਹੁਤ ਸਹੀ ਹੈ ਜੀ, ਕਿਸੇ ਹੱਦ ਤੱਕ ਅਸੀਂ ਵੀ ਕਾਫੀ ਇਹ ਚੀਜ਼ ਫੀਲ ਕੀਤੀ ਸੀ ਜੀ। ਭਾਜੀ ਤੁਸੀਂ USA ਇਹ ਚੀਜ਼ ਬਹੁਤ ਘੱਟ ਪਾਓਗੇ, ਕੈਨੇਡਾ ਚ ਰੀਅਲ ਕੈਨੇਡੀਅਨ ਦੀ ਗਿਣਤੀ ਬਹੁਤ ਹੈ ਦੈਨ ਅਦਰ ਫੋਰਨ ਕਮਿਊਨਿਟੀਜ਼। ਥੈਂਕ ਯੂ ਭਾਜੀ। ਸੋ ਇਹ ਇੰਦਰ ਸਿੰਘ ਮਿਨਹਾਸ ਹੋਰਾਂ ਨੇ ਸਾਨੂੰ ਕਿਹਾ ਜੀ। ਮੈਨੂੰ ਲੱਗਦਾ ਗਿਆਨ ਸਿੰਘ ਕੰਗ ਜੀ ਫੇਰ ਜੁੜੇ ਆ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਉਹ ਜਿਹੜਾ ਸ਼ੇਰ ਪੜਿਆ ਗਿਆ ਜੀ ਉਹ ਇਸ ਤਰ੍ਹਾਂ ਆ ਕਿ ਬਰਬਾਦੀ ਹੈ ਗੁਲਸ਼ਨ ਕੇ ਲਈ ਇੱਕ ਹੀ ਉੱਲੂ ਕਾਫੀ ਥਾ
ਜੀ,
ਹਰ ਸ਼ਾਖ ਤੇ ਉੱਲੂ ਬੈਠਾ ਹੈ, ਅੰਜਾਮੇ ਗੁਲਸਤਾਂ ਕਿਆ ਹੋਗਾ, ਗੁਲਸਤਾਂ ਬਾਦ ਨੂੰ ਕਹਿੰਦੇ
ਨੇ ਜੀ ਜੀ, ਅੰਜਾਮੇ ਠੀਕ ਹੈ ਜੀ,
ਅੰਜਾਮੇ ਗੁਲਸਤਾਂ ਕਿਆ ਹੋਗਾ। ਸਤਿ ਸ੍ਰੀ ਅਕਾਲ ਜੀ,
ਬਹੁਤ ਮਿਹਰਬਾਨੀ ਜੀ ਦਰੁਸਤ ਕਰਨ ਲਈ, ਬਹੁਤ ਮਿਹਰਬਾਨੀ। ਸੋ ਕੰਗ ਸਾਹਿਬ ਦਾ ਬੜਾ ਹੱਥ ਫੁਰਦਾ ਜੀ, ਖਾਸ ਕਰਕੇ ਫਾਰਸੀ ਤੇ ਉਰਦੂ ਦੇ ਸ਼ਾਇਰਾਂ ਦੇ ਸ਼ਾਇਰੀ ਤੇ ਉਹਨਾਂ ਨੇ ਜਿਹੜਾ ਦਰੁਸਤ ਕੀਤਾ, ਬਹੁਤ ਧੰਨਵਾਦ ਉਹਨਾਂ ਦਾ। ਤੇ ਇੰਦਰ ਬਾਈ ਹੋਰਾਂ ਨੇ ਜਿਹੜੀ ਗੱਲ ਕਹੀ ਆ ਤੇ ਸਾਨੂੰ ਵੀ ਮਹਿਸੂਸ ਹੋਈ, ਅਸੀਂ ਤਾਂ ਹੀ ਇਹ ਗੱਲ ਕੀਤੀ ਹੈ ਜੀ। ਇਧਰ ਦਵਿੰਦਰ ਸਿੰਘ ਜੁੜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਵੈਲਕਮ ਬੈਕ ਟੂ ਹੋਮ ਦਵਿੰਦਰ ਗਿੱਲ ਬ੍ਰਿਸਬੇਨ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ, ਤੁਸੀਂ ਸਾਨੂੰ ਚੇਤੇ ਕੀਤਾ। ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਜਿਹੜੀ ਅੱਜ ਜਿਹੜੀ ਪ੍ਰੋਗਰਾਮ ਦੇ ਵਿੱਚ ਹਾਜ਼ਰੀਆਂ ਲਵਾਈਆਂ, ਬਹੁਤ ਸਾਰੀਆਂ ਕਾਲਾਂ ਮੈਂ ਲੈ ਨਹੀਂ ਪਾਇਆ ਕਿਉਂਕਿ ਇੱਕ ਵਾਰੀ ਕਾਲਸ ਦਾ ਰਸ਼ ਹੋ ਜਾਂਦਾ ਜਦੋਂ ਉਦੋਂ ਥੋੜਾ ਜਿਹਾ ਔਖਾ ਹੋ ਜਾਂਦਾ। ਸੋ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ ਜੀ। ਤੇ ਬਹੁਤ ਸਾਰੇ ਅੱਜ ਨਵੇਂ ਲਿਸਨਰ ਵੀ ਸਾਡੇ ਨਾਲ ਜੁੜੇ ਆ ਜੀ, ਸੋ ਉਹਨਾਂ ਦਾ ਵੀ ਧੰਨਵਾਦ ਆ। ਤੇ ਉਮੀਦ ਕਰਦੇ ਆ ਆਉਣ ਵਾਲੇ ਪ੍ਰੋਗਰਾਮਾਂ ਚ ਰੁਟੀਨ ਫੜਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਅੱਜ ਦੇ ਮੇਰੇ ਪ੍ਰੋਗਰਾਮ ਚ ਮਹਿਸੂਸ ਵੀ ਕੀਤਾ ਹੋਣਾ ਤੇ ਮੈਨੂੰ ਥੋੜਾ ਜਿਹਾ ਜ਼ਰੂਰ ਮਹਿਸੂਸ ਹੋਇਆ ਵੀ ਮੈਂ ਕਿਤੇ ਨਾ ਕਿਤੇ ਉਖੜਿਆ ਜਾ ਰਿਹਾ, ਮੈਂ ਉਸ ਢੰਗ ਨਾਲ ਪ੍ਰੋਗਰਾਮ ਨਹੀਂ ਕਰ ਸਕਿਆ ਜੋ ਰੁਟੀਨ ਹੁੰਦੀ ਆ, ਪਰ ਕੋਸ਼ਿਸ਼ ਕਰਿਆ ਕਰਾਂਗੇ ਜੀ ਅਗਲੇ ਪ੍ਰੋਗਰਾਮਾਂ ਚ ਸਹੀ ਪ੍ਰੋਗਰਾਮ ਕਰਨ ਦੀ। ਪਰ ਇਧਰ ਲਾਸਟ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ, 709। ਹੈਲੋ,
ਸਤਿ ਸ੍ਰੀ ਅਕਾਲ ਬ੍ਰਾਦਰ ਸਾਹਿਬ, ਇੰਦਰਜੀਤ ਡੇਂਸ ਬੋਲ ਰਿਹਾ ਮੈਲਬਨ ਤੋਂ।
ਹਾਂਜੀ ਬੈਂਸ ਸਾਹਿਬ, ਕੀ ਹਾਲ ਆ ਜੀ?
ਵਧੀਆ ਜਨਾਬ, ਵੈਲਕਮ ਬੈਕ ਲੋਕ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜਿਵੇਂ ਵੈਲਕਮ ਕਰਨ ਲੱਗੀ ਹੋਈ ਹੈ।
ਦੇਖੋ ਜੀ ਪਿਆਰ ਹੈ ਸੱਜਣਾ ਮਿੱਤਰਾਂ ਦਾ।
ਬਿਲਕੁਲ ਜੀ ਬਿਲਕੁਲ।
ਬਾਕੀ ਤਾਂ ਬਰਾੜ ਸਾਹਿਬ ਮੈਂ ਤਾਂ ਇੰਨੀ ਗੱਲ ਕਹਿਣੀ ਸੀ ਜਿਹੜੀ ਆਪਣਾ ਤੁਹਾਡਾ ਮਾਨ ਸਾਹਿਬ ਨੂੰ ਲੈ ਕੇ ਕਾਫੀ ਲੰਬਾ ਟੋਪਿਕ ਚੱਲਿਆ ਅੱਜ
ਜੀ ਜੀ
ਦੇਖੋ ਜੇ ਹਾਸੇ ਨੀ ਗੱਲ ਕਰੀਏ ਤਾਂ ਮੈਂ ਕਹਿੰਦਾ ਫਿਰ ਜੇ ਬੰਦਾ ਪੈਗ ਲਾ ਕੇ ਆਉਂਦਾ ਤਾਂ ਵੀ ਮਾੜਾ ਨੀ ਮੋਦੀ ਤੇ ਰਾਹੁਲ ਮੰਗਣ ਸੁੱਤਾ ਤਾਂ ਨੀ ਪਿਆ ਰਹਿੰਦਾ ਦੋ ਗੱਲਾਂ ਹੀ ਕਰਦਾ ਆ ਕੇ
ਜੀ 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 ਜੀ
ਇਹਨਾਂ ਮੰਗਣ ਸੌਂਦਾ ਤਾਂ ਨੀ ਹੈ ਲੇਕਿਨ ਜਿਹੜੀ ਤੁਹਾਡੀ ਗੱਲ ਉਹ ਬਿਲਕੁਲ ਸਿਆਣੀ ਹੈ ਕਿ ਇਸ ਟਾਈਮ ਜਿਸ ਸਟੇਜ ਤੇ ਚੱਲ ਰਹੇ ਹੈ ਉਹ ਤਾਂ ਮਾੜੀ ਮਾੜੀ ਗੱਲ ਤੇ ਇਸ਼ੂ ਲੱਭ ਰਹੇ ਸਾਨੂੰ ਦੱਬਣ ਲਈ ਆਪ ਵਾਲਿਆਂ ਨੂੰ ਤੇ ਇਹਨਾਂ ਨੂੰ
ਜੀ ਜੀ
ਥੋੜਾ ਜਿਹਾ ਸਤਰਕ ਹੋ ਕੇ ਚੱਲਣਾ ਚਾਹੀਦਾ ਅਲਰਟ ਰਹਿਣਾ ਚਾਹੀਦਾ ਖਾਸ ਕਰ ਇਸ ਟਾਈਮ ਦੇਖੋ ਇੰਨਾ ਵੱਡਾ ਮੁੱਦਾ ਚੱਲਦਾ ਸੀ ਦਲਿਤ ਵਾਲਾ ਮੁੱਦੇ ਤੋਂ ਮਾਇੰਡ ਲੋਕਾਂ ਦਾ ਡਾਇਵਰਟ ਕਰਨ ਲਈ ਉਹਨਾਂ ਨੇ ਇਸ ਚੀਜ਼ ਨੂੰ ਹਾਈਲਾਈਟ ਕਰ ਲਿਆ ਮੀਡੀਆ ਨੇ ਵੀ ਇਹਨੂੰ ਹੱਥੋ ਹੱਥ ਚੱਕ ਲਿਆ ਜਦ ਜੀ ਤੇ ਇਸ ਟਾਈਮ ਜਿਸ ਸਟੇਜ ਤੋਂ ਆਪ ਚੱਲ ਰਹੀ ਹੈ ਜਿੱਦਾਂ ਇਹ ਆਪਣਾ ਵਿਸਤਾਰ ਕਰ ਰਹੇ ਇਹਨਾਂ ਨੂੰ ਬਹੁਤ ਅਲਰਟ ਰਹਿਣਾ ਪਊਗਾ
ਜੀ ਜੀ ਜੀ
ਹਾਂਜੀ ਹਾਂਜੀ ਬਾਕੀ ਜੀ ਪ੍ਰੋਗਰਾਮ ਖਤਮ ਹੋਣ ਦਾ ਟਾਈਮ ਹੋ ਗਿਆ
ਬਹੁਤ ਮਿਹਰਬਾਨੀ ਬੈਂਸ ਸਾਹਿਬ ਤੇ ਮੈਂ ਜਰੂਰ ਇੱਥੇ ਜਾਂਦੇ ਜਾਂਦੇ ਇੱਕ ਗੱਲ ਕਹਿਣੀ ਚਾਹਾਂਗਾ ਵੀ ਜਿਹੜੇ ਪ੍ਰੋਗਰਾਮ ਦੇ ਵਿੱਚ ਅੱਜ ਕੋਈ ਮੁੱਦਾ ਨਹੀਂ ਅਸੀਂ ਰੱਖਿਆ ਸੀ ਪਰ ਮੁੱਦਾ ਭਗਵੰਤ ਮਾਨ ਜਾਂ ਆਪ ਵਾਲੇ ਪਾਸੇ ਚਲਾ ਗਿਆ ਕਿਉਂਕਿ ਇਹ ਪਿਛਲੇ ਕੁਝ ਦਿਨਾਂ ਚ ਕਾਫੀ ਇਹ ਫਲੋਟ ਹੋ ਰਹੀਆਂ ਸੀ ਗੱਲਾਂ ਤਾਂ ਕਰਕੇ ਚਲਾ ਗਿਆ ਪਰ ਸਾਡੀ ਕੋਸ਼ਿਸ਼ ਆ ਜੀ ਹੁਣ ਆਉਣ ਵਾਲੇ ਜਿਹੜੇ ਅਸੀਂ ਪ੍ਰੋਗਰਾਮ ਦੇ ਵਿੱਚ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਡਿਬੇਟ ਰੱਖੇ ਜਾਣ ਤਿੰਨੇ ਚਾਰੇ ਪਾਰਟੀਆਂ ਦੇ ਬੰਦੇ ਲੈ ਕੇ ਆਇਆ ਕਰੀਏ ਤੇ ਉਹਨਾਂ ਦਾ ਆਪਸੀ ਡਿਬੇਟ ਕਰਾਇਆ ਕਰੀਏ ਤਾਂ ਕਿ ਜਿਹੜਾ ਸਾਰਿਆਂ ਦੇ ਪੱਖ ਜਾਣਨ ਨੂੰ ਮਿਲਣ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਮੈਂ ਇੱਕ ਨਿਊਟਰਲ ਮੀਡੀਆ ਹੋਣ ਦੇ ਨਾਤੇ ਮੈਂ ਕਿਸੇ ਵੀ ਪਾਰਟੀ ਨੂੰ ਪ੍ਰਮੋਟ ਨਹੀਂ ਕਰਦਾ ਕਿਸੇ ਵੀ ਪਾਰਟੀ ਨੂੰ ਇਹ ਨਹੀਂ ਕਹਿੰਦਾ ਵੀ ਉਹੀ ਚੰਗੀ ਆ ਜਾਂ ਉਹੀ ਮਾੜੀ ਆ ਪਰ ਮੇਰੀ ਜਿਹੜੀ ਇਹ ਕੋਸ਼ਿਸ਼ ਇਹ ਆ ਵੀ ਜੇ ਕੋਈ ਪਾਰਟੀ ਆਪ ਦਾ ਹੀ ਮੰਨਦੀ ਹੈ ਜੇ ਆਪ ਪਾਰਟੀ ਕੋਈ ਕੰਮ ਕਰ ਰਹੀ ਆ ਜਾਂ ਅੱਗੇ ਆ ਰਹੀ ਆ ਤਾਂ ਉਹ ਪ੍ਰੈਸ਼ਰ ਤਾਂ ਕ੍ਰੀਏਟ ਕਰ ਰਹੀ ਹੈ ਨਾ ਜਦੋਂ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਤਾਂ ਹੋ ਸਕਦਾ ਵੀ ਆਉਣ ਵਾਲੀ ਅਕਾਲੀ ਸਰਕਾਰ ਹੀ ਬਣ ਜੇ ਪਰ ਉਹ ਅਕਾਲੀ ਸਰਕਾਰ ਇੱਕ ਪ੍ਰੈਸ਼ਰ ਹੇਠ ਜ਼ਰੂਰ ਹੋਊਗੀ ਹੋ ਸਕਦਾ ਕਾਂਗਰਸ ਸਰਕਾਰ ਬਣ ਜੇ ਉਹ ਪ੍ਰੈਸ਼ਰ ਹੇਠ ਜ਼ਰੂਰ ਹੋਊਗੀ ਜੇ ਤੁਹਾਨੂੰ ਕੋਈ ਤੀਜਾ ਬਦਲ ਹੈਗਾ ਸੋ ਬਹੁਤ ਮਿਹਰਬਾਨੀ ਬੈਂਸ ਸਾਹਿਬ ਤੁਸੀਂ ਜੁੜੇ ਤੇ ਪ੍ਰੋਗਰਾਮ ਦਾ ਹਿੱਸਾ ਬਣੇ
ਠੀਕ ਹੈ ਜੀ ਮਾਨਸਾਹਿਬ ਜੀ ਸੋਰੀ ਬਰਾੜ ਸਾਹਿਬ ਓਕੇ
ਬਹੁਤ ਮਿਹਰਬਾਨੀ ਸੋ ਦੋਸਤੋ ਇੰਦਰ ਸਿੰਘ ਬੈਂਸ ਜੁੜੇ ਸਨ ਸਾਡੇ ਨਾਲ ਤੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਤੇ ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਈ ਗੱਲਾਂ ਨੂੰ ਛੋਣ ਦੀ ਤੇ ਪਰ ਸਾਡਾ ਮਕਸਦ ਕਿਸੇ ਇੱਕ ਨੂੰ ਜਾਂ ਕਿਸੇ ਨੂੰ ਪ੍ਰਮੋਟ ਕਰਨਾ ਨਹੀਂ ਹੈ ਇੱਥੇ ਸਾਡਾ ਮਕਸਦ ਹੁੰਦਾ ਹਰ ਪੱਖ ਪਹਿਲੂ ਜਾਣਨ ਦਾ ਸੋ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਆਦਾ ਇਸ ਮੁੱਦੇ ਤੇ ਰਹੇ ਹਾਂ ਤਾਂ ਇਹਦਾ ਕਾਰਨ ਹੈ ਪਿਛਲੇ ਦਿਨਾਂ 'ਚ ਸੁਰਖੀਆਂ 'ਚ ਰਿਹਾ ਸੋ ਕੋਸ਼ਿਸ਼ ਕਰਾਂਗੇ ਜੀ ਅਗਲੇ ਪ੍ਰੋਗਰਾਮਾਂ 'ਚ ਦੂਜੀਆਂ ਵੀ ਜਿਹੜੀਆਂ ਪਾਰਟੀਆਂ ਉਹਨਾਂ ਦੇ ਬੰਦਿਆਂ ਨੂੰ ਵੀ ਆਪਾਂ ਲੈ ਕੇ ਆਵਾਂਗੇ ਤੇ ਸਿੱਧੀ ਗੱਲਬਾਤ ਵੀ ਕਰਾਂਗੇ ਜੱਸੀ ਜਸਰਾਜ ਹੋਰਾਂ ਦੇ ਮੈਨੂੰ ਕਈ ਮੈਸੇਜ ਆਏ ਆ ਉਹ ਪ੍ਰੋਗਰਾਮ 'ਚ ਹਾਜ਼ਰੀ ਲਵਾਉਣਾ ਚਾਹੁੰਦੇ ਆ ਆਉਣਾ ਚਾਹੁੰਦੇ ਆ ਉਹ ਕਹਿੰਦੇ ਜੀ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਤੁਸੀਂ ਰੇਡੀਓ ਦੇ ਜ਼ਰੀਏ ਕੁਝ ਨਾ ਕੁਝ ਚੰਗਾ ਮੰਦਾ ਕਿਹਾ ਸਭ ਮੇਰੇ ਬਾਰੇ ਤਾਂ ਮੈਂ ਉਹਨਾਂ ਨੂੰ ਪੂਰਾ ਟਾਈਮ ਦਿੱਤਾ ਜਾਊਗਾ ਜੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕਿਸੇ ਦਿਨ ਔਨ ਏਅਰ ਲੈ ਕੇ ਆਈਏ ਤੇ ਸਿੱਧੀ ਗੱਲਬਾਤ ਟਾਕ ਸ਼ੋ ਰੱਖਿਆ ਜਾਵੇ ਉਹਨਾਂ ਨਾਲ ਵੀ ਤੇ ਜਿਹੜੇ ਦੂਜੇ ਪਹਿਲੂ ਉਹਨਾਂ ਨੂੰ ਵੀ ਵਿਚਾਰਿਆ ਜਾਵੇ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਨੂੰ ਹੁਣ ਮੈਨੂੰ ਇੱਥੇ ਸਮਾਪਤ ਕਰਨ ਦੀ ਦਿਓ ਜੀ ਇਜਾਜ਼ਤ ਕਿਉਂਕਿ ਟਾਈਮ ਹੋ ਗਿਆ ਪੂਰਾ ਤੇ ਆਪਾਂ ਕੱਲ ਨੂੰ ਫੇਰ ਖਬਰਾਂ ਦੇ ਸੈਗਮੈਂਟ ਚ ਜਿਹੜਾ ਫੇਰ ਆਊਂਗਾ ਜੀ ਮੈਂ ਹਾਜ਼ਰੀ ਲਾਊਂਗਾ ਕੱਲ ਨੂੰ ਸੁਖਪ੍ਰੀਤ ਹੋਰਾਂ ਦੇ ਨਾਲ ਅਮਰਦੀਪ ਹੋਰਾਂ ਦੇ ਨਾਲ ਤੇ ਤੁਸੀਂ ਉਹਨਾਂ ਚ ਇੱਕ ਸੁਣਦੇ ਰਹੋ ਹਰਮਨ ਰੇਡੀਓ ਮੈਨੂੰ ਐਡਲੇਡ ਦੇ ਸਟੂਡੀਓ ਤੋਂ ਮਿੰਟੂ ਬਰਾੜ ਨੂੰ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਜਿਹੜੇ ਕਿ ਟੈਕਨੀਕਲ ਤੌਰ ਦੇ ਉੱਤੇ ਮੈਨੂੰ ਸਪੋਰਟ ਦੇ ਰਹੇ ਸਨ ਵੱਡੇ ਤੜਕੇ ਤੋਂ ਉੱਠ ਕੇ ਤੇ ਮਾਫੀ ਚਾਹੂੰਗਾ ਉਹਨਾਂ ਨੇ ਬਹੁਤ ਸਾਰੇ ਗਾਣੇ ਕਹੇ ਸੀ ਮੈਨੂੰ ਵੀ ਉਹ ਕਿਉਂ ਕੀਤੇ ਹੋਏ ਆ ਪਰ ਟਾਈਮ ਹੀ ਨਹੀਂ ਮਿਲਿਆ ਜੀ ਗਾਣਾ ਸੁਣਾਉਣ ਦਾ ਸੋ ਅਗਲੇ ਪ੍ਰੋਗਰਾਮ 'ਚ ਜਿਹੜੇ ਵੀ ਸੱਜਣਾ ਮਿੱਤਰਾਂ ਦਾ ਗਾਣਾ ਰਹਿ ਗਿਆ ਉਹ ਅਗਲੇ ਪ੍ਰੋਗਰਾਮ 'ਚ ਤੇ ਕੁਝ ਇੱਕ ਗਾਣੇ ਅਸੀਂ ਹੁਣ ਲਾਈਨ ਅਪ ਕਰਕੇ ਵੀ ਜਾਂਦੇ ਹਾਂ ਤੇ ਉਹ ਤੁਸੀਂ ਸੁਣੋ ਤੇ ਉਸ ਤੋਂ ਬਾਅਦ ਹਰਮਨ ਰੇਡੀਓ ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੇ ਤੁਸੀਂ ਜੁੜੇ ਰਹੋ ਜੀ ਤੇ ਉਮੀਦ ਆ ਜੀ ਵੀ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰੀਏ ਤੇ ਤੁਸੀਂ ਇਸ ਜਿਹੜੀਆਂ ਸਾਡੇ ਕੀਤੀ ਮਿਹਨਤ ਸਾਡੇ ਕਾਰਜ ਨੂੰ ਅੱਗੇ ਫਲਾਓ ਅੱਗੇ ਵਧਾਓ ਤੇ ਹਰਮਨ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜੀ ਇੰਨੇ ਹੀ ਸ਼ਬਦਾਂ ਦੇ ਨਾਲ ਚੜ੍ਹਦੀ ਕਲਾ 'ਚ ਰਹੋ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ
CG Batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD Batteries ਹਫਤੇ ਦੇ 6 ਦਿਨ ਉਪਲਬਧ ਨੇ अपॉइंटमेंट ते वधेरे जानकारी ले संपर्क करो दविंदर सिंह नू मोबाइल नंबर 0434641327
0434641327
पता भी नोट कर लो 4/14 ते 5/14 स्टील स्ट्रीट ब्लैटाउन सिडनी
सीडी बैटरीज
लोगो आ गया है वेला हूं दुख दा कोई पानी दा गलास भी नहीं पुछदा घर दे विचारे जेड़ी कट दित्ती कंध साडे सीने उत्ते फेर दिए आरिया किस्सा लैके पुत जदों अट हो गया चेते आईया तिया कुख